ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਤੋਂ ਮੇਰੇ ਨਾਲ ਅੱਜ ਜੁੜਨਗੇ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਔਰ ਰਲ ਮਿਲ ਕੇ ਅਸੀਂ ਬਹੁਤ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਕਈ ਘਟਨਾਵਾਂ ਕਈ ਮਾਰਕੇ ਆਸਟ੍ਰੇਲੀਆ ਦੇ ਵਿਚ ਪੂਰੇ ਹੋਏ ਨੇ ਉਨ੍ਹਾਂ ਦੇ ਬਾਰੇ ਵੀ ਆਪਾਂ ਅੱਜ ਗੱਲਬਾਤ ਕਰਨੀ ਹੈ ਸੋ ਇਸ ਵੇਲੇ ਸਿਡਨੀ ਦੇ ਵਿਚ 9:02 ਹੋਏ ਨੇ ਦਿਨ ਐਤਵਾਰ ਜਾ ਚੁੱਕਾ 28 April 2019 ਈਸਟ ਕੋਸਟ ਦੇ ਉੱਤੇ ਸਾਰਾ ਇਹੀ ਟਾਈਮ ਹੈ ਡੇ ਲਾਈਟ ਸੇਵਿੰਗ ਖਤਮ ਹੋ ਚੁੱਕੀ ਆ ਔਰ ਐਡਲੇਡ ਦੇ ਵਿਚ 8:32 ਹੋਏ ਨੇ ਪਰਥ ਦੇ ਵਿਚ ਸੁਬਾਹ ਦੇ 7:02 ਭਾਰਤ ਦੇ ਵਿਚ 4:32 ਲੰਡਨ ਦੇ ਵਿਚ ਅੱਧੀ ਰਾਤ ਤੋਂ ਉੱਤੇ 2 ਘੰਟੇ ਹੋ ਗਏ ਨੇ ਤੇ ਤਕਰੀਬਨ 2 ਮਿੰਟ ਉੱਤੇ ਹੋ ਗਏ ਨੇ ਅੱਜ ਦੀ ਤਰੀਕ ਦੇ ਸੋਰੀ ਕੱਲ ਮੈਂ ਗਲਤ ਪੜ ਗਿਆ ਸੀਗਾ ਤੇ ਨਿਊਯਾਰਕ ਦੇ ਵਿਚ 7:02 ਹਜੇ ਪਿਛਲੇ ਦਿਨ ਦੇ ਹੀ ਨੇ ਸ਼ਨਿਚਰਵਾਰ ਚੱਲ ਰਿਹਾ ਸ਼ਾਮ ਦੇ ਔਰ ਸ਼ਾਮ ਦੀਆਂ ਹੀ ਦੁਪਹਿਰਾਂ ਢਲ ਰਹੀਆਂ ਨੇ ਲਾਸ ਏਂਜਲਿਸ ਦੇ ਸਰੀ ਦੇ ਵਿਚ 4:03 ਹੁਣ ਹੋ ਗਏ ਨੇ ਸੋ ਨਾਲ ਦੀ ਨਾਲ ਮੈਂ ਮੁਆਫ਼ੀ ਵੀ ਮੰਗ ਲੈਣਾ ਆਪਣੇ ਦੋਸਤਾਂ ਤੋਂ ਕਿ ਸਿਹਤ ਖਰਾਬ ਹੋਣ ਕਰਕੇ ਗਲਾ ਫੜ ਹੋਣ ਕਰਕੇ ਆਵਾਜ਼ ਮੇਰੀ ਬਦਲੀ ਬਦਲੀ ਆ ਮਾਫ਼ੀ ਚਾਹੁੰਦਾ ਥੋੜਾ ਥੋੜਾ ਹਲਕਾ ਹਲਕਾ ਬੁਖਾਰ ਵੀ ਸੀ ਕੱਲ ਵੀ ਸੀ ਅੱਜ ਵੀ ਆ ਤੇ ਹਜੇ ਵੱਧਦਾ ਹੀ ਜਾ ਰਿਹਾ ਤੇ ਮੈਨੂੰ ਲੱਗਦਾ ਪੂਰਾ ਜ਼ੋਰ ਲਾ ਕੇ ਹਟੇਗਾ ਇਹ ਪੁਹਾਰਾ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿਚ ਖਾਸ ਕਰਕੇ ਮੈਲਬਨ ਦੇ ਵਿਚ ਆ ਇਹ ਮੈਲਬਨ ਤੋਂ ਹੀ ਇੰਪੋਰਟ ਕੀਤਾ ਗਿਆ ਜਿਹੜਾ ਮੇਰੇ ਨਾਲ ਆਇਆ ਆ ਸੋ ਤੁਸੀਂ ਸਮਝ ਸਕਦੇ ਹੋ ਕਿ ਮੈਂ ਕਿਸ ਸਿਚੁਏਸ਼ਨ ਦੇ ਵਿਚ ਆ ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਜੀ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸੁਨੇਹਾ ਭੇਜ ਸਕਦੇ ਹੋ ਜਾਂ ਈਮੇਲ request@harmanradio.com ਦੇ ਉੱਤੇ ਬਹੁਤ ਸਾਰੇ ਸੱਜਣ ਫੇਸਬੁੱਕ ਰਾਹੀਂ ਵੀ ਜੁੜਦੇ ਨੇ ਕਈ ਵਾਰੀ ਸੁਨੇਹਾ ਨਹੀਂ ਦੇਖ ਹੁੰਦਾ ਮਾਫ਼ੀ ਚਾਹੁੰਦੇ ਹਾਂ ਪਰ ਕੋਸ਼ਿਸ਼ ਜ਼ਰੂਰ ਕਰੀਦੀ ਆ ਸੋ ਪ੍ਰੋਗਰਾਮ ਦੇ ਵਿਚ ਮੌਸਮ ਵੀ ਹੋਏਗਾ ਖ਼ਬਰਾਂ ਵੀ ਹੋਣਗੀਆਂ ਸੁਣੇ ਸੁਣੇ ਗੀਤ ਵੀ ਆਪਾਂ ਸ਼ੁਰੂ ਚ ਲਾਵਾਂਗੇ ਤੇ ਇਕ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਈ ਦਿਨਾਂ ਤੋਂ ਮੇਰੇ ਸਾਹਮਣੇ ਕਿਤਾਬ ਪਈ ਆ ਸੁਖਨ ਸੁਨੇਹੇ ਨਰਿੰਦਰ ਸਿੰਘ ਕਪੂਰ ਦੀ ਔਰ ਇਸ ਦੇ ਵਿਚ ਕੁਛ ਤਜਰਬੇ ਜਿਹੜੇ ਉਨ੍ਹਾਂ ਦੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਹਿੰਦੇ ਗਲਤੀਆਂ ਤੋਂ ਸਿੱਖੇ ਹੋਏ ਸਬਕ ਤਜਰਬਾ ਕਾ ਹੁੰਦੇ ਹਨ ਇਹ ਤਜਰਬਾ ਸਾਨੂੰ ਆਪਣੀ ਸੋਚ ਉਸਾਰਨ ਅਤੇ ਸੁਤੰਤਰ ਇੰਡੀਪੈਂਡੈਂਟ ਹੋਣ ਵਿਚ ਸਹਾਈ ਹੁੰਦਾ ਹੈ ਕੇਵਲ ਪੜ੍ਹੇ ਲਿਖੇ ਅਤੇ ਤਜਰਬੇਕਾਰ ਲੋਕ ਹੀ ਸਹੀ ਅਰਥਾਂ ਵਿਚ ਆਜ਼ਾਦ ਹੁੰਦੇ ਹਨ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਜ਼ਾਦ ਹੋਣਾ ਮਹੱਤਵਪੂਰਨ ਨਹੀਂ ਆਜ਼ਾਦੀ ਨੂੰ ਅਮਲ ਵਿਚ ਲਿਆਉਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ ਆਜ਼ਾਦੀ ਨੂੰ ਤਾਂ ਹੀ ਅਮਲ ਵਿਚ ਲਿਆਂਦਾ ਜਾ ਸਕਦਾ ਹੈ ਜੇਕਰ ਅਸੀਂ ਅਤੀਤ ਵੱਲ ਸਹੀ ਦ੍ਰਿਸ਼ਟੀ ਨਾਲ ਵੇਖੀਏ ਅਤੇ ਲੰਘ ਗਏ ਖਤਰਿਆਂ ਵਿਚ ਮੁਸਕਰਾਹਟ ਸੁੱਟ ਕੇ ਭਵਿੱਖ ਵੱਲ ਵਧੀਏ ਸਾਡੀ ਦਿਲਚਸਪੀ ਭਵਿੱਖ ਵਿਚ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਦੀ ਜ਼ਿੰਦਗੀ ਅਸੀਂ ਭਵਿੱਖ ਵਿਚ ਗੁਜ਼ਾਰਨੀ ਹੈ ਭਵਿੱਖ ਦਾ ਦੁਖਾਂਤ ਇਹ ਹੈ ਕਿ ਅਕਸਰ ਅਸੀਂ ਅਕਸਰ ਸਾਡੇ ਤਿਆਰ ਹੋਣ ਤੋਂ ਪਹਿਲਾਂ ਹੀ ਉਹ ਪਹੁੰਚਦਾ ਹੈ ਭਵਿੱਖ। ਇਹੀ ਕਾਰਨ ਹੈ ਕਿ ਅਨੇਕ ਮੌਕੇ ਅਸੀਂ ਵਿਅਰਥ ਗਵਾ ਦਿੰਦੇ ਹਾਂ। ਇਹਦੇ ਬਾਰੇ ਆਪਾਂ ਥੋੜੀ ਗੱਲ ਕਰਨੀ ਹੈ ਕਿ ਕਈ ਲੋਕ ਰੋਣ ਧੋਣ ਕਰਦੇ ਰਹਿੰਦੇ ਨੇ, ਜੇ ਮੈਂ ਏਦਾਂ ਹੋ ਜਾਂਦਾ, ਜੇ ਉਹ ਮੈਂ ਮੌਕਾ ਸਾਂਭ ਲੈਂਦਾ ਤਾਂ ਮੈਂ ਆਹ ਕਰ ਦੇਣਾ ਸੀ, ਮੈਂ ਉਹ ਕਰ ਦੇਣਾ ਸੀ। ਅਸੀਂ ਅਤੀਤ ਵਿਚ ਰਹਿੰਦੇ ਹਾਂ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੁੱਛਦੇ ਨੇ, ਉਹਨਾਂ ਦੇ ਮਨ ਦੇ ਅੰਦਰ ਇੱਕ ਕੁਐਸਚਨ ਹੁੰਦਾ ਹੈ ਕਿ ਭੂਤ ਕੀ ਹੈ ਤੇ ਪ੍ਰੇਤ ਕੀ ਹੈ। ਇਹ ਦੋ ਅਲੱਗ ਅਲੱਗ ਵੱਖਰੇ ਵੱਖਰੇ ਸਥਿਤੀਆਂ ਨੇ ਜਿਹੜੀਆਂ ਕਿ ਮਾਨਸਿਕ ਸਥਿਤੀਆਂ ਨੇ। ਅਕਸਰ ਕਹਿੰਦੇ ਆ ਕਿ ਭੂਤ ਤੇ ਪ੍ਰੇਤ ਜਿਹੜੇ ਨੇ ਉਹ ਅਸਲ ਦੇ ਵਿੱਚ ਹੁੰਦੇ ਨਹੀਂ, ਪਰ ਇਹ ਇੱਕ ਮਾਨਸਿਕ ਸਥਿਤੀਆਂ ਨੇ। ਬਹੁਤ ਵੱਡਾ ਪ੍ਰੋਗਰਾਮ, ਕਿਤਾਬ ਵੀ ਲਿਖੀ ਜਾ ਸਕਦੀ ਹੈ ਇਸ ਮੁੱਦੇ ਦੇ ਉੱਤੇ। ਪਰ ਜਿਹੜੇ ਲੋਕ ਨੇ, ਕੋਈ ਵੀ ਹਰ ਬੰਦਾ ਹਰ ਇਨਸਾਨ ਜਿਹੜਾ ਨਾ, ਉਹਦਾ ਇੱਕ ਪੁਆਇੰਟਰ ਹੁੰਦਾ ਹੈ ਕਿ ਉਹ ਕਿੱਥੇ ਰਹਿ ਰਿਹਾ। ਕਈ ਭੂਤ ਵਿੱਚ ਰਹਿ ਰਹੇ ਹੁੰਦੇ ਨੇ, ਜਾਣੀ ਕਿ ਅਤੀਤ ਵਿੱਚ, ਆਪਣੇ ਪੁਰਾਣੇ ਜ਼ਮਾਨੇ ਚ। ਅਕਸਰ ਤੁਸੀਂ ਦੇਖੋਗੇ ਕਿ ਓਲਡ ਫੈਲਸ ਜਿਹੜੇ ਬਜ਼ੁਰਗ ਨੇ ਉਹ ਬੈਠੇ ਆਪਣੇ ਬਚਪਨ ਦੀਆਂ ਗੱਲਾਂ ਕਰਦੇ, ਜਵਾਨੀ ਦੀਆਂ ਗੱਲਾਂ ਕਰਦੇ ਰਹਿੰਦੇ, ਉੱਦਾਂ ਮਹਿਸੂਸ ਕਰਦੇ ਰਹਿੰਦੇ ਨੇ। ਬਹੁਤ ਘੱਟ ਲੋਕ ਨੇ ਜਿਹੜੇ ਵਰਤਮਾਨ ਦੇ ਵਿੱਚ ਜਿਉਂਦੇ ਨੇ। ਕਈ ਲੋਕ ਜਿਹੜੇ ਨੇ ਉਹਨਾਂ ਨੂੰ ਭਵਿੱਖ ਦੀ ਚਿੰਤਾ ਖਾਈ ਜਾਂਦੀ ਹੈ, ਉਹ ਫਿਊਚਰ ਦੇ ਵਿੱਚ ਉਹ ਕੈਲਕੂਲੇਸ਼ਨਾਂ ਕਰੀ ਜਾਂਦੇ ਨੇ, ਉਹ ਯਾਰ ਏਦਾਂ ਹੋ ਜਾਣਾ, ਮੇਰਾ ਤਾਂ ਬੁਢਾਪਾ ਖਰਾਬ ਹੋ ਜਾਣਾ, ਮੇਰੀ ਤਾਂ ਪੈਨਸ਼ਨ ਉਦੋਂ ਇੰਨੇ, ਮੇਰੇ ਘਰ ਦੀ ਕੀਮਤ ਵੱਧ ਜਾਣੀ ਹੈ, ਘੱਟ ਜਾਣੀ ਹੈ। ਸੋ ਉਹ ਫਿਊਚਰ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਇੱਕ ਸਮੱਸਿਆ ਹੈ। ਤੇ ਗੁਰੂ ਸਾਹਿਬ ਸਾਨੂੰ ਕੀ ਕਹਿ ਗਏ ਨੇ? ਗੁਰੂ ਸਾਹਿਬ ਵੀ ਇਹੀ ਕਹਿ ਗਏ ਨੇ ਕਿ ਆਪਣੇ ਜੋ ਪਿਛਲੇ ਔਗੁਣ ਹੈ ਉਹਨਾਂ ਨੂੰ ਬਖਸ਼ਾਓ, ਉਹਨਾਂ ਨੂੰ ਚੇਤੇ ਰੱਖੋ। ਪਰ ਉਹਨਾਂ ਨੂੰ ਬਖਸ਼ਾਉਣ ਦਾ ਮਤਲਬ ਹੈ ਕਿ ਉਹਨਾਂ ਨੂੰ ਸਟਾਪ ਕਰ ਦਿਓ। ਹੁਣ ਇੱਕ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ ਬਹੁਤ ਸੋਹਣਾ ਸ਼ਬਦ ਸੰਗਤ ਨਾਲ ਸਾਂਝਾ ਕਰਦੇ ਹੁੰਦੇ ਆ। ਅਕਸਰ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਰਾਗ ਗੌੜੀ ਦੇ ਵਿੱਚ ਪੜ੍ਹੀਦਾ ਹੁੰਦਾ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹ, ਆਗੇ ਬਸਨ ਸੁਹੇਲਾ। ਉਹ ਕਹਿੰਦੇ ਨੇ ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣੋ ਪਰਮਾਤਮਾ, ਕਿ ਈਹਾ ਖਾਟ ਚਲੋ ਹਰ ਲਾਹ। ਐਸ ਹੁਣ ਪ੍ਰੈਜੈਂਟ ਦੇ ਵਿੱਚ ਨਾ ਆਪਾਂ ਜਿਹੜਾ ਖੱਟ ਲਈਏ, ਜੋ ਖੱਟਣਾ ਆ, ਲਾਹਾ ਲੈ ਲਈਏ, ਸੰਤ ਟਹਿਲ ਕੀ ਬੇਲਾ, ਕਿ ਸੰਤਾਂ ਦੇ ਨਾਲ ਜੁੜ ਕੇ ਉਹਨਾਂ ਤੋਂ ਸਿੱਖ ਲਈਏ। ਫੇਰ ਕਹਿੰਦੇ ਆ ਗਿਆ ਬਸਨ ਸੁਹੇਲਾ, ਫਿਊਚਰ ਵਿੱਚ ਜਿਹੜਾ ਸਾਡਾ ਬਸਨ ਹੈ ਉਹ ਸੁਹੇਲਾ ਹੋ ਜਾਏਗਾ, ਸਾਡੀ ਲਾਈਫ ਈਜ਼ੀ ਹੋ ਜਾਏਗੀ ਤੇ ਸਾਡੀ ਮੁਕਤੀ ਹੋ ਜਾਏਗੀ। ਸੋ ਕਿਤੇ ਵੀ ਬਹੁਤ ਘੱਟ ਉਹਨਾਂ ਨੇ ਜਿਹੜਾ ਪਾਸਟ ਦੇ ਬਾਰੇ ਗੱਲ ਕੀਤੀ ਹੈ। ਸੋ ਭੂਤ ਦੀ ਗੱਲ ਇੱਥੇ ਆ ਜਾਂਦੀ ਹੈ ਕਿ ਜਿਹੜੇ ਲੋਕ ਆਪਣੇ ਪੁਰਾਣੇ ਟਾਈਮ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਦੀ ਬਾਡੀ ਮੰਨ ਲਓ ਹੁਣ 50 ਸਾਲ ਦੀ ਹੋ ਗਈ ਹੈ, ਪਰ ਉਹ ਬਿਹੇਵ 18 ਸਾਲ ਦਾ ਕਰ ਰਹੇ ਨੇ, ਜਾਂ ਉਹੀ ਲੋਚਦੇ ਨੇ ਕਿ ਮੈਂ ਉਦਾਂ ਹੀ ਕਰਾਂ, ਜਾਂ ਕੋਈ ਬਚਪਨ ਦੀ ਜਿਹੜੀ ਉਹਨਾਂ ਦੀ ਕੋਈ ਮਾੜੀ ਘਟਨਾ ਉਹਨਾਂ ਨੂੰ ਤੰਗ ਕਰ ਰਹੀ ਹੈ, ਜਾਂ ਚੰਗੀ ਘਟਨਾ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੰਦੀ, ਉਸ ਨੂੰ ਕਹਿੰਦੇ ਨੇ ਕਿ ਇਸ ਬੰਦੇ ਦੇ ਵਿੱਚ ਭੂਤ ਆ ਗਿਆ, ਜਾਣੀ ਕਿ ਇਸ ਬੰਦੇ ਚ ਭੂਤ ਹੈ, ਭੂਤਕਾਲ ਚ ਰਹਿ ਰਿਹਾ ਪੁਰਾਣੇ ਟਾਈਮ ਦੇ ਵਿੱਚ। ਤੇ ਜਿਹੜਾ ਪ੍ਰੇਤ ਹੈ, ਪ੍ਰੇਤ ਹੁੰਦਾ ਜਿਹੜੇ ਬੰਦੇ ਫਿਊਚਰ ਦੇ ਵਿੱਚ ਰਹਿੰਦੇ ਨੇ, ਜਿਹੜੇ ਬੰਦੇ ਅਕਸਰ ਅਗਲੀ ਆਉਣ ਵਾਲੀ ਦੇ ਟਾਈਮ ਦੇ ਲਈ ਚਿੰਤਤ ਹੋਏ ਰਹਿੰਦੇ ਨੇ, ਬੇਲੋੜਾ ਪ੍ਰੇਤ। ਪਰੇ ਦੀ ਗੱਲ ਜਿਹੜੀ ਚੇਤਨਾ ਦੇ ਵਿੱਚ ਲੈ ਕੇ ਆਉਂਦੇ ਨੇ, ਪਰੇ ਦੀਆਂ ਗੱਲਾਂ, ਜਾਣੀ ਕਿ ਹਜੇ ਆਈਆਂ ਹੀ ਵੀ ਨਹੀਂ, ਉਹੀ ਗੱਲਾਂ ਸੋਚੀ ਜਾਂਦੇ ਨੇ, ਉਹ ਗੱਲਾਂ ਸੋਚ ਸੋਚ ਕੇ ਉਹ ਜਿਹੜਾ ਪ੍ਰੈਜੈਂਟ ਹੈ ਉਹ ਲੋਕਾਂ ਦੇ ਵਿੱਚ, ਪਰਿਵਾਰ ਦੇ ਵਿੱਚ ਬੇਰੁਖੀ ਆ ਜਾਂਦੀ ਹੈ, ਲੜਾਈ ਝੜਾਈ ਰਹਿੰਦੀ ਹੈ। ਫਿਊਚਰ ਦੀਆਂ ਗੱਲਾਂ, ਜੇ ਏਦਾਂ ਹੋ ਗਿਆ, ਜੇ ਉਦਾਂ ਹੋ ਗਿਆ, ਉਹਨੂੰ ਕਹਿੰਦੇ ਨੇ ਵੀ ਇਹਦੇ ਵਿੱਚ ਪ੍ਰੇਤ ਆ ਗਿਆ। ਸੋ ਭੂਤ ਪੁਰਾਣਾ ਆ ਤੇ ਪ੍ਰੇਤ ਜਿਹੜਾ ਆ ਉਹ ਫਿਊਚਰ ਦੀਆਂ ਗੱਲਾਂ ਆ। ਪਰ ਇਸ ਚੱਕਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਨੂੰ ਇਹਨਾਂ ਦੋਨਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਫਿਊਚਰ ਬਾਰੇ ਸਾਨੂੰ ਸੋਚਣਾ ਚਾਹੀਦਾ ਪਰ ਇੰਨਾ ਨਹੀਂ ਸੋਚਣਾ ਚਾਹੀਦਾ, ਸਾਨੂੰ ਉਹ ਆਈਡੈਂਟੀਫਾਈ ਕਰਨਾ ਚਾਹੀਦਾ ਕਿ ਫਿਊਚਰ ਦੇ ਵਿੱਚ ਅਸੀਂ ਕੀ ਰਸਤਾ ਤਿਆਰ ਕਰਨਾ ਆ, ਉਹਦੇ ਬਾਰੇ ਸਾਨੂੰ ਹੁਣ ਮਿਹਨਤ ਕਰਨੀ ਪੈਣੀ ਆ ਇਸ ਵੇਲੇ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਹਰ ਜੀ ਉਹ ਸ਼ਬਦ ਪਛਾਣੀਏ, ਸਾਚ ਰੱਤੇ ਗੁਰਵਾਕ। ਤੇ ਇੱਕ ਇਹੀ ਮੈਥਡ ਹੈ ਕਿ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਪਹਿਲੇ ਪਾਤਸ਼ਾਹ ਦਾ, ਕਿ ਇਹ ਜਿਹੜਾ ਸ਼ਬਦ ਹੈ ਪਰਮਾਤਮਾ ਦਾ ਸ਼ਬਦ ਹੈ ਉਹ ਇੱਥੇ ਹੀ ਹੈ, ਅਸੀਂ ਪਛਾਣਦੇ ਨਹੀਂ ਉਹਨੂੰ, ਅਸੀਂ ਫਿਊਚਰ ਚੋਂ ਲੱਭਣ ਦੀ ਕੋਸ਼ਿਸ਼ ਕਰੀਦੀ ਹੈ, ਪਾਸਟ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੀਦੀ ਹੈ। ਪਰ ਜਿਹੜਾ ਗੁਰੂ ਦਾ ਸ਼ਬਦ ਹੈ, ਪਰਮਾਤਮਾ ਦਾ ਸ਼ਬਦ ਹੈ, ਇਲਾਹੀ ਸ਼ਬਦ ਹੈ, ਉਹ ਸਾਡੇ ਆਸ ਪਾਸ ਹੀ ਹੈ, ਅਸੀਂ ਉਹਨੂੰ ਬੋਲਦੇ ਨੇ, ਅਸੀਂ ਉਹਨਾਂ ਨੂੰ ਸਹਿ ਸਵਾਏ ਬੋਲੀ ਦਾ, ਪਰ ਪਛਾਣ ਨਹੀਂ ਹੁੰਦਾ। ਕਈ ਵਾਰੀ ਇੱਦਾਂ ਹੁੰਦੀ ਹੈ ਕਿ ਬੰਦਾ ਸਾਡੇ ਸਾਹਮਣੇ ਹੀ ਹੁੰਦਾ ਆ, ਅਸੀਂ ਉਹਨੂੰ ਕਦੇ ਦੇਖਿਆ ਨਹੀਂ ਹੁੰਦਾ, ਉਹ ਸਾਡੇ ਆਸ ਪਾਸ ਹੀ ਘੁੰਮਦਾ ਹੁੰਦਾ ਆ, ਪਰ ਅਸੀਂ ਉਹਨੂੰ ਪਛਾਣਦੇ ਨਹੀਂ। ਜਦ ਤੱਕ ਸਾਨੂੰ ਕੋਈ ਰਾਹ ਨਹੀਂ ਦੱਸਦਾ, ਵੀ ਸਾਨੂੰ ਉਹ ਦੱਸਦਾ ਨਹੀਂ ਵੀ ਆਹ ਬੰਦਾ ਉਹ ਹੈ, ਤੇ ਉਹ ਸ਼ਬਦ ਕੌਣ ਸਾਨੂੰ ਦੱਸਦਾ ਆ? ਉਹ ਸਾਚ ਰਤੇ ਗੁਰਵਾਕ, ਜਿਹੜਾ ਗੁਰੂ ਹੈ ਉਹ ਸਾਨੂੰ ਸ਼ਬਦ ਦੱਸਦਾ ਹੈ। ਕਹਿੰਦੇ ਤਿੱਤ ਤਨ ਮੈਲ ਨਾ ਲੱਗੀ ਸੱਚ ਕਰ ਤਿਸ ਜਿਸ ਉਤਾਕ। ਸੋ ਜਿਹੜਾ ਸ਼ਬਦ ਪਛਾਣਨਾ ਇਸ ਵੇਲੇ ਪ੍ਰੈਜੈਂਟ ਦੇ ਵਿੱਚ ਉਹ ਸਾਡਾ ਏਮ ਹੋਣਾ ਚਾਹੀਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਮੈਂ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਇਹੋ ਜਿਹਾ ਇੱਕ ਥੀਮ, ਜਿਹੜਾ ਸ਼ਬਦ ਤਾਂ ਨਹੀਂ ਮਤਲਬ ਗੀਤ ਹੈ ਰਾਜ ਕਾਕੜੇ ਦਾ, ਨਵਾਂ ਆਇਆ ਯੁੱਗ, ਤੇ ਆਓ ਉਹ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਮੌਸਮ ਦੀਆਂ ਜਾਣਕਾਰੀਆਂ ਸੁਨੇਹੇ ਆਪਾਂ ਪੜਾਂਗੇ। ਪਹਿਲਾਂ ਰਾਜ ਕਾਕੜਾ।
ਤੈਨੂੰ ਜੇ ਚੜੇ ਕਚੀਚੀ ਸੁਣ ਸੁਣ ਕੇ ਪਾਸ਼ਣ ਹੋਏ, ਕੁੰਡਿਆਂ ਦੀ ਹੇੜ ਤੇਰੇ ਤੇ ਥੋਪੇ ਅਨੁਸ਼ਾਸਨ ਹੋਏ, ਨਿਕਲੇ ਨਾ ਬੋਲ ਜ਼ਬਾਨੋਂ ਮਰ ਜੈ ਸਹਿ ਸਹਿ ਕੇ ਹੋਏ, ਮਿੱਤਰਾ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਹੋਏ, ਮਿੱਤਰਾ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਹੋਏ, ਮਿੱਤਰਾ ਨਹੀਂ ਯੁੱਗ ਪਲਟਦੇ। ਕਾਰ ਛੇੜਦੀ ਕੰਪਨੀ ਸੀ ਮਹਿਲਾ ਨੂੰ, ਭੁੱਲੀ ਅੱਜ ਫਿਰੇ ਜਵਾਨੀ ਆਪਣੇ ਜਰ ਨਹਿਲਾ ਨੂੰ, ਬਹਿ ਗਈ ਆ ਫੁਕਰ ਪੁਣੇ ਵਿੱਚ ਨਸ਼ਿਆਂ ਵਿੱਚ ਬਹਿ ਕੇ ਆਏ, ਮਿੱਤਰਾਂ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਆਏ, ਮਿੱਤਰਾਂ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਆਏ, ਮਿੱਤਰਾਂ ਨਹੀਂ ਯੁੱਗ ਪਲਟਦੇ। ਵੇਖੀ ਇਤਿਹਾਸ ਸਿਰਜਦੇ ਆਸ਼ਿਕ ਸ਼ਮਸ਼ੀਰਾਂ ਦੇ, ਵੇਖੀ ਇਤਿਹਾਸ ਸਿਰਜਦੇ ਆਸ਼ਿਕ ਸ਼ਮਸ਼ੀਰਾਂ ਦੇ, ਰਹਿੰਦੇ ਨੇ ਕਦੋਂ ਇਰਾਦੇ ਜਕੜੇ ਜ਼ੰਜੀਰਾਂ ਦੇ, ਛੱਡਾਂਗੇ ਰਾਜ ਕਾਕੜੇ ਹੱਥੇ ਆਪਣੇ ਲੈ ਕੇ ਹੋਏ, ਨਹੀਂ ਯੁੱਗ ਪਲਟਦੇ।
ਮਿੱਤਰਾਂ ਨੇ ਯੁੱਗ ਪਲਟਦੇ ਭੋਰਿਆਂ ਦੇ ਵਿੱਚ ਬਹਿ ਕੇ ਹੋਏ, ਬਿਲਕੁਲ ਕੁਛ ਨਾ ਕੁਛ ਕਰਨਾ ਪੈਂਦਾ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਸਵੈ ਚਿੰਤਨ ਦੀ ਵੀ ਲੋੜ ਹੁੰਦੀ ਹੈ। ਕਈ ਵਾਰੀ ਕੱਚੇ ਹੀ ਆਪਾਂ ਬਾਹਰ ਭੱਜ ਜਾਈਦਾ ਤੇ ਫਿਰ ਮਾਰ ਖਾਈਦੀ ਹੈ, ਪੂਰੀ ਤਿਆਰੀ ਦੇ ਨਾਲ ਜਾਣਾ ਚਾਹੀਦਾ, ਪਰ ਫਿਰ ਵੀ ਅਗਰ ਆਪਾਂ ਕੁਛ ਨਾ ਕੁਛ ਕਰਨਾ ਚਾਹੀਦਾ ਸਾਨੂੰ ਤਾਂ ਬਾਹਰ ਜਾ ਕੇ ਹੀ ਫੀਲਡ ਦੇ ਵਿੱਚ ਕੰਮ ਕਰਨਾ ਪੈਣਾ ਹੈ। ਸੋ ਰਾਜ ਕਾਕੜੇ ਦਾ ਗੀਤ ਸੁਣਿਆ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਲਜੀਤ ਸਿੰਘ ਭਾਜੀ ਸਾਡੇ ਨਾਲ ਜੁੜੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਸਵੇਰ ਨੂੰ, ਤੇ ਉਨ੍ਹਾਂ ਨੇ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ। ਇਹੋ ਜਿਹੇ ਭਰਮਾਂ ਦੇ ਵਿੱਚ ਭੁੱਲੇ ਨੇ, ਏਦਾਂ ਭੁੱਲਦੇ ਨੇ ਕਿ ਸਾਰਾ ਜਨਮ ਹੀ ਖਰਾਬ ਹੋ ਜਾਂਦਾ ਉਨ੍ਹਾਂ ਦਾ। ਬਿਲਕੁਲ ਸਹੀ ਹੈ ਭਾਜੀ। ਵਿਜੇ ਵਰਦੀ ਜੀ, ਕੀ ਹਾਲ ਚਾਲ ਹੈ? ਸਰਤਾਜ ਦਾ ਸ਼ੋਅ ਦੇਖ ਆਏ ਓਪਰਾ ਹਾਊਸ ਦੇ ਵਿਚ? ਬਹੁਤ ਸੋਹਣਾ। ਤੇ ਕਹਿੰਦੇ ਸਿਡਨੀ ਦੇ ਵਿਚ ਅੱਜ ਬਹੁਤ ਸੋਹਣਾ ਦਿਨ ਹੈ ਤੇ ਸੋਹਣੀ ਪਰਫਾਰਮੈਂਸ ਸੀ ਰਾਤੀ ਸਤਿੰਦਰ ਸਰਤਾਜ ਦੀ। ਇਹ ਤਸਵੀਰ ਜਿਹੜੀ ਤੁਸੀਂ ਭੇਜੀ ਹੈ ਮੈਂ ਸਾਂਝੀ ਕਰ ਰਿਹਾ ਜੀ ਲਾਈਵ ਬਲੌਗ ਤੇ, ਸਾਡੇ ਸੱਜਣ ਮਿੱਤਰ ਦੇਖ ਸਕਦੇ ਨੇ। ਸੋ ਹਾਊਸਫੁੱਲ ਸੀ, ਬਹੁਤ ਵਧੀਆ ਸੀ। ਸੋ ਹੋਰ ਵੀ ਤਸਵੀਰਾਂ ਅਸੀਂ ਦੇਖੀਆਂ ਨੇ। ਕੁਲਵਿੰਦਰ ਸਿੰਘ ਗ੍ਰਿਫਿਥ ਤੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਨੇ ਜੀ? ਕਹਿੰਦੇ ਅਸੀਂ ਆਪਣੀ ਬੇਬੀ ਦਾ ਨਾਮ ਸਰਗੁਣ ਕੌਰ ਕੰਗੂੜਾ ਰੱਖਿਆ ਜੀ, ਕੇ ਬੇਟਾ। ਹਾਂਜੀ, ਬੇਟੀ ਦੇ ਜਨਮ ਦਿਨ ਤੇ ਆਪ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਰਗੁਣ ਦੇ। ਔਰ ਵਾਕਿਆ ਹੀ ਸਾਰੇ ਗੁਣ ਉਹ ਲੈ ਕੇ ਆਵੇ, ਤੁਸੀਂ ਸਾਰੇ ਗੁਣ ਉਹਨੂੰ ਦਵੋ ਤੇ ਬਹੁਤ ਸੁਚੱਜੇ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰੇ। ਤੇ ਨਾਲ ਦੀ ਨਾਲ ਮੈਂ ਆਪਣੇ ਦੋਸਤ ਧਨੀ ਹੁਣਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ। ਸਵੇਰੇ ਹੀ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵੀ ਬੇਟੇ ਨੇ ਜਨਮ ਲਿਆ। ਸੋ ਉਨ੍ਹਾਂ ਨੂੰ ਵੀ ਬਹੁਤ ਬਹੁਤ ਸਾਡੇ ਸਾਰੇ ਅਦਾਰੇ ਵੱਲੋਂ, ਸਾਡੇ ਸਰੋਤਿਆਂ ਵੱਲੋਂ ਵਧਾਈਆਂ ਹੋਣ ਜੀ। ਭੁਪਿੰਦਰ ਲਾਂਬਾ ਜੀ, ਕੀ ਹਾਲ ਚਾਲ ਹੈ? ਕਹਿੰਦੇ ਆਪ ਵਧਾਈ ਦੇ ਪਾਤਰ ਹੋ ਕਿ ਬੁਖਾਰ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਵਧੀਆ ਕਰ ਰਹੇ ਹੋ। ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ ਫੋਕਸ ਵਿਚ ਆਪ ਜੀ ਦੇ ਫਾਰਮ ਹਾਊਸ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ। ਅਗਰ ਆਪ ਦੀ ਇਜਾਜ਼ਤ ਦਿਓ ਤਾਂ ਅਸੀਂ ਵੀ ਕਿਸੇ ਵੇਲੇ ਆਪ ਜੀ ਦੇ ਸਵਰਗ ਨੂੰ ਵੇਖਣ ਦਾ ਮਾਣ ਮਹਿਸੂਸ ਕਰ ਸਕਦੇ ਹਾਂ। ਠੀਕ ਹੈ, ਸੋ ਤੁਸੀਂ ਵੀ ਸਵਰਗਵਾਸੀ ਹੋਣਾ ਚਾਹੁੰਦੇ ਹੋ? ਕੋਈ ਗੱਲ ਨਹੀਂ, ਹਜੇ ਵੈਸੇ ਤੁਹਾਡੀ ਉਮਰ ਨਹੀਂ ਹੈਗੀ, ਪਰ ਫਿਰ ਵੀ ਟੈਂਪਰੇਰੀ ਤੁਹਾਨੂੰ ਸਵਰਗ ਦਿਖਾ ਦਿੰਦੇ ਹਾਂ। ਸਰਬਜੀਤ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਤਾ ਨਹੀਂ ਕਿੱਧਰ ਰਹਿੰਦੇ ਨੇ, ਮੇਰਾ ਫੋਨ ਵੀ ਨਹੀਂ ਚੱਕਦੇ। ਸਰਬਜੀਤ ਜੀ, ਕਿਰਪਾ ਕਰਕੇ ਸਿੱਖ ਖੇਡਾਂ ਵਾਲਾ ਸਾਈਟ ਚਲਾ ਦਿਓ ਤੇ ਹੁਣ ਮੈਂ ਰੇਡੀਓ ਤੇ ਅਨਾਉਂਸਮੈਂਟ ਕਰਨੀ ਆ ਤੇ ਬਾਅਦ ਚ ਮੈਂ ਫੋਨ ਕਰਦਾ ਤੁਹਾਨੂੰ। ਜੀ ਐਸ ਚਾਲ ਹੁਣੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਬਲਗੁਲਕੇ ਦੇ ਵਿਚ ਜਿਹੜਾ ਇਕ ਸਿੱਖ ਹੈਰੀਟੇਜ ਮਿਊਜ਼ੀਅਮ ਖੁੱਲ ਲਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ, ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੀ ਹੋਣੇ ਆ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਦੇ ਨਾਲ ਕਰਨੀਆਂ। ਬਹੁਤ ਸਾਰੀਆਂ ਸਥਾਪਤੀਆਂ ਕੀਤੀਆਂ ਗਈਆਂ ਨੇ ਆਸਟ੍ਰੇਲੀਆ ਦੇ ਵਿਚ, ਉਨ੍ਹਾਂ ਦੀਆਂ ਆਪਾਂ ਗੱਲਾਂ ਕਰਾਂਗੇ। ਸੱਤੀ ਸਿੰਘ ਜੀ ਵੀ ਆ ਗਏ ਨੇ ਕੌਫਸ ਹਾਰਬਰ ਤੋਂ, ਤਾਇਆ ਜੀ ਨੂੰ ਵੀ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਖੈਰ, ਤਾਇਆ ਜੀ ਤਾਂ ਆਪਣੀ ਹਰੇਕ ਹੀ ਚੰਡ ਰਹੇ ਨੇ, ਤਿੱਖੀ ਕਰ ਰਹੇ ਨੇ, ਕਿਉਂਕਿ ਮਿੱਟੀ ਪੁੱਟਣੀ ਆ ਉਨ੍ਹਾਂ ਨੇ ਤੇ ਜ਼ਰੂਰ ਉਨ੍ਹਾਂ ਨਾਲ ਆਪਾਂ ਜਦੋਂ ਜੁੜਾਂਗੇ ਤਾਂ ਉਨ੍ਹਾਂ ਤੱਕ ਸੁਨੇਹਾ ਤੁਹਾਡਾ ਪਹੁੰਚਾਵਾਂਗੇ। ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਉਨ੍ਹਾਂ ਨੇ ਤਸਵੀਰ ਦੇ ਰਾਹੀਂ ਬਹੁਤ ਸੋਹਣਾ ਸੁਨੇਹਾ ਸਾਡੇ ਤੱਕ ਸਾਂਝਾ ਕੀਤਾ। ਪੌੜੀਆਂ ਚੜ੍ਹਨ ਵੇਲੇ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਹੱਥ ਚੱਕਦੇ ਰਹੋ ਜੋ ਤੁਹਾਨੂੰ ਰਸਤੇ ਚ ਮਿਲਦੇ ਨੇ, ਜਦ ਕਦੇ ਵਾਪਸੀ ਹੋਈ ਤਾਂ ਇਨ੍ਹਾਂ ਹੀ ਫਿਰ ਤੁਹਾਨੂੰ ਰਸਤੇ ਵਿਚ ਮਿਲਣਾ ਹੈ। ਬਹੁਤ ਸੋਹਣਾ ਵਿਚਾਰ ਹੈ। ਤੇ ਦੋਸਤੋ, ਪਿੱਛੇ ਜੋ ਟੂਰ ਕੀਤਾ ਸੀ ਗੁਰਬਾਣੀ ਕੀਰਤਨ ਦਾ, ਤਕਰੀਬਨ 17,500 ਕਿਲੋਮੀਟਰ ਤੈਅ ਕੀਤਾ 35 ਦਿਨਾਂ ਦੇ ਵਿਚ। ਤੇ ਉਨ੍ਹਾਂ ਦੇ ਵਿਚੋਂ ਐਲਿਸ ਸਪ੍ਰਿੰਗ ਤੋਂ ਜਦੋਂ ਅਸੀਂ ਡਰਾਈਵ ਕਰਕੇ 480 ਕਿਲੋਮੀਟਰ ਉਲਰੂ, ਜਿਹੜਾ ਕਿ ਰੈੱਡ ਸੈਂਟਰ ਹੈ, ਉੱਥੇ ਪਹੁੰਚੇ ਤੇ ਫਿਰ ਵਾਪਸ ਆਉਣਾ ਸੀ। ਇੱਕ ਦਿਹਾੜੀ ਚ ਅਸੀਂ ਤਕਰੀਬਨ 1,000 ਕਿਲੋਮੀਟਰ ਕੀਤਾ ਤਾਂ ਦੂਰ ਦੂਰ ਤੱਕ ਕੋਈ ਕਾਰ ਨਹੀਂ ਸੀਗੀ, ਕੁਛ ਵੀ ਨਹੀਂ ਸੀਗਾ। ਤੇ ਜਦੋਂ ਕਿਤੇ ਕਾਰ ਆਉਂਦੀ ਸੀ ਨਾ, ਫਿਰ ਹੱਥ ਖੜਾ ਕਰਕੇ ਇੱਕ ਦੂਜੇ ਨੂੰ ਲੰਘਦੇ ਸੀ, ਬੜੀ ਖੁਸ਼ੀ ਹੁੰਦੀ ਸੀ। ਉਹਨੂੰ ਵੀ ਖੁਸ਼ੀ ਹੁੰਦੀ ਸੀ ਵੀ ਮੈਂ ਕਾਰ ਦੇਖੀ ਹੈ ਤੇ ਸਾਨੂੰ ਵੀ ਖੁਸ਼ੀ ਹੁੰਦੀ ਸੀ। ਤੇ ਇਸ ਕਰਕੇ ਇਹ ਰੂਰਲ ਇਲਾਕਿਆਂ ਦੇ ਵਿਚ ਆਸਟ੍ਰੇਲੀਆ ਦੇ ਵਿਚ ਇਹ ਰਵਾਇਤ ਹੈ, ਤੁਸੀਂ ਇਲਾਕਿਆਂ ਚ ਜਾਓ ਤਾਂ ਤੁਹਾਨੂੰ ਕੋਈ ਪੁਰਾਣਾ ਉਸ ਇਲਾਕੇ ਦਾ ਵਸ਼ਿੰਦਾ ਮਿਲੇਗਾ ਤਾਂ ਉਹ ਤੁਹਾਨੂੰ ਹੱਥ ਜ਼ਰੂਰ ਖੜਾ ਕਰੇਗਾ ਲੰਘਦੇ ਵੜਦੇ ਨੂੰ। ਤੇ ਇਹਦਾ ਮਤਲਬ ਇਹ ਹੈ ਕਿ ਠੀਕ ਹੈ, ਸਭ ਕੁਝ ਠੀਕ ਹੈ, ਕਿਉਂਕਿ ਰੂਰਲ ਇਲਾਕਿਆਂ ਦੇ ਵਿਚ, ਰਿਮੋਟ ਇਲਾਕਿਆਂ ਦੇ ਵਿਚ ਕਿਤੇ ਕੋਈ ਸੜਕ ਦੇ ਵਿਚ ਟੋਆ ਪਿਆ ਹੈ, ਕਿਤੇ ਕੋਈ ਟੁੱਟੀ ਹੋਈ ਹੈ ਸੜਕ, ਜਾਂ ਕੋਈ ਮੂਹਰੇ ਰੁਕਾਵਟ ਹੈ। ਸੋ ਉਸ ਦਾ ਜਿਹੜਾ ਸੁਨੇਹਾ ਦੇਣਾ ਸੁਭਾਵਿਕ ਹੀ ਹੈ। ਜਦੋਂ ਰਾਹੀ ਜਿਹੜੇ ਇਕ ਦੂਜੇ ਨੂੰ ਹੱਥ ਖੜਾ ਕਰਦੇ ਨੇ ਉਹ ਸੰਕੇਤਕ ਹੁੰਦਾ ਹੈ ਕਿ ਸਭ ਕੁਝ ਠੀਕ ਹੈ, ਕੈਰੀ ਓਨ। ਸੋ ਇਹੀ ਆਪਾਂ ਸੁਨੇਹੇ ਜ਼ਿੰਦਗੀ ਦੇ ਵਿਚ ਵੀ ਇਕ ਦੂਜੇ ਨੂੰ ਦਈਏ। ਜੇ ਕਿਤੇ ਔਕੜ ਦਿਸਦੀ ਹੈ ਮੂਹਰੇ ਤਾਂ ਆਪਾਂ ਨੂੰ ਨਾਲ ਦੇ ਬੰਦੇ ਨੂੰ, ਰਾਹ ਉਸ ਜਾਂਦੇ ਨੂੰ ਸਤਰਕ ਕਰ ਦੇਣਾ ਚਾਹੀਦਾ। ਜੇ ਸਹੀ ਹੈ ਤਾਂ ਸਹੀ ਦੱਸ ਦੇਣਾ ਚਾਹੀਦਾ, ਉਸ ਨੂੰ ਹੌਸਲਾ ਹੋ ਜਾਂਦਾ ਹੈ। ਸੋ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ ਈਮੇਲ ਦੇ ਜ਼ਰੀਏ। ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਘੁੰਮਣ ਪਸੀ ਪਠਾਣਾ ਵਾਲੇ, ਤੇ ਉਹ ਵੀ ਦੁੱਕੀ ਨੀ ਦੇਣੀ ਪਾਰਟੀ ਦਾ ਨਾਰਾ ਲਾ ਰਹੇ ਨੇ, ਜਿੰਦਾਬਾਦ ਜਿੰਦਾਬਾਦ ਜੀ। ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਤਾਇਆ ਜੀ ਦੇ ਆਉਣ ਦੀ ਤੇ ਮਿੱਟੀ ਪੁੱਟਣ ਦੀ ਪੂਰੀ ਤਿਆਰੀ ਕਰੇ ਬੈਠੇ ਨੇ ਹਰਜਿੰਦਰ ਭਾਜੀ ਕਹਿੰਦੇ ਆਪਾਂ ਸੁਣਨਾ ਹੈ ਸੋ ਜ਼ਰੂਰ ਆਪਾਂ ਸਾਰਿਆਂ ਦੇ ਸੁਨੇਹੇ ਜਿਹੜੇ ਲਵਾਂਗੇ ਲਓ ਹੁਣ ਆਪਾਂ ਏਦਾਂ ਹੈ ਵੀ ਸਾਡੇ ਜਿਹੜੇ ਸੱਜਣ ਮਿੱਤਰ ਜੁਆਇਨ ਕਰਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਹ ਜਿਹੜਾ ਪ੍ਰੋਗਰਾਮ ਚੱਲਦੇ ਨੇ ਸਾਡੇ ਇਨ੍ਹਾਂ ਵਿਚ ਸਾਡੇ ਸਪੋਂਸਰ ਦਾ ਬੜਾ ਹੱਥ ਹੁੰਦਾ ਹੈ ਬਹੁਤ ਘੱਟ ਅਸੀਂ ਲਿਮਿਟਿਡ ਸਪੋਂਸਰਸ਼ਿਪਸ ਲਈ ਦੀਆਂ ਨੇ ਪਰ ਜਿਹੜੇ ਸਪੋਂਸਰਸ਼ਿਪ ਸਾਡੇ ਹੁੰਦੀਆਂ ਨੇ ਜਾਂ ਸਾਡੇ ਨਾਲ ਜੁੜਦੇ ਨੇ ਉਹ ਬੜੇ ਦਿਲੋਂ ਸਾਡੇ ਨਾਲ ਜੁੜਦੇ ਨੇ ਤੇ ਮੈਂ ਸਾਰਿਆਂ ਦੇ ਨਾਮ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੇ ਨਾਲ ਮਰਿੰਡਾ ਮੋਟਰ ਵਾਲੇ ਭਾਜੀ ਜਿਨ੍ਹਾਂ ਨੇ ਫੱਟੀ ਆਪਣੇ ਵਰਕਸ਼ਾਪ ਦੇ ਵਿਚ ਬਣਾਈ 15 ਦਿਨ ਤੇ ਥਾਂ ਵੀ ਦਿੱਤਾ ਬਿਜਲੀ ਵੀ ਫੂਕੀ ਖਾਣੇ ਵੀ ਖਿਲਾਏ ਸਾਨੂੰ ਸਾਡੇ ਆਰਟ ਗਰੁੱਪ ਨੂੰ ਤੇ ਉਸ ਤੋਂ ਬਾਅਦ ਪਰਮਪ੍ਰੀਤ ਸਿੰਘ ਰਾਜਪੂਤ KPG ਟੈਕਸੇਸ਼ਨ ਵਾਲੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਨ੍ਹਾਂ ਦਾ ਵੀ ਬਹੁਤ ਵੱਡਾ ਕੰਮ ਹੈ ਅਕਾਊਂਟੈਂਟ ਦਾ ਤੇ ਦੂਸਰੇ ਪਾਸੇ ਮੈਲਬਨ ਤੋਂ ਹੀ SSK ਅਕਾਊਂਟੈਂਟ ਮਨਪ੍ਰੀਤ ਬਾਈ ਹੁਣੀ ਬੜੇ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਪ੍ਰਭਜੀਤ ਹੁਣੀ ਵੀਜ਼ਾ ਐਡ ਵਾਲੇ ਤੇ ਨਾਲ ਜਿਹੜੇ ਸੱਜਣ ਸਿਡਨੀ ਤੋਂ ਵੀ ਹੈ CD ਬੈਟਰੀਜ਼ ਵਾਲੇ ਉਹ ਵੀ ਜੁੜੇ ਨੇ ਤੇ ਹੋਰ ਬਹੁਤ ਸਾਰੇ ਸੱਜਣ ਨੇ ਜਿਹੜੇ ਸਾਡੇ ਨਾਲ ਜੁੜਦੇ ਨੇ ਸਾਡੇ ਨਾਲ ਸਾਂਝਾ ਪਾਉਂਦੇ ਨੇ ਜਸਪਾਲ ਸੰਧੂ ਹੁਣੀ ਤੇ ਕਾਲਜ ਵਾਲੇ ਸੱਜਣ ਮਿੱਤਰ ਸੋ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਕਿ ਉਹ ਸਾਡੇ ਨਾਲ ਜੁੜਦੇ ਨੇ ਤੇ ਆਓ ਹੁਣ ਆਪਾਂ ਬਾਕੀ ਸ਼ਹਿਰਾਂ ਨੂੰ ਨਾਲ ਲਈਏ ਤੇ ਕੁਛ ਮੌਸਮ ਦੀਆਂ ਜਾਣਕਾਰੀਆਂ ਸਾਂਝੀਆਂ ਕਰੀਏ ਕੇਨਸ ਦੇ ਵਿਚ ਅੱਜ ਮੀਂਹ ਦੱਸਿਆ ਗਿਆ 29 ਡਿਗਰੀ ਬ੍ਰਿਸਬੇਨ ਦੇ ਵਿਚ 27 ਡਿਗਰੀ ਹਲਕੀ ਬੱਦਲਵਾਈ 26 ਡਿਗਰੀ ਥੋੜਾ ਗਰਮ ਵਾਲੂ ਮਾਹੌਲ ਹੋ ਰਿਹਾ ਕੌਫਸਾਰਵਰ ਦੇ ਵਿਚ ਤੇ ਦਿਨ ਤਕਰੀਬਨ ਸਾਫ਼ ਹੀ ਰਹੇਗਾ 23 ਡਿਗਰੀ ਠੰਡਕ ਸਿਡਨੀ ਦੇ ਵਿਚ ਤੇ ਕੈਨਬਰਾ ਦੇ ਵਿਚ ਉਸ ਤੋਂ ਵੀ ਠੰਡਾ 2 ਤੋਂ 21 ਡਿਗਰੀ ਮੈਲਬਨ ਦੇ ਵਿਚ ਹਲਕੇ ਸ਼ਾਵਰ ਹੋ ਸਕਦੇ ਨੇ 17 ਡਿਗਰੀ ਔਰ ਐਡਲੇਡ ਦੇ ਵਿਚ 19 ਡਿਗਰੀ ਪਰਥ ਦੇ ਵਿਚ 30 ਡਿਗਰੀ ਅੱਜ ਮੌਸਮ ਸਾਫ਼ ਡਾਰਵਿਨ ਦੇ ਵਿਚ 33 ਡਿਗਰੀ ਔਰ 25 ਡਿਗਰੀ ਐਲ ਸਪ੍ਰਿੰਗ ਦੇ ਵਿਚ ਦਿਨ ਸਾਫ਼ ਰਹੇਗਾ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਇਸ ਵੇਲੇ ਜੀ 21 ਡਿਗਰੀ ਆ ਔਰ ਦਿਨਾਂ ਨੂੰ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮ ਦੇ ਸੰਬੰਧ ਵਿਚ ਤੁਹਾਨੂੰ ਅਪਡੇਟ ਦੇ ਦਈਏ ਕਿ ਪਿੱਛੇ ਜੇ 1.5-2 ਮਹੀਨੇ ਪਹਿਲਾਂ ਬਹੁਤ ਹੀ ਭਿਆਨਕ ਹੜ੍ਹ ਆਈ ਸੀ ਨਾਰਥ ਵੈਸਟ ਕੁਈਨਜ਼ਲੈਂਡ ਦੇ ਵਿਚ ਨਾਰਥ ਕੁਈਨਜ਼ਲੈਂਡ ਦੇ ਵਿਚ ਔਰ ਇਨ੍ਹਾਂ ਹੜ੍ਹਾਂ ਦੇ ਵਿਚ ਤਕਰੀਬਨ 2 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ ਕੈਟਲ ਇੰਡਸਟਰੀ ਨੂੰ ਜਿਸ ਦੇ ਵਿਚ ਤਕਰੀਬਨ 6.5 ਲੱਖ ਗਾਈਆਂ ਮਾਰੀਆਂ ਗਈਆਂ ਸੀ ਔਰ ਤਕਰੀਬਨ ਹੁਣ ਮੈਂ ਕੋ ਫਿਗਰ 80 ਲੱਖਾਂ ਕਿਲੋਮੀਟਰ ਜਿਹੜੇ ਨੇ ਉਹ ਜਿਹੜੀ ਫੈਂਸਾਂ ਨੇ ਉਹ ਹੜ ਗਈਆਂ ਸੀ ਹੁਣ ਗੱਲ ਇੱਥੇ ਆ ਕਿ ਸਫਾਈ ਜਿਹੜੀ ਹਜੇ ਵੀ ਜਾਰੀ ਆ ਪਰ ਬੜੀ ਭਿਆਨਕ ਸਟੇਜ ਦੇ ਵਿਚ ਆ ਕਿਉਂਕਿ ਖ਼ਬਰਾਂ ਆ ਰਹੀਆਂ ਨੇ ਤਸਵੀਰਾਂ ਵੀ ਨੇ ਕਿ ਗਾਈਆਂ ਤੇ ਉਹਨਾਂ ਦੇ ਬੱਚੇ ਹਜੇ ਵੀ ਦਰਖਤਾਂ ਦੇ ਉੱਤੇ ਫਸੇ ਹੋਏ ਨੇ ਗਲ ਰਹੇ ਨੇ ਸੜ ਰਹੇ ਨੇ 4-4 ਮੀਟਰ ਉੱਪਰ ਨੇ ਤੇ ਸਫਾਈ ਉਹਨਾਂ ਦੀ ਚੱਲ ਰਹੀ ਹੈ ਸੋ 3 ਸਾਲ ਪਿੱਛੇ ਪੈ ਗਿਆ ਜੀ ਕੁਈਨਜ਼ਲੈਂਡ ਦੀ ਜਿਹੜੀ ਕੈਟਲ ਇੰਡਸਟਰੀ ਆ ਸੋ ਜਦੋਂ ਨੁਕਸਾਨ ਹੁੰਦਾ ਬਹੁਤ ਵੱਡੇ ਪੱਧਰ ਤੇ ਹੁੰਦਾ ਰੱਬ ਭਲੀ ਕਰੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਨਾਲ ਸੰਬੰਧਿਤ ਖ਼ਬਰਾਂ ਤੇ ਲਓ ਇਸ ਤੋਂ ਬਾਅਦ ਇੱਕ ਤੁਹਾਨੂੰ ਗੀਤ ਸੁਣਾਉਂਦੇ ਆ ਕੁਲਦੀਪ ਮਾਨਕ ਸਾਹਿਬ ਦਾ ਬਹੁਤ ਹੀ ਖੂਬਸੂਰਤ ਗੀਤ
ਤੇਰੇ ਬਿਨਾਂ ਮੈਨੂੰ ਕਿਸੇ ਚੀਜ਼ ਦੀ ਨਾ ਲੋੜ ਵੇ ਤੇਰੇ ਇਸ਼ਕ ਬਣਾਏ ਦਿੱਤਾ ਥੱਲਾ, ਤੇਰੇ ਇਸ਼ਕ ਬਣਾਏ ਦਿੱਤਾ ਥੱਲਾ, ਤਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਤਨਾ ਮੈਂ ਤੇਰੀ ਖੈਰ ਮੰਗਦੀ। ਨਾ ਤੇਰਾ ਅੱਖੀਆਂ ਚ ਤੂੰ ਵੇ, ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂੰਹ ਵੇ, ਬੁੱਲੀਆਂ ਤੇ ਨਾ ਤੇਰਾ ਅੱਖੀਆਂ ਚ ਤੂੰ ਵੇ, ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂੰਹ ਵੇ, ਰਹਿੰਦਾ ਤੂਰ ਦਾ ਬਣਾ ਚ ਰੁੱਖ ਕੱਲਾ, ਰਹਿੰਦਾ ਤੂਰ ਦਾ ਬਣਾ ਚ ਰੁੱਖ ਕੱਲਾ, ਕੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਚੰਨਾ ਮੈਂ ਤੇਰੀ ਖੈਰ ਮੰਗਦੀ। ਪੱਤਣਾ ਤੋਂ ਲੰਘੇ ਪਾਣੀ ਪਿੱਛੇ ਨਹੀਂ ਉਹ ਮੁੜਦੇ, ਟੁੱਟੇ ਹੋਏ ਦਿਲ ਕਦੇ ਮੁੜ ਕੇ ਨਾ ਜੁੜਦੇ, ਪੱਤਣਾ ਤੋਂ ਲੰਘੇ ਪਾਣੀ ਪਿੱਛੇ ਨਹੀਂ ਉਹ ਮੁੜਦੇ, ਰੋਗ ਪਿਆਰ ਦਾ ਹੈ ਡਾਡਾ ਵੇ ਅਵੱਲਾ, ਕੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਚੰਨਾ ਮੈਂ ਤੇਰੀ ਖੈਰ ਮੰਗਦੀ। ਤੇਰੀ ਦੀਦ ਵਾਸਤੇ ਮੈਂ ਗਲੀ ਵਿੱਚੋਂ ਲੰਘਦੀ, ਸੁੱਖ ਮੈਂ ਤੇਰੀ ਕੇ ਤੇਰੀ ਹਰ ਵੇਲੇ ਮੰਗਦੀ, ਤੇਰੀ ਦੀਦ ਵਾਸਤੇ ਮੈਂ ਗਲੀ ਵਿੱਚੋਂ ਲੰਘਦੀ, ਸੁੱਖ ਮੈਂ ਤੇਰੀ ਕੇ ਤੇਰੀ ਹਰ ਵੇਲੇ ਮੰਗਦੀ, ਤੇਰੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ, ਤੇਰੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ, ਤੰਨਾ ਮੈਂ ਤੇਰੀ ਖੈਰ ਮੰਗਦੀ, ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ, ਚੰਨਾ ਮੈਂ ਤੇਰੀ ਖੈਰ ਮੰਗਦੀ, ਚੰਨਾ ਮੈਂ ਤੇਰੀ ਖੈਰ ਮੰਗਦੀ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ, ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਅੱਜ ਦਿਨ ਐਤਵਾਰ ਵਾਲੇ ਦਿਨ 28 April 2019 ਤੇ ਘੜੀ 9:28 ਇਸ ਵੇਲੇ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਜਿਵੇਂ ਮੈਂ ਵਾਅਦਾ ਕੀਤਾ ਸੀ ਕਿ ਗਿਆਨੀ ਸੰਤੋਖ ਸਿੰਘ ਜੀ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ, ਮੈਂ ਕੱਲਾ ਤੁਹਾਡੇ ਨਾਲ ਨਹੀਂ ਸੀ ਵਾਅਦਾ ਕੀਤਾ, ਮੈਂ ਗਿਆਨੀ ਜੀ ਨਾਲ ਵੀ ਵਾਅਦਾ ਕੀਤਾ ਸੀ ਕਿ ਮੈਂ ਹੁਣ ਅਕਸਰ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਲੈ ਕੇ ਆਇਆ ਕਰਾਂਗਾ, ਤੇ ਮਹੀਨੇ ਦੇ ਵਿਚ ਇਕ ਵਾਰੀ ਪਰ ਹਜੇ, ਕਿਉਂਕਿ ਮੈਨੂੰ ਤਾਇਆ ਜੀ ਤੇ ਯਕੀਨ ਤਾਂ ਹੈਗਾ ਪਰ ਐਡਾ ਵੀ ਯਕੀਨ ਨਹੀਂ ਜਿੰਨਾ ਤੁਸੀਂ ਸਮਝ ਜਾਂਦੇ ਆ, ਕਿਉਂਕਿ ਤਾਇਆ ਜੀ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਉਨ੍ਹਾਂ ਨੇ ਚਲੇ ਜਾਣਾ, ਕਿੱਧਰੋਂ ਉਨ੍ਹਾਂ ਨੂੰ ਕਾਲ ਆ ਜਾਣੀ ਆ, ਦੇਸ਼ ਵਿਦੇਸ਼ ਦੇ ਵਿਚ ਕਿਸੇ ਵੀ ਗੁਰੂ ਘਰ ਦੇ ਵਿਚ ਲੋੜ ਹੋਵੇ ਤਾਂ ਤਾਇਆ ਜੀ ਉਥੇ ਹਾਜ਼ਰ ਹੁੰਦੇ ਨੇ। ਖੈਰ ਮੈਂ ਤਾਇਆ ਜੀ ਦਾ ਸਵਾਗਤ ਕਰਦਾ, ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ
ਜੀ। ਬਿਲਕੁਲ, ਔਰ ਤਾਇਆ ਜੀ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਸਾਰੇ ਰਾਜੀ ਖੁਸ਼ੀ ਨੇ, ਘੁੱਗ ਵਸ ਰਹੇ ਨੇ, ਠੀਕ ਠਾਕ ਹੈ?
ਗੁਰੂ ਦੀ ਕਿਰਪਾ ਨਾਲ ਮੈਂ ਰਾਜੀ ਖੁਸ਼ੀ ਆ, ਤੇ ਇਹਦਾ ਮਤਲਬ ਸਾਰੇ ਰਾਜੀ ਖੁਸ਼ੀ ਹੀ ਹੋਣਗੇ।
ਠੀਕ ਹੈ, ਤੇ ਹੁਣ ਮੈਂ ਇੱਕ ਹੋਰ ਵੀ ਵਾਰਨਿੰਗ ਦਿੰਦਾ ਆਪਣੇ ਸਰੋਤਿਆਂ ਨੂੰ ਕਿ ਮੇਰੀ ਸਿਹਤ ਖਰਾਬ ਹੈ, ਇਸ ਦਾ ਮਤਲਬ ਇਹ ਨਾ ਸਮਝੋ ਕਿ ਮੈਂ ਤਿੱਖੇ ਸਵਾਲ ਨਹੀਂ ਕਰਨੇ, ਕਿਉਂਕਿ ਮੈਂ ਵੀ ਰੇਤੀ ਲਾਈ ਬੈਠਾ, ਤੇ ਤਾਇਆ ਜੀ ਵੀ ਦਾਤੀ ਨੂੰ ਦੰਦੇ ਲਾਈ ਬੈਠੇ। ਤਾਇਆ ਜੀ ਦਾਤੀ ਨੂੰ ਦੰਦੇ ਇੱਕ ਪਾਸੇ ਲਾਏ ਕਿ ਦੋ ਪਾਸੇ?
ਤੁਹਾਡੇ ਪਿੰਡ ਦੋਵੇਂ ਪਾਸੇ ਲਾਉਂਦੇ ਦਾਤੀ ਨੂੰ ਦੰਦੇ?
ਹਾਂਜੀ ਹਾਂਜੀ, ਸਾਡੇ ਪਿੰਡ ਨਹੀਂ ਆਸਟ੍ਰੇਲੀਆ ਚ ਵੀ ਲਾਉਂਦੇ ਨੇ ਹੁਣ ਅੱਜ ਕੱਲ,
ਉਹਦੇ ਕਹਿੰਦੇ ਨੇ ਵੀ ਫਰੇਜ਼ ਤੇ ਇਹ ਨਾ ਵੀ ਦਾਤੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਆ, ਦੁਨੀਆਂ ਨੂੰ ਦੋਹੀ ਪਾਸੇ, ਉਹ ਦੁਨੀਆਂ ਨੂੰ ਦਿੰਦੇ ਦੋਹੀ ਪਾਸੇ ਹੁੰਦੇ, ਦਾਤੀ ਨੂੰ ਤੇ ਇੱਕ ਪਾਸੇ ਹੀ ਹੁੰਦੇ ਆ।
ਮੈਨੂੰ ਭੁਲੇਖਾ ਲੱਗ ਗਿਆ, ਕਿਉਂਕਿ ਜਿਸ ਹਿਸਾਬ ਨਾਲ ਚੱਲ ਰਹੀ ਆ ਮੈਨੂੰ ਤਾਂ ਲੱਗਦਾ ਦਾਤੀ ਨੂੰ ਦੋ ਪਾਸੇ ਦਿੰਦੇ ਹੁੰਦੇ ਨੇ। ਖੈਰ ਵੈਸੇ ਜੇ ਦੋ ਪਾਸੇ ਹੋਣ ਤਾਂ ਵਧੀਆ ਨੀ ਹੁੰਦਾ, ਪੁੱਠੇ ਪਾਸੇ ਨੂੰ ਵੀ ਆਉਂਦੇ ਪੱਠੇ ਵੱਢੇ ਜਾ ਸਕਦੇ ਹਨਾ, ਇਹ ਵੀ ਇੱਕ ਪਤਾ ਨੀ
ਪੁੱਠੇ ਪਾਸੇ। ਹਾਂ ਇਹ ਨਾ ਕਈ ਬੰਦੇ ਖੱਬੇ ਹੱਥ ਨਾਲ ਸੱਜੇ, ਆਪਾਂ ਮੈਜੋਰਟੀ ਸੱਜੇ ਹੱਥ ਨਾਲ ਕਰਦੇ ਆ ਨਾ, ਮਿਨੋਰਟੀ ਖੱਬੇ ਹੱਥ ਨਾਲ ਕਰਦੇ ਆ, ਤੇ ਕਈ ਥਾਈ ਨਾ ਟੂਲਸ ਖੱਬੇ ਹੱਥ ਨਾਲ ਚੱਲਣ ਵਾਲੇ ਵੀ ਬਣਾਏ ਜਾਂਦੇ ਆ
ਜੀ, ਬਿਲਕੁਲ
ਖੱਬੇ ਹੱਥ ਨਾਲ ਕੰਮ ਕਰ, ਕਈਆਂ ਦੇ ਦੋਵੇਂ ਹੱਥ ਹੀ ਚੱਲ ਇੱਕੋ ਜਿਹੇ ਚੱਲਦੇ ਹੁੰਦੇ ਆ, ਜਿਵੇਂ ਇੱਥੇ ਆਪਣੇ ਮੋਹਨ ਸਿੰਘ ਸੇਖੋ ਨੇ, ਉਹ ਸੱਜੇ ਖੱਬੇ ਨਾਲ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਦੋਵੇਂ ਇਕੱਠੇ ਚਲਾਈ ਜਾਂਦੇ।
ਅੱਛਾ, ਕਿਆ ਬਾਤ ਹੈ। ਵੈਸੇ ਮੈਂ ਇਹ ਪਹਿਲਾਂ ਨਾ ਸਪੈਸ਼ਲ ਬਣਾਉਣੇ ਪੈਂਦੇ ਸੀ ਇੱਦਾਂ ਤਰਖਾਣ ਨੂੰ ਕਹਿ ਕੇ, ਪਰ ਅੱਜ ਕੱਲ ਤਾਂ ਟੂਲ ਜਿਹੜੇ ਮੈਂ ਬਨਿੰਗਸ ਦੇ ਵਿੱਚ ਵੀ ਦੇਖੇ ਕਿ ਤੁਸੀਂ ਲੈਫਟ ਹੈਂਡਡ ਤੇ ਰਾਈਟ ਹੈਂਡਡ ਵੀ ਲੈ ਸਕਦੇ ਹੋ। ਤਾਂ ਜੀ ਤੁਹਾਨੂੰ ਸੁਨੇਹੇ ਬੜੇ ਆਏ ਨੇ ਸਾਰੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ।
ਅੱਛਾ, ਇੱਕ ਪਹਿਲਾਂ ਤੇ ਮੈਨੂੰ ਦੱਸੋ ਵੀ ਤੁਹਾਡੀ ਗੱਲਬਾਤ ਤੋਂ ਇਉਂ ਲੱਗ ਰਿਹਾ ਵੀ ਜਿਵੇਂ ਤੁਸੀਂ ਅੱਜ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ।
ਹਾਂਜੀ ਹਾਂਜੀ, ਮੈਂ ਪਰਸੋਂ ਚੌਥ ਤੋਂ ਨਾ ਮੈਨੂੰ ਬੁਖਾਰ ਚੜਿਆ ਹੋਇਆ ਤੇ ਨਾਲ ਜ਼ੁਕਾਮ ਹੋਇਆ ਕਿ ਜਹਾਜ਼ ਚ ਆ ਰਿਹਾ ਸੀ ਤੇ ਉੱਥੋਂ ਮੈਂ ਵੰਡਾ ਲਿਆ ਆ, ਤੇ ਹੁਣ ਇਹ ਆ ਵੀ ਔਖਾ ਸੌਖਾ ਹੋ ਕੇ ਗੋਲੀਆਂ ਗਲੀਆਂ ਖਾ ਕੇ, ਇੱਦਾਂ ਕਹਿ ਲੋ ਕਿ ਪ੍ਰੋਗਰਾਮ ਦਾ ਜਿਹੜਾ ਐਂਕਰ ਹੈ ਉਹ ਡਰੱਗਸ ਖਾਧੇ ਹੋਏ ਨੇ, ਹੁਣ ਡਰੱਗਸ ਖਾਂਦਾ ਕਿਤੇ ਟੈਸਟ ਨਾ ਕਰਾ ਲਿਓ।
ਉਹ ਗੱਲ ਇਹ ਹੈ ਵੀ ਗੋਲੀਆਂ ਤੇ ਤੁਸੀਂ ਖਾ ਲਓ, ਚੰਗੀ ਗੱਲ ਆ ਵੀ ਆ ਜਿਹੜੀਆਂ ਗਾਲੀਆਂ ਕਿਹਾ ਇਹ ਲੋਕੀ ਖਵਾ ਦੇਣਗੇ।
ਗਾਲੀਆਂ ਤਾਂ ਉਦੇ ਬਥੇਰੀਆਂ ਪੈਂਦੀਆਂ, ਚੰਗੇ ਕੰਮ ਕਰੋ ਤਾਂ ਠੀਕ ਹੈ ਜੀ। ਤਾਂ ਜੀ ਤੁਹਾਡਾ ਮੈਂ ਇੱਕ ਨਾ ਚਿਤਰਨ ਪੜ੍ਹਨਾ ਚਾਹਾਂਗਾ ਤੁਹਾਡਾ, ਕਿਸੇ ਨੇ ਨਾ ਤੁਹਾਡੇ ਬਾਰੇ ਲਿਖਿਆ ਹੈ ਕੁਛ, ਤੇ ਜੇ ਇਜਾਜ਼ਤ ਹੋਵੇ, ਹੁਣ ਤੁਸੀਂ ਫਿਰ ਬੋਲਿਓ ਨਾ ਬਹੁਤਾ ਵਿੱਚ, ਤੇ ਮੈਂ ਤੁਹਾਡੇ ਬਾਰੇ ਨਾ ਕਿਸੇ ਨੇ ਲਿਖਿਆ ਤੇ ਮਨਜੀਤ ਸਿੰਘ ਰਾਜਪੁਰੇ ਨੇ, ਤੇ ਮੈਂ ਸੋਚਿਆ ਕਿ ਆਪਣੇ ਸਰੋਤਿਆਂ ਨੂੰ ਸੁਣਾ ਦਈਏ। ਬਹੁਤ ਵਧੀਆ ਉਹਨਾਂ ਨੇ ਮਤਲਬ ਵਿਅੰਗ ਕੱਸਿਆ। ਕਹਿੰਦੇ ਆੜਤੀਆਂ ਦਾ ਮੁਨੀਮ ਜਦੋਂ ਪ੍ਰੋਫੈਸਰ ਲੱਗ ਜਾਵੇ, ਤੁਹਾਡੇ ਬਾਰੇ ਆ, ਆੜਤੀਆਂ ਦਾ ਮੁਨੀਮ ਜਦੋਂ ਪ੍ਰੋਫੈਸਰ ਲੱਗ ਜਾਵੇ, ਤਾਇਆ ਸੰਤੋਖ ਸਿੰਘ ਸੱਪ ਦੀ ਖੁੱਡ ਤੇ ਚਾਹ ਬਣਾ ਕੇ ਪੀਣ ਵਾਲਾ ਬੰਦਾ, ਉਸ ਦੀ ਗੜਵੀ ਚੋਂ ਫੇਰ ਜਿਹੜਾ ਦੋ ਘੁੱਟਾਂ ਪੀ ਲੈਂਦਾ ਉਹ ਵੀ ਕਿੱਕਰ ਤੇ ਚੜੀ ਕਾਟ ਵਾਂਗ ਕਲੋਲਾਂ ਕਰਦਾ, ਬਰਸੀਨ ਚ ਬੈਠੇ ਖਰਗੋਸ਼ ਵਾਂਗ ਉਹ ਬਾਹਰ ਤੋਂ ਦੇਖਣ ਚ ਬਹੁਤ ਸਿੱਧਾ ਲੱਗਦਾ, ਪਰ ਜਦੋਂ ਉਹ ਸ਼ਿਕਾਰੀਆਂ ਸਾਹਮਣੇ ਦਸ ਦਸ ਫੁੱਟ ਦੀਆਂ ਛਾਲਾਂ ਮਾਰਦਾ ਤਾਂ ਉਨ੍ਹਾਂ ਨੂੰ ਬਾਜ਼ੀਗਰ ਦੀ ਲਾਈ ਸੂਲੀ ਦੀ ਛਾਲ ਯਾਦ ਆ ਜਾਂਦੀ ਹੈ। ਖਾਲੀ ਝੋਲਾ ਲੈ ਕੇ ਘਰੋਂ ਤੁਰਿਆ ਤਾਇਆ ਜਦੋਂ ਆਪਣੇ ਝੋਲੇ ਚੋਂ ਕੱਢ ਕੇ ਕਿਸੇ ਨੂੰ ਆਪਣੀ ਲਿਖੀ ਕਿਤਾਬ ਫੜਾਉਂਦਾ ਤਾਂ ਇੰਜ ਲੱਗਦਾ ਜਿਵੇਂ ਆੜਤੀਆਂ ਦਾ ਮੁਨੀਮ ਪ੍ਰੋਫੈਸਰ ਲੱਗ ਗਿਆ ਹੋਵੇ। ਠੀਕ ਹੈ ਨਾ, ਬਹੁਤ ਵਧੀਆ ਤਾਇਆ ਜੀ। ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਦੱਖਣੀ ਅਫਰੀਕਾ ਤੋਂ ਤੁਰਿਆ ਹਾਲੇ ਉਹ ਰੁਕਿਆ ਨਹੀਂ, ਅਸਲ ਚ ਇਹਦੇ ਪਿੱਛੇ ਵੀ ਇੱਕ ਰਾਜ਼ ਹੈ। ਤਾਏ ਨੂੰ ਪਤਾ ਹੈ ਬਈ ਸੁੱਕੇ ਖਾਲਾਂ ਚ ਘਾਹ ਹੀ ਜੰਮਦਾ ਹੈ, ਪਰ ਵਗਦਿਆਂ ਚ ਲੋਕ ਬੇੜੀਆਂ ਵੀ ਤਾਰ ਦਿੰਦੇ ਆ, ਉਹ ਵੀ ਡਾਲਰਾਂ ਵਾਲੀਆਂ। ਤਾਇਆ ਜਿੱਥੇ ਵੀ ਰਾਤ ਕੱਟਦਾ ਉੱਥੇ ਆਪਣਾ ਕਛਹਿਰਾ ਜ਼ਰੂਰ ਭੁੱਲਦਾ। ਇਹਦੇ ਵਿੱਚ ਵੀ ਮੈਨੂੰ ਤਾਏ ਦੀ ਚਾਲ ਲੱਗਦੀ ਹੈ ਬਈ, ਤਾਏ ਦੇ ਦੁਨੀਆਂ ਤੋਂ ਜਾਣ ਮਗਰੋਂ ਲੋਕ ਕਿਹਾ ਕਰਨਗੇ ਫਲਾਣੇ ਦੇ ਘਰ ਤਾਏ ਸੰਤੋਖ ਸਿੰਘ ਦਾ ਕਛਹਿਰਾ ਪਿਆ, ਚਲੋ ਦਰਸ਼ਨ ਕਰਕੇ ਆਈਏ। ਤਾਏ ਦੇ ਜਗਤ ਤਾਇਆ ਹੋਣ ਦਾ ਵੀ ਰਾਸ ਆਇਆ ਹੋਇਆ, ਵਿਆਹ ਵਾਲੀ ਪਰੋਤਣੀ ਵਾਂਗ ਉਹ ਜਿਹੜੇ ਵੀ ਚੁੱਲ੍ਹੇ ਤੇ ਬੈਠਦਾ ਉਸ ਦੇ ਭਤੀਜ ਉਸ ਦੇ ਦੁਆਲੇ ਤੀਵੀਆਂ ਵਾਂਗ ਘੇਰਾ ਘੱਤ ਕੇ ਬੈਠ ਜਾਂਦੇ ਨੇ, ਫਿਰ ਉਹ ਉਨ੍ਹਾਂ ਨੂੰ ਭੁੱਜੇ ਛੋਲਿਆਂ ਵਾਲੇ ਝੋਲੇ ਨੂੰ ਡਾਲਰਾਂ ਨਾਲ ਭਰਨ, ਗੁਰਦੁਆਰਿਆਂ ਚ ਰਾਤ ਕੱਟਣ, ਸਿੱਖਾਂ ਵੱਲੋਂ ਖੋਤਿਆਂ ਦੀ ਪ੍ਰਧਾਨਗੀ ਵਰਗੇ ਕਿੱਸੇ ਇੰਜ ਸੁਣਾਉਂਦਾ ਜਿਵੇਂ ਡਾਕਟਰ ਕੰਪੋਡਰ ਨੂੰ ਸੂਆ ਲਾਉਣ ਦਾ ਵੱਲ ਦੱਸ ਰਿਹਾ ਹੋਵੇ। ਤਾਏ ਦੀਆਂ ਗੱਲਾਂ ਕੜਾਹ ਵਰਗੀਆਂ ਨੀ, ਗੁਲਗੁਲਿਆਂ ਵਰਗੀਆਂ, ਜਿਨ੍ਹਾਂ ਨੂੰ ਖਾਣ ਲਈ ਚਮਚੇ ਦੀ ਲੋੜ ਨਹੀਂ ਪੈਂਦੀ। ਤਾਏ ਦੀ ਕਿਤਾਬ ਜਿੰਨੇ ਮੂੰਹ ਉਨੀਆਂ ਗੱਲਾਂ, ਤਾਏ ਦੀਆਂ ਕਲਾਬਾਜ਼ੀਆਂ ਦੀ ਬਾਤ ਪਾਉਂਦਾ ਹੈ। ਤਾਇਆ ਕਿਤਾਬ ਦੇ ਟੋਟਕੇ ਬਹੁਤ ਸੁਣਾਉਂਦਾ ਹੈ। ਕਹਿੰਦਾ ਇੱਕ ਵਾਰੀ ਇੱਕ ਮੀਰ ਜ਼ਿਆਦਾ ਗੁੜ ਪਿਆ ਵੰਡੇ, ਲੋਕਾਂ ਨੇ ਗੁੜ ਵੰਡਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਸ ਦੀ ਘੋੜੀ ਚੋਰੀ ਹੋ ਗਈ ਹੈ। ਲੋਕ ਕਹਿੰਦੇ ਕਿ ਇਸ ਦੇ ਵਿੱਚ ਖੁਸ਼ੀ ਮਨਾਉਣ ਵਾਲੀ ਕਿਹੜੀ ਗੱਲ ਹੋਈ। ਉਹ ਕਹਿੰਦਾ ਕਿ ਸ਼ੁਕਰ ਕਰੋ ਜਦੋਂ ਘੋੜੀ ਚੋਰੀ ਹੋਈ ਤਾਂ ਮੈਂ ਘੋੜੀ ਤੇ ਬੈਠਾ ਨਹੀਂ ਸੀ, ਨਹੀਂ ਤਾਂ ਮੈਂ ਵੀ ਚੋਰੀ ਹੋ ਜਾਣਾ ਸੀ। ਵਾਕਿਆ ਕਿਆ ਬਾਤ ਹੈ। ਬਾਬੇ ਦੀ ਦਾਲ ਵਿੱਚ ਘਿਓ ਪਾਉਣ ਵੇਲੇ ਪੁੱਛ ਪਛਾਈਏ ਦੀ ਕੀ ਲੋੜ ਹੁੰਦੀ ਹੈ, ਪੁੰਨ ਦੀ ਗਾਂ ਦੇ ਦੰਦ ਨਹੀਂ ਗਿਣੀਦੇ ਵਰਗੇ ਲਫ਼ਜ਼ਾਂ ਦੇ ਘੋੜੇ ਕਿਤਾਬ ਨੂੰ ਭਜਾਈ ਰੱਖਦੇ ਨੇ। ਚੈਨ ਸਿੰਘ ਸੈਣੀ ਵਰਗੇ ਬੰਦੇ ਪਤਾ ਨਹੀਂ ਕਿਹੜੇ ਪੱਤਣਾਂ ਦੇ ਤਾਰੂ ਸੀ, ਜਿਸ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਕਈ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਨਨਕਾਣਾ ਸਾਹਿਬ ਦੇ ਕਾਤਲਾਂ ਦਾ ਅੰਤ ਕਿਵੇਂ ਹੋਇਆ ਉਹ ਇਸ ਕਿਤਾਬ ਦਾ ਹਾਸਲ ਹੈ। ਨਰੈਣੂ ਮਹੰਤ ਦੇ ਲੰਗੌੜਾ ਨੂੰ ਸਿੰਘਾਂ ਨੇ ਵਾਹਣਾਂ ਵਿਚ ਭਜਾ ਭਜਾ ਕੇ ਚਾਟਾ ਛਕਾਇਆ। ਤਾਏ ਦੀ ਕਿਤਾਬ ਪੜ੍ਹ ਕੇ ਲੱਗਿਆ ਬਈ ਅਵੱਲੇ ਪੁਣ ਤੇ ਝਾਲੇ ਪੁਣ ਵਿਚ ਜਿਹੜੇ ਨਜ਼ਾਰੇ ਨੇ ਉਹ ਤਾਂ ਘੋੜੀ ਗੁੰਮ ਹੋਣ ਤੇ ਮਰਾਸੀ ਦਾ ਗੁੜ ਵੰਡਣ ਵਰਗੇ ਨੇ, ਜਿਨ੍ਹਾਂ ਦਾ ਸਵਾਦ ਚਰੀ ਦੇ ਖੇਤ ਵਿਚ ਆਪ ਮੁਹਾਰੇ ਉੱਗੀ ਵੇਲ ਨਾਲੋਂ ਤੋੜ ਕੇ ਖਾਦੇ ਚਿੱਬੜਾਂ ਵਰਗਾ। ਤਾਏ ਦੀ ਕਿਤਾਬ ਨੇ ਮੇਰੇ ਬੜੀਆਂ ਚੁੰਡੀਆਂ ਵੱਢੀਆਂ। ਬਈ ਤੂੰ ਇੱਥੇ ਬੈਠਾ ਕੀ ਮੂੰਗੀ ਦਲ ਰਿਹਾ? ਐਡਾ ਜਹਾਨ ਅਜੇ ਗਾਣ ਨੂੰ ਪਿਆ। ਮੈਨੂੰ ਤਾਏ ਨਾਲ ਈਰਖਾ ਵੀ ਬਹੁਤ ਹੈ। ਬਈ ਤਾਇਆ ਕਿੱਕਰਾਂ ਦੀ ਦਾਤਣ ਕਰਦਾ ਕਰਦਾ ਸਾਰੀ ਦੁਨੀਆਂ ਦੇ ਅਖਰੋਟਾਂ ਦਾ ਸਵਾਦ ਦੇਖ ਗਿਆ ਤੇ ਮੈਂ ਤੇ ਇੱਥੇ ਰੋਜ਼ ਅਮਰੀਕਾ ਦੀ ਕੰਪਨੀ ਦਾ ਬੁਰਸ਼ ਕਰਨ ਵਾਲੇ ਘਰ ਦੀ ਚਾਹ ਵਿਚ ਹੀ ਮੁੱਛਾਂ ਲਬੇੜ ਕੇ ਆਪਣੀ ਪਿੱਠ ਥਾਪੜੀ ਜਾਂਦੇ ਆ। ਤਾਇਆ ਐਡਾ ਹੀ ਰੂਹਾਂ ਦਾ ਮੇਲੇ ਲਾ ਕੇ ਆਪਣੇ ਪੜ੍ਹਨ ਵਾਲਿਆਂ ਨੂੰ ਚਾਵਾਂ ਦੀ ਪੀਂਘ ਚੜਾਉਂਦਾ ਰਹੇ, ਇਹੀ ਅਰਦਾਸ ਹੈ। ਤਾਏ ਦੇ ਬੋਲ ਰੂਹ ਨੂੰ ਜਿਵੇਂ ਆਪਣੇ ਕਲਾਵੇ ਵਿਚ ਲੈ ਕੇ ਕਹਿੰਦੇ ਨੇ, ਕੱਤ ਲੈ ਕੋਈ ਸਧਰਾਂ ਦੀ ਪੂਣੀ, ਕੋਈ ਭਾਂਬੜ ਬਾਲ ਕੇ ਦੇਖ, ਐਵੇਂ ਨਾ ਸਿੱਕੀ ਜਾ ਧੂਣੀ। ਤਾਇਆ ਜੀ, ਬਹੁਤ ਕਮਾਲ ਦਾ ਚਿਤਰਨ ਕੀਤਾ ਮਨਜੀਤ ਰਾਜਪੁਰੇ ਨੇ।
ਇਹ ਵੀ ਬਸ ਤੇਰੇ ਵਰਗਾ ਹੀ ਮੇਰੇ ਸ਼ਰਾਰਤੀ ਭਤੀਜਾ,
ਬਸ ਇੰਨੀ ਕੁ ਟਿੱਪਣੀ। ਤੇ ਵੈਸੇ ਜਿਹੜੀ ਮਨਜੀਤ ਰਾਜਪੁਰੇ ਨੇ ਸ਼ਬਦਾਵਲੀ ਚੁਣੀ ਹੈ ਨਾ, ਜਿਹੜਾ ਵਿਅੰਗ ਦਾ ਤਰੀਕਾ ਚੁਣਿਆ, ਉਹ ਵੀ ਠੇਠ ਪੰਜਾਬੀ ਪੇਂਡੂ ਐਨ ਵਧੀਆ ਜਿਹੜੀਆਂ ਗੱਲਾਂ ਉਹਨੇ ਕੀਤੀਆਂ।
ਫਿਰ ਇਹਦੀ ਮੈਂ ਮਿਲਿਆ ਇਹਨੂੰ, ਇਹ ਪੱਤਰਕਾਰੀ ਵੀ ਕਰਦਾ, ਯੰਗ ਮੁੰਡਾ ਹੈ ਰਾਜਪੁਰੇ, ਮੈਂ ਗਿਆ ਇਹਦੇ ਘਰ ਤੇ ਇਹ ਹੈਰਾਨੀ ਵਾਲੀ ਗੱਲ ਆ ਵੀ ਇਹਦੀ ਵੇਖੋ ਆਪਣੀ ਬੋਲੀ ਜਿਹੜੀ ਆ ਪੁਆਧੀ ਹੈ।
ਹਾਂਜੀ ਹਾਂਜੀ,
ਪੁਆਧੀ ਸਮਝ ਲਓ ਵੀ ਹਿੰਦੀ ਪੰਜਾਬੀ ਦਾ ਮਿਸ਼ਰਣ ਜਿਹਾ ਹੈ ਤੇ ਇਸ ਦੇ ਬਾਵਜੂਦ ਵੀ ਕਿੰਨੀ ਠੇਠ ਕੇਂਦਰੀ ਸਾਹਿਤਕ ਬੋਲੀ ਇਹ ਲਿਖਦਾ ਆ, ਕਮਾਲ ਆ।
ਤਾਂ ਜੀ, ਹਰਮਨ ਰੇਡੀਓ ਤੇ ਕਈ ਸਾਲ ਮਨਜੀਤ ਨੇ ਕੰਮ ਕੀਤਾ ਤੇ ਬੜਾ ਹੀ ਫੇਮਸ, ਬੜਾ ਹੀ ਹਿੱਟ ਪ੍ਰੋਗਰਾਮ ਪੁਆਧਕੀਆਂ ਬਾਤਾਂ ਜਿਹੜੀਆਂ ਨੇ ਉਹ ਪ੍ਰੋਗਰਾਮ ਇਹਨਾਂ ਨੇ ਦਿੱਤਾ ਤੇ ਮੇਰਾ ਖਿਆਲ ਆਪਣਾ ਰੇਡੀਓ ਪਹਿਲਾ ਰੇਡੀਓ ਸੀ ਜਿਨ੍ਹਾਂ ਨੇ ਪੁਆਧੀ ਭਾਸ਼ਾ ਨੂੰ ਉੱਚਾ ਚੱਕਿਆ ਤੇ ਇਹ ਅਸੀਂ ਪ੍ਰੋਗਰਾਮ 25-30 ਪ੍ਰੋਡਿਊਸ ਕੀਤੇ ਸੀ ਤੇ ਅੱਜ ਵੀ ਲੋਕੀ ਯਾਦ ਕਰਦੇ ਨੇ, ਡਾਊਨਲੋਡ ਕਰਕੇ ਸੁਣਦੇ ਨੇ। ਸੋ ਬੜੀ ਮਿਹਨਤ ਕੀਤੀ ਹੈ ਇਸ ਨੌਜਵਾਨ ਨੇ। ਸਾਡੇ ਨਾਲ ਕੁਛ ਸੁਨੇਹੇ ਪਹੁੰਚੇ ਨੇ ਸਾਡੇ ਦੋਸਤਾਂ ਦੇ ਤੇ ਗੌਰਵ ਸ਼ਰਮਾ ਜੀ ਵੀ।
ਨਿੱਕੀ ਜੀ, ਫਿਰ ਮੈਨੂੰ ਗੱਲ ਭੁੱਲ ਨਾ ਜਾਵੇ, ਇਹਦੀ ਨਵੀਂ ਕਿਤਾਬ ਆਈ ਹੈ ਲੰਡੇ ਚਿੜਿਆਂ ਦੀ ਉਡਾਰੀ
ਜੀ ਜੀ,
ਤੇ ਉਥੇ ਮੈਲਬਰਨ ਦੀਆਂ ਸਿੱਖ ਗੇਮਾਂ ਦੇ ਵਿਚ ਦੋ ਕਿਤਾਬਾਂ, ਪੰਜਾਬ ਦਾ ਬੁੱਚੜ ਤੇ ਲੰਡੇ ਚਿੜਿਆਂ ਦੀ ਉਡਾਰੀ, ਇਹ ਦੋ ਕਿਤਾਬਾਂ ਹੱਥੋ ਹੱਥ ਲੋਕੀ ਖਰੀਦ ਕੇ ਲੈ ਗਏ ਤੇ ਤੀਜੇ ਦਿਨ ਲੋਕੀ ਪੁੱਛਦੇ ਹੀ ਰਹੇ ਵੀ ਜਿਹੜਾ ਵੀ ਆਏ ਉਹ ਹੀ ਪੁੱਛੇ ਇਹਨਾਂ ਦੋ ਕਿਤਾਬਾਂ ਨੂੰ, ਮਤਲਬ ਵੀ ਇਹ ਇੰਨਾ ਵਧੀਆ ਲਿਖਾਰੀ ਹੈ
ਜੀ, ਬਹੁਤ ਵਧੀਆ ਨੈਚੁਰਲ ਲਿਖਾਰੀ ਆ। ਤੇ ਮੇਰੇ ਕੋਲ ਹਜੇ ਕਿਤਾਬ ਨਹੀਂ ਪਹੁੰਚੀ, ਮੈਨੂੰ ਲੱਗਦਾ ਪਹੁੰਚ ਗਈ, ਪਹੁੰਚ ਜਾਵੇਗੀ। ਮੈਂ ਕਿਹਾ ਤਾਂ ਸੀਗਾ ਆਪਣੇ ਕੁਲਜੀਤ ਨੂੰ, ਕੁਲਜੀਤ ਖੋਸਾ ਕਿਤਾਬਾਂ ਦਾ ਇੰਚਾਰਜ ਹੈ ਤੇ ਸ਼ਾਇਦ ਉਹਨੂੰ ਰੱਖੀਆਂ ਵੀ ਹੋਣ, ਪਰ ਤਾਂ ਜੀ ਮੈਨੂੰ ਲੱਗਦਾ ਸੀ ਕਿ ਕਿਤਾਬਾਂ ਜਿਹੜੀਆਂ ਨੇ ਉਹ ਜਿੰਨੀਆਂ ਮੰਗਾਈਆਂ ਸੀ ਸਾਰੀਆਂ ਹੀ ਚਲੇ ਗਈਆਂ ਨੇ ਸਿੱਖ ਖੇਡਾਂ ਦੇ ਵਿਚ, ਬੜੀ ਖੁਸ਼ੀ ਦੀ ਗੱਲ।
ਤਕਰੀਬਨ ਸਾਰੀਆਂ ਚਲੇ ਗਈਆਂ,
ਹਾਂਜੀ, ਬੜੀ ਖੁਸ਼ੀ ਦੀ ਗੱਲ ਹੈ।
ਤੇ ਉਹ ਮੈਂ ਸਮਝਦਾ ਸੀ, ਮੈਨੂੰ ਬੜੀ ਹੈਰਾਨੀ ਸੀ ਵੀ ਲੋਕੀ ਕਿਤਾਬ ਨਹੀਂ ਪੜ੍ਹਦੇ ਤੇ ਇੱਥੇ ਸਿਡਨੀ ਦੀਆਂ ਪਿਛਲੇ ਸਾਲ ਦੀਆਂ ਗੇਮਾਂ ਦੇ ਵਿਚ ਲੋਕੀ ਬੰਡਲਾਂ ਦੇ ਬੰਡਲ ਕਿਤਾਬਾਂ ਖਰੀਦ ਰਹੇ ਸੀ ਤੇ ਮੈਂ ਬੜਾ ਹੈਰਾਨ, ਖੁਸ਼ੀ ਹੈਰਾਨੀ ਭਰੀ ਖੁਸ਼ੀ ਹੋਈ। ਤੇ ਐਰਕਾ ਮੈਂ ਉਹ ਕੁਲਜੀਤ ਨੂੰ ਪੁੱਛਿਆ, ਮੈਂ ਕਿਹਾ ਵੀ ਇੱਥੇ ਵੀ ਵਿਕ ਰਹੀਆਂ? ਸਿਡਨੀ ਤਾਂ ਬਹੁਤ ਵਿਕੀਆਂ। ਕਹਿੰਦਾ ਜਿੰਨੀਆਂ ਸਿਡਨੀ ਚ ਤਿੰਨ ਦਿਨਾਂ ਚ ਵਿਕੀਆਂ ਸੀ, ਇੱਥੇ ਪਹਿਲੇ ਦਿਨ ਚ ਵਿਕ ਗਈਆਂ।
ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੋਈਆਂ ਨੇ।
ਅੱਛਾ, ਇੱਕ ਯੰਗ ਮੁੰਡਾ ਦਮਾਲੇ ਵਾਲਾ, ਉਹ ਵੱਡਾ ਸਰ ਹਰ ਕਿਤਾਬ ਚੁੱਕੀ ਜਾਵੇ ਤੇ ਬੜਾ ਉਹਨੇ ਥੱਬਾ ਨਾ ਕਿਤਾਬਾਂ ਦਾ ਚੁੱਕ ਰਿਹਾ। ਮੈਂ ਕਿਹਾ ਤੂੰ ਇੱਕ ਸਾਲ ਚ ਕਿਤਾਬਾਂ ਪੜ੍ਹ ਲਵੇਂਗਾ? ਕਹਿੰਦਾ ਜਿੰਨੀਆਂ ਪੜ੍ਹੀਆਂ ਗਈਆਂ ਮੈਂ ਪੜੂੰਗਾ, ਮੈਂ ਖਰੀਦਦਾ ਇਸ ਲਈ ਆ ਵੀ ਘਰ ਆਏ ਸੱਜਣਾ ਮਿੱਤਰਾਂ ਨੂੰ ਤੋਹਫੇ ਵਜੋਂ ਕਿਤਾਬ ਮੈਂ ਦਿੰਦਾ।
ਕਿਆ ਬਾਤ,
ਕਮਾਲ ਕਰਤੀ, ਮੈਂ ਪਹਿਲੀ ਵਾਰੀ ਗੱਲ ਸੁਣੀ।
ਕਿਆ ਬਾਤ, ਇਹ ਵਧੀਆ ਪਿਰਤ ਹੈ, ਇਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਮੈਨੂੰ ਯਾਦ ਹੈ ਕਿ ਪਹਿਲੀ ਵਾਰੀ ਜਿਹੜੀਆਂ ਕਿਤਾਬਾਂ ਦੀ ਐਡਲੇਟ ਦੇ ਵਿਚ ਲੱਗੀ ਸੀ ਦੁਕਾਨ, ਜਦੋਂ ਮਿੰਟੂ ਬਰਾੜ ਹੋਣੀ ਭਾਜੀ ਨੇ ਤੇ ਉੱਥੇ ਦੇ ਨੌਜਵਾਨ ਉਹਨਾਂ ਨੇ ਇੱਕ ਕੰਟੇਨਰ ਮੰਗਾਇਆ ਸੀ ਕਿਤਾਬਾਂ ਦਾ ਤੇ ਉਹਦੇ ਵਿਚ ਤਕਰੀਬਨ 4500 ਕਿਤਾਬ ਵਿਕੀ ਸੀ ਤੇ ਮੇਰੇ ਖਿਆਲ ਸਿਡਨੀ ਦੇ ਵਿਚ 9100 ਕਿਤਾਬ ਵਿਕੀ ਸੀ ਤੇ ਇਸ ਵਾਰੀ ਹਜੇ ਹਿਸਾਬ ਦਾਵ ਕਰਨਾ ਹੈ ਕੁਲਜੀਤ ਹੋਣਾ ਨੇ। ਤੇ ਗਿਆਨੀ ਜੀ, ਮੈਨੂੰ ਲੱਗਦਾ ਕਿ ਵਿਚ ਗ੍ਰਿਫਤ ਵੀ ਕਿਤਾਬਾਂ ਕਾਫੀ ਵਿਕੀਆਂ। ਮੈਨੂੰ ਲੱਗਦਾ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਨਾ ਘੱਟੋ ਘੱਟ 40,000 ਕਿਤਾਬ ਜਿਹੜੀ ਆ ਉਹ ਪਿਛਲੇ 3 ਸਾਲ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕੀ ਆ, ਜਿਹੜੀ ਕਿ ਇੱਕ ਚੰਗੀ ਨਿਸ਼ਾਨੀ ਹੈ ਕਿ ਉਹਦੇ ਵਿੱਚੋਂ ਜੇ 40,000 ਕਿਤਾਬ ਦੇ ਵਿੱਚੋਂ ਮਤਲਬ ਤੁਸੀਂ 30% ਵੀ ਲਾਵੋ ਤਾਂ ਵੀ ਮਤਲਬ 15,000 ਕਿਤਾਬ ਜਿਹੜੀ ਆ ਪੜ੍ਹ ਹੋ ਚੁੱਕੀ ਆ, ਜਿਹੜੇ ਵਿਚਾਰਾਂ ਦੀ ਸਾਂਝ ਪੈ ਚੁੱਕੀ ਆ, ਤੇ ਉਸ ਦੇ ਨਾਲ ਹੋਰ ਵੀ
ਉਹ ਤੇ ਉਹ ਗੱਲ ਇਹ ਆ ਅਮਨਦੀਪ ਜੀ, ਹੋਰੀ ਨੂੰ ਹੋਰੀ ਦੀ ਤੇ ਅੰਨੇ ਨੂੰ ਡਗੋਰੀ ਦੀ, ਦੂਜਿਆਂ ਦੀ ਗੱਲ ਛੱਡੋ, ਮੈਂ ਤੇ ਆਪਣੀ ਗੱਲ ਕਰਦਾ ਵੀ ਮੇਰੀਆਂ 9 ਕਿਤਾਬਾਂ ਦੀ ਮਤਲਬ 20-25,000 ਗਿਣਤੀ ਵਿਚ ਛਪੀਆਂ, ਤੇ ਉਹਨਾਂ ਚੋਂ ਅੱਧਿਆਂ ਤੋਂ ਵੱਧ ਮੈਂ ਇੱਥੇ ਆਸਟ੍ਰੇਲੀਆ ਵਿਚ ਲਿਆ ਕੇ ਪਾਠਕਾਂ ਤੱਕ ਪਹੁੰਚਾ ਦਿੱਤੀਆਂ, ਮਤਲਬ ਵੀ 12-15,000 ਤੱਕ ਲਿਖੀਆਂ ਮੇਰੀਆਂ ਲਿਖੀਆਂ ਕਿਤਾਬਾਂ ਹੀ ਆਸਟ੍ਰੇਲੀਆ ਚ ਪਹੁੰਚ ਗਈਆਂ
ਜੀ। ਬਿਲਕੁਲ ਵਧੀਆ ਗੱਲ ਹੈ, ਆਪਣੇ ਜਿਹੜੇ ਪਾਠਕ ਨੇ ਸਰੋਤੇ ਨੇ ਉਹ ਪੜ੍ਹਦੇ ਨੇ, ਮੇਰੇ ਖਿਆਲ ਹੁਣ ਜਿਹੜਾ ਰੁਝਾਨ ਹੈ ਤੁਸੀਂ ਦੇਖ ਹੀ ਲਿਆ, ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਸੋਸ਼ਲ ਮੀਡੀਆ ਉੱਤੇ ਗੰਦ ਮੰਦ ਬਹੁਤ ਚੱਲ ਪਿਆ, ਬੇਕਾਰ ਦੀਆਂ ਗੱਲਾਂ ਜਿਹੜੀਆਂ ਬਹੁਤ ਚੱਲ ਪਈਆਂ, ਲੋਕ ਹੁਣ ਅੱਕ ਗਏ, ਮਨ ਭਰ ਗਿਆ,
ਅੱਕ ਗਏ
ਹਾਂ, ਤੇ ਹੁਣ ਥੋੜਾ ਜਿਹਾ ਪ੍ਰਚਾਰ ਵੀ ਹੁੰਦਾ ਕਿ ਤੁਸੀਂ ਬੈਠੋ ਕਿਤੇ ਕਿਤਾਬ ਫੜੋ ਹਨਾ, ਪੜ੍ਹੋ ਉਹਨਾਂ ਨੂੰ ਤੇ ਕਿਸੇ ਦੇ ਵਿਚਾਰਾਂ ਚ ਸਾਂਝ ਪਾਓ, ਤੇ ਮੈਨੂੰ ਲੱਗਦਾ ਹੁਣ ਇੱਧਰ ਨੂੰ ਚੱਲੇਗਾ ਕੰਮ, ਤੇ ਵਧੀਆ ਗੱਲ ਹੈ। ਸੋ
ਤੁਹਾਨੂੰ ਪਤਾ ਵੀ ਇੱਕ ਆਪਣਾ ਸਰ ਮੁਹੰਮਦ ਸਿੰਘ ਰੰਧਾਵਾ ਯੰਗ ਮੁੰਡਾ ਮਿਲਿਆ ਨਾ ਤੁਹਾਨੂੰ
ਸਰ ਮੁਹੰਮਦ, ਹਾਂਜੀ,
ਮੈਲਬਰਨ ਗੇਮਤ, ਜਿਹਨੇ ਕੱਲੇ ਨੇ ਉਹ $50,000 ਦੀ ਪਾਣੀ ਸਪਲਾਈ ਦੀ ਸੇਵਾ ਕੀਤੀ ਆ ਗੇਮਾਂ ਚ, ਬਹੁਤ ਪਾਣੀ ਦੀਆਂ ਬੋਤਲਾਂ ਜਾਣਦੇ ਹੋ ਨਾ ਤੁਸੀਂ?
ਹਾਂਜੀ ਹਾਂਜੀ,
ਉਹ ਲੈ ਆਪਾਂ ਉਹਦੇ ਘਰ ਦੇ ਰਾਤ ਨੂੰ ਬੈਠੇ
ਸੀ, ਮੈਮਰੀ ਸ਼ਾਰਟ ਹੈ,
ਲੈ ਭੁੱਲ ਹੀ ਗਿਆ, ਐਤਵਾਰ ਦੀ ਰਾਤ ਨੂੰ ਆਪਾਂ ਉੱਥੇ ਹੀ ਮਹਿਫਲ ਲਾਈ ਸੀ, ਤੇ ਉਹ ਰਾਤ ਅਸੀਂ ਤੁਸੀਂ ਤਾਂ ਫਿਰ ਚਲੇ ਗਏ, ਅਸੀਂ ਫਿਰ ਉੱਥੇ ਹੀ ਸੁੱਤੇ, ਤੇ ਸਵੇਰੇ ਫਿਰ ਸਾਨੂੰ ਉਹ ਤਿੰਨਾਂ ਜਣਿਆਂ ਨੂੰ ਜਿਹੜਾ ਕਲਾਕਾਰ ਆਇਆ ਅਮਰੀਕਾ ਤੋਂ ਤੇ ਮੈਂ ਤੇ ਤੁਹਾਡੀ ਤਾਈ, ਸਾਨੂੰ ਤਿੰਨਾਂ ਨੂੰ ਫਿਰ ਉਹ ਹਵਾਈ ਅੱਡੇ ਤੇ 10 ਵਜੇ ਡੋਲ ਕੇ ਫਿਰ ਮੁੜਿਆ, ਦੋਵੇਂ ਜਣੇ ਉਹ ਮਿੱਠਾ ਸੁਖਜੀਤ ਸਿੰਘ ਤੇ ਅੱਛਾ, ਉਹਨੇ $75,000 ਦਾ ਬਜਟ ਰੱਖ ਕੇ ਤੇ ਉਹ ਪੰਜਾਬ ਦੇ ਵਿਚ ਸਥਾਪਿਤ ਕਰਕੇ ਨਾ ਸਟੂਡੀਓ, ਤੇ ਉਹ ਚੋਣੀਆਂ ਕਿਤਾਬਾਂ ਨੂੰ ਆਵਾਜ਼ ਦੇ ਵਿਚ ਰਿਕਾਰਡ ਕਰਨ ਦਾ ਪਲਾਨ ਬਣਾਇਆ ਉਹਨੇ।
ਹਾਂਜੀ ਹਾਂਜੀ, ਬਹੁਤ ਵੱਡਾ ਪਲਾਨ ਸੀਗਾ ਉਹਨਾਂ ਦਾ, ਹੈਗਾ ਅਜੇ ਵੀ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ
ਉਹ ਛੇਤੀ ਜਾ ਰਿਹਾ, ਯੂਨੀਵਰਸਿਟੀ ਪਟਿਆਲਾ ਨਾਲ ਵੀ ਉਹਦੀ ਗੱਲਬਾਤ ਹੋਈ ਹੈ, ਤੇ ਉਹਨੇ ਆਪਣਾ ਪ੍ਰੋਜੈਕਟ ਉਹਨਾਂ ਨੂੰ ਦੱਸਣ ਲਈ ਜਾਣਾ ਹੈ, ਤੇ ਉਹ ਯੂਨੀਵਰਸਿਟੀ ਵਾਲੇ ਵੀ ਉਹਦੀ ਉਹਨੂੰ ਮਤਲਬ ਵੀ ਸਹਾਇਤਾ ਕਰ ਰਹੇ ਆ, ਮਾਇਕ ਨਹੀਂ ਅਗਵਾਈ ਦੀ ਸਲਾਹ ਕਰਦੀ, ਮਾਇਆ ਤੇ ਇਹ ਖਰਚੂਗਾ, ਯੰਗ ਉਮਰ ਦੇ ਵਿਚ ਹੀ ਮਹਾਰਾਜ ਨੇ ਉਹਨੂੰ ਇੰਨੀ ਸੂਝ ਸਿਆਣਪ ਤੇ ਆਰਥਿਕਤਾ ਵੀ ਬਖਸ਼ੀ ਹੈ ਮਹਾਰਾਜ, ਸਾਰੇ ਵਿਅਕਤੀਆਂ ਨੂੰ ਬਖਸ਼ੇ। ਹਾਂਜੀ,
ਵੈਸੇ ਤਾਇਆ ਜੀ, ਹੁਣ ਮੇਰੀ ਜਿਹੜੀ ਆਪਣੀ ਕਿਤਾਬ ਹੈ, ਮੈਂ ਪਹਿਲਾਂ ਹੀ ਸਰ ਮੁਹੰਮਦ ਉਹਨਾਂ ਦਾ ਕੰਮ ਸੌਖਾ ਕਰਤਾ, ਮੈਂ ਪਹਿਲਾਂ ਹੀ ਪੋਡਕਾਸਟ ਆਪ ਹੀ ਰਿਕਾਰਡ ਕੀਤੀ ਹੋਈ ਆ, ਸੋ ਉਹਨਾਂ ਨੂੰ ਕਿਤਾਬ ਦੇ ਨਾਲ ਨਾਲ ਆਡੀਓ ਵੀ ਦਿੱਤੀ ਜਾਏਗੀ। ਖੈਰ, ਸਾਡੇ ਨਾਲ ਗੌਰਵ ਸ਼ਰਮਾ ਵਿਨੀਪੈਗ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਇਆ ਜੀ ਨੂੰ ਪੈਰੀ ਪੈਣਾ ਜੀ, ਤਾਇਆ ਜੀ ਦਿਓ ਆਸ਼ੀਰਵਾਦ ਫਿਰ ਗੌਰਵ ਸ਼ਰਮਾ ਉਹਨਾਂ ਨੂੰ,
ਤੇ ਚਲੋ ਉਹਨਾਂ ਨੂੰ ਤੇ ਆਸ਼ੀਰਵਾਦ, ਇੱਥੇ ਜਿਹੜਾ ਮੈਨੂੰ ਕਹੇ ਪੈਰੀ ਪੈਣਾ ਉਹਨੂੰ ਮੈਂ ਕਹਿੰਦਾ ਨਾ ਮੈਂ ਹੱਥੀ ਪੈਣਾ।
ਜੀ ਜੀ ਠੀਕ ਹੈ, ਤੇ ਰਵਿੰਦਰ ਸਿੰਘ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ
ਕੌਣ ਜੀ?
ਰਵਿੰਦਰ ਸਿੰਘ ਹੈ ਜੀ, ਇਹ ਮੈਲਬਨ ਚਲੇ ਗਏ ਨੇ ਹੁਣ, ਵੈਸੇ ਪਹਿਲਾਂ ਸਿਡਨੀ ਰਹਿੰਦੇ ਸੀ। ਹਾਂਜੀ, ਤੇ ਗੁਰਵੀਰ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਤੇ ਕਹਿੰਦੇ ਨੇ ਗਿਆਨੀ ਜੀ ਨੂੰ ਸਿੱਖ ਗੇਮਸ ਤੇ ਮਿਲੇ ਤੇ ਬਹੁਤ ਵਧੀਆ ਲੱਗਿਆ, ਤੇ ਗਿਆਨੀ ਜੀ ਨੇ 2 ਕਿਤਾਬਾਂ ਵੀ ਭੇਂਟ ਕੀਤੀਆਂ ਸਨ, ਤੇ ਫਿਰ ਤੋਂ ਕਹਿੰਦੇ ਦਿਲ ਵਾਲੀ ਗੱਲ ਸੁਣ ਕੇ ਬਹੁਤ ਵਧੀਆ ਲੱਗਿਆ, ਸ਼ੁਕਰੀਆ ਗੁਰਵੀਰ ਜੀ। ਰੁਪਿੰਦਰ ਗਿੱਲ ਮੈਲਬਨ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ, ਤੇ ਸਤਿ ਸ੍ਰੀ ਅਕਾਲ ਤਾਇਆ ਜੀ ਬੁਲਾ ਰਹੇ ਨੇ ਵਿਜੇ ਵਿਰਦੀ ਜੀ, ਤੇ ਕਹਿੰਦੇ ਅਮੇਜ਼ਿੰਗ ਟਿੱਪਣੀਆਂ ਚੱਲ ਰਹੀਆਂ ਨੇ, ਬਹੁਤ ਵਧੀਆ। ਭੁਪਿੰਦਰ ਲਾਂਬਾ ਜੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਤਾਇਆ ਜੀ ਨਾਲ ਖੁੰਡ ਚਰਚਾ ਬਹੁਤ ਵਧੀਆ ਚੱਲ ਰਹੀ ਹੈ, ਤੇ ਇਸ ਵਾਰ ਮੈਲਬਨ ਖੇਡਾਂ ਵਿਚ ਤਾਇਆ ਜੀ ਦੇ ਨਾਲ ਤਾਈ ਜੀ ਦੇ ਵੀ ਦਰਸ਼ਨ ਹੋਏ, ਬਹੁਤ ਵਧੀਆ ਲੱਗਿਆ, ਤੇ ਸਰ ਮੁਹੰਮਦ ਸਿੰਘ ਪ੍ਰੋਗਰਾਮ ਦੇ ਵਿਚ ਆ ਗਏ ਨੇ, ਸਤਿ ਸ੍ਰੀ ਅਕਾਲ ਤਾਇਆ ਜੀ, ਤੇ ਮੈਨੂੰ ਵੀ ਸਾਰਿਆਂ ਨੂੰ ਕਹਿੰਦੇ ਨੇ ਕਿ ਪਿਆਰ ਅਸੀਸ ਲਈ ਧੰਨਵਾਦ। ਸੋ ਕੱਲਾ ਇਹ ਨਹੀਂ ਇਹਨਾਂ ਨੇ ਕੀਤਾ, ਪਾਣੀ ਦੀ ਸੇਵਾ ਜਾਂ ਕਿਤਾਬਾਂ ਦੀ ਸੇਵਾ ਨਹੀਂ ਕੀਤੀ, ਤੇ ਜਿਹੜੀ ਉਹ ਫੱਟੀ ਵਾਲਾ ਪ੍ਰੋਜੈਕਟ ਸੀ ਨਾ ਤਾਇਆ ਜੀ ਗੇਡਾਂ ਦੇ ਵਿਚ, ਉਹਨਾਂ ਦੀ ਸਾਰੀ ਦੇਖ ਰੇਖ ਇਹਨਾਂ ਨੇ ਕੀਤੀ ਆ, ਇਹਨਾਂ ਦਾ ਹੀ ਉਹ ਆਈਡੀਆ ਸੀਗਾ ਆਰਟਿਸਟ ਨੂੰ ਬੁਲਾਉਣਾ, ਤੇ ਬਾਕੀ ਉਹ ਪਜਾਮੇ ਵਾਲੀ ਗੱਲ ਹੋ ਗਈ, ਕਹਿੰਦੇ ਬਾਕੀ ਸਾਰਾ ਇਹਨਾਂ ਦਾ ਸੀ, ਇਹ ਪਜਾਮਾ ਮੇਰਾ ਆ। ਤਾਇਆ ਜੀ ਤੁਸੀਂ ਗੱਲ ਸੁਣਾਉਂਦੇ ਹੁੰਦੇ, ਪੱਟੀ ਵਾਲਾ, ਪੱਟੀ ਵਾਲਾ ਜਿਦਾ ਸੱਦਿਆ ਸਾਰਾ ਕੁਛ ਨੀ ਸੀ, ਪੈਸੇ ਵੀ ਨੀ ਖਰਚੇ ਸੀ, ਪਰ ਉਹ ਜਿਹੜੀ ਪੈਂਤੀ ਵਾਲਾ, ਪੈਂਤੀ ਦਾ ਆਈਡੀਆ ਮੇਰਾ ਸੀਗਾ ਕਿ ਮੈਂ ਇਹ ਕਹਿਣਾ
ਚਾਹਾਂਗਾ,
ਹਾਂ ਮੈਂ ਇਹ ਕਹਿਣਾ ਚਾਹਾਂਗਾ ਮੈਂ ਵੀ ਵਿੱਚ ਟਿੰਡ ਚ ਕਾਨਾ ਪਾਏ ਦਵਾਂ, ਮੈਂ ਵੀ, ਮੇਰੀ ਵੀ ਥੋੜੀ ਥੋੜੀ ਬੱਲੇ ਬੱਲੇ।
ਉਹ ਇਹ ਹੈ ਵੀ ਮਤਲਬ ਵੀ ਉਹ ਸਾਰੇ ਪਿੰਡ ਦੇ, ਉਹ ਸਾਰੇ ਪਿੰਡ ਦਾ ਵਾਗੀ ਆਪਣਾ ਹੁੰਦਾ ਜੀ, ਅਦਾ ਆਪਣੀ ਵੱਛੀ ਵਿੱਚ ਹੋਵੇ।
ਠੀਕ ਹੈ, ਤੇ ਮਨਿੰਦਰ ਸਿੱਧੂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਮਨਿੰਦਰ ਜੀ। ਰਵਿੰਦਰ ਸਿੰਘ ਧਨੀ ਪੈਰੀ ਪੈਨਾ ਜੀ ਕਹਿੰਦੇ ਤਾਇਆ ਜੀ, ਤੇ ਤਾਇਆ ਜੀ ਇਹਨਾਂ ਦੇ ਘਰ ਨਾ ਬੇਟੇ ਨੇ ਜਨਮ ਲਿਆ ਅੱਜ ਤੜਕੇ, ਆਗਿਆਕਾਰੀ ਦਾ ਆਪ ਨੀ ਹਜੇ ਤੱਕ ਬਣ ਸਕੇ ਮੈਨੂੰ ਲੱਗਦਾ, ਪਰ ਇਹਨਾਂ ਨੂੰ ਵੀ ਬਣਾਵੇ ਨਹੀਂ, ਵੈਸੇ ਮੈਂ ਤਾਂ ਵੈਸੇ ਹੀ ਟਿੱਪਣੀ ਕੀਤੀ ਆ। ਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਆ, ਤੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ, ਬੜੀਆਂ ਇਲੈਕਸ਼ਨਾਂ ਦੋਨਾਂ ਦੇਸ਼ਾਂ ਦੇ ਵਿਚ ਚੱਲ ਰਹੀਆਂ ਨੇ, ਆਸਟ੍ਰੇਲੀਆ ਦੇ ਵਿਚ ਵੀ ਤੇ ਇੰਡੀਆ ਦੇ ਵਿਚ ਵੀ। ਤਾਂ ਤਾਇਆ ਜੀ ਭਾਈ, ਆਸਟ੍ਰੇਲੀਆ ਦੀ ਇਲੈਕਸ਼ਨ ਦਾ ਤਾਂ ਕੋਈ ਮੁੱਦਾ ਹੀ ਹੈ ਨੀ, ਸਿੱਧੀ ਜੀ ਗੱਲ ਹੈ, ਜੇ ਹਿਸਾਬ ਨਾਲ ਇੰਡੀਆ ਦੇ ਵਿਚ ਆ ਵੀ ਇੱਥੇ ਕੋਈ ਮੁੱਦਾ ਨੀ ਹੈਗਾ, ਕੋਈ ਘਪਲਾ ਨੀ ਹੋਇਆ, ਕੋਈ ਹੇਰ ਫੇਰ ਨੀ ਹੋਇਆ, ਕੋਈ ਬੰਦਾ ਨੀ ਮਰਿਆ, ਹਨਾ। ਸੋ ਇੱਥੇ ਦੀਆਂ ਵੋਟਾਂ ਤਾਂ ਜਿਹੜੀਆਂ ਨੇ ਨਾ, ਉਹ ਇੱਕ ਬੋਝ ਲੱਗਦੀਆਂ ਨੇ ਸਾਨੂੰ ਕਿ ਯਾਰ ਕੀ ਐਵੇਂ ਰੌਲਾ ਪਾਇਆ ਪਿਆ, ਹਨਾ। ਪਰ ਜੇ ਦੂਜੇ ਪਾਸੇ ਦੇਖੀਏ, ਵੈਸੇ ਤੁਸੀਂ ਸਮੀਖਿਆ ਕਰਦੇ ਰਹਿੰਦੇ ਹੋ, ਆਬਜ਼ਰਵੇਸ਼ਨ ਕਰਦੇ ਰਹਿੰਦੇ ਹੋ, ਤੁਹਾਨੂੰ ਕੋਈ ਮੁੱਦਾ ਲੱਗਦਾ ਵੀ ਮੁੱਦਾ ਹੈਗਾ ਆ, ਕਿਸੇ ਮੁੱਦੇ ਤੇ ਇਲੈਕਸ਼ਨ ਲੜੀ ਜਾ ਰਹੀ ਹੈ, ਇੱਕ ਕਰੈਕਟਰ ਤੇ ਹੀ ਲੜਾਈ, ਇੱਕ ਕਰੈਕਟਰ ਦੀ ਹੈ ਨਾ ਕਿ ਉਹ ਚੰਗਾ ਸੀ ਉਹ ਮਾੜਾ ਸੀ, ਉਹ ਚੰਗਾ ਸੀ ਉਹ ਮਾੜਾ, ਇੱਕ ਇਹੀ ਚੀਜ਼ ਤੇ ਇਲੈਕਸ਼ਨਾਂ ਲੜੀ ਜਾਂਦੇ, ਕੋਈ ਐਜੂਕੇਸ਼ਨ ਦਾ ਮੁੱਦਾ, ਕੋਈ ਮਤਲਬ ਡਿਫੈਂਸ ਦਾ ਮੁੱਦਾ, ਕੋਈ ਮਤਲਬ ਡਿਵੈਲਪਮੈਂਟ ਦਾ, ਕੋਈ ਤੁਹਾਨੂੰ ਨਜ਼ਰ ਆਇਆ, ਤੁਸੀਂ ਗਿਣਾ ਸਕਦੇ ਹੋ ਜਿਹੜਾ ਤੁਹਾਨੂੰ ਚੇਤੇ ਹੋਵੇ?
ਉਹ ਗੱਲ ਇਹ ਹੈ ਵੀ ਤੁਸੀਂ ਕਮਲੀਆਂ ਗੱਲਾਂ ਕਰ ਰਹੇ ਹੋ, ਮੁੱਦਾ ਤੇ ਇੱਕੋ ਹੀ ਆ ਹਿੰਦੁਸਤਾਨ ਚ, ਇਲੈਕਸ਼ਨ ਦਾ ਇੱਕੋ ਹੀ ਮੁੱਦਾ ਆ ਵੀ ਇਨਵੈਸਟਮੈਂਟ ਹੈਗੀ ਆ, ਬਿਜ਼ਨਸ ਆ, ਇਹ ਇੰਡਸਟਰੀ ਆ ਸਰਕਾਰ ਦੇ ਵਿਚ ਆਉਣ ਦੀ ਤੇ ਇਲੈਕਸ਼ਨਾਂ ਲੜਨ ਦੀ, ਤੇ ਮੈਂ ਥੋੜੇ ਪੈਸੇ ਖਰਚ ਕੇ ਤੇ ਵੱਧ ਤੋਂ ਵੱਧ ਘਪਲਾ ਕਰਨ ਵਾਲੀ ਕੁਰਸੀ ਉਤੇ ਪਹੁੰਚਾਂ। ਆਹ ਜਿਹੜੇ ਲੋਕ ਖਾ ਰਹੇ ਆ, ਲੁੱਟ ਰਹੇ ਆ ਦੇਸ਼ ਨੂੰ, ਇਹ ਮੈਂ ਇਹਨਾਂ ਦੀ ਥਾਂ ਜਾ ਕੇ ਮੈਂ ਲੁੱਟਾਂ, ਤੇ ਜਿਹੜਾ ਲੁੱਟ ਰਿਹਾ ਵਾ, ਖਾ ਰਿਹਾ ਵਾ, ਗੱਦੀਆਂ ਉਪਰ ਕਾਬਜ਼ਿਆ, ਉਹਦੀ ਕੋਸ਼ਿਸ਼ ਆ ਵੀ ਮੇਰੇ ਥੱਲਿਓਂ ਕੁਰਸੀ ਨਾ ਖਿਸਕ ਜਾਏ। ਜਿਹਦੇ ਕੋਲ ਨਹੀਂ ਹੈਗੀ, ਉਹ ਕਹਿੰਦਾ ਮੈਂ ਛੇਤੀ ਤੋਂ ਛੇਤੀ ਉਸ ਕੁਰਸੀ ਤੇ ਬਵਾਂ ਤਾਂ ਕਿ ਮੈਂ ਲੁੱਟ ਸਕਾਂ, ਜੋ ਮੈਂ ਖਰਚ ਕੀਤਾ ਆ ਸਿਆਸਤ ਵਿਚ, ਸਮਾਂ ਗਾਲਿਆ ਵਾ, ਹੁਣ ਇਲੈਕਸ਼ਨ ਚ ਪੈਸੇ ਖਰਚਣੇ ਆ, ਇਹ ਕਈ ਗੁਣਾ ਵੱਧ ਮੈਂ ਲਵਾਂ, ਪਹਿਲਾਂ ਆਪਣਾ ਘਰ ਭਰਾਂ, ਫੇਰ ਆਪਣੇ ਰਿਸ਼ਤੇਦਾਰਾਂ ਦਾ, ਫੇਰ ਆਪਣੇ ਸੱਜਣਾ ਮਿੱਤਰਾਂ ਦਾ, ਫੇਰ ਆਪਣੇ ਦੂਰ ਦੁਰਾਡੇ ਮਿੱਤਰਾਂ ਦਾ, ਤੇ ਜਿਨ੍ਹਾਂ ਨੇ ਅੱਗੇ ਤੋਂ ਵੀ ਮੈਨੂੰ ਇਸ ਕੁਰਸੀ ਤੱਕ ਪਹੁੰਚਣ ਚ ਮਦਦ ਕਰਨ ਲਈ ਸਹਾਈ ਹੋਣਾ ਆ, ਉਹਨਾਂ ਨੂੰ ਮੈਂ ਕੁਝ ਬੁਰਕੀਆਂ ਪਾਵਾਂ, ਇਸ ਤੋਂ ਵੱਧ ਹੋਰ ਕੋਈ ਮੁੱਦਾ ਹੀ ਨਹੀਂ ਉੱਥੇ।
ਹੁਣ ਮੈਨੂੰ ਤਾਂ ਨਹੀਂ ਸੋਚਦਾ, ਪਰ ਮੈਂ ਆਪਣੇ ਸਰੋਤਿਆਂ ਨੂੰ ਪੁੱਛਦਾ ਕਿ ਅਗਰ ਉਹਨਾਂ ਨੂੰ ਕੋਈ ਮੁੱਦਾ ਪਤਾ ਹੋਵੇ ਜਿਹੜਾ ਕਿ ਪੰਜਾਬ ਦੇ ਵਿਚ ਖਾਸ ਕਰਕੇ ਉਛਾਲਿਆ ਜਾ ਰਿਹਾ ਸੈਂਟਰ ਲੈਵਲ ਦਾ, ਉਹ ਦੱਸ ਦਿਓ। ਤੇ ਫਿਲਹਾਲ ਤਾਂ ਮੁੱਦੇ ਮੈਨੂੰ ਲੱਗਦਾ ਹੈ ਕਿ ਆਪਾਂ ਬੀਬੀ ਖਾਲੜਾ ਨੂੰ ਬਣਾਉਣਾ ਆ, ਤੇ ਉਧਰ ਮਤਲਬ ਉਹਨੂੰ ਲਾਉਣਾ ਆ, ਆਪਾਂ ਉਹਨੂੰ ਲਾਉਣਾ। ਤੇ ਗੱਲ ਆਪਾਂ ਸ਼ੁਰੂ ਕਰਦੇ ਹਾਂ ਬੀਬੀ ਖਾਲੜਾ ਜੀ ਤੇ ਪਰਮਜੀਤ ਕੌਰ ਖਾਲੜਾ ਤੇ। ਤਾਇਆ ਜੀ, ਕੱਲ ਤੁਸੀਂ ਮੈਨੂੰ ਇੱਕ ਬੜੀ ਅਚੰਭੇ ਵਾਲੀ ਗੱਲ ਦੱਸੀ, ਉਹਦੇ ਬਾਰੇ ਹੋਰ ਘੋਖ ਕੀਤੀ ਕਿ ਨਹੀਂ?
ਨਹੀਂ, ਮੈਨੂੰ ਤੇ ਘੋਖ ਕਰਨ ਦੀ ਜਾਂਚ ਹੀ ਨਹੀਂ, ਤੇ ਨਾ ਹੀ ਮੇਰੇ ਕੋਲ ਪੇਸ਼ੈਂਸ ਆਈ ਨੀ।
ਅੱਛਾ,
ਤੇ ਉਹ ਇੰਨਾ ਹੀ ਆ ਵੀ ਬੀਬੀ ਜੀ ਨੂੰ ਪਹਿਲਾਂ ਵੀ ਅਕਾਲੀ ਦਲ ਦੇ ਮੁਕਾਬਲੇ ਤੇ ਕਹਿ ਲੋ, ਕਾਂਗਰਸ ਦੇ ਮੁਕਾਬਲੇ ਤੇ ਆਖ ਲੋ, ਟੌੜਾ ਸਾਹਿਬ ਨੇ ਇੱਕ ਜਦੋਂ ਉਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਬਾਦਲ ਸਾਹਿਬ ਨੇ, ਉਹਨਾਂ ਨੇ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਤੇ ਉਹਨਾਂ ਨੇ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਖਾਲੜਾ ਜੀ ਨੂੰ ਇਲੈਕਸ਼ਨ ਲੜਾਈ ਸੀ।
ਅੱਛਾ,
ਤੇ ਉਹ ਤਾਂ ਹਰਨਾ ਯਕੀਨੀ ਸੀ, ਤੇ ਟੌੜਾ ਸਾਹਿਬ ਦਾ ਵੀ ਨਿਸ਼ਾਨਾ ਬਾਦਲ ਸਾਹਿਬ ਦੇ ਕੈਂਡੀਡੇਟਾਂ ਨੂੰ ਹਰਾਉਣਾ ਸੀ, ਆਪ ਤੇ ਉਹਨਾਂ ਨੂੰ ਵੀ ਪਤਾ ਨੀ ਜਿੱਤਣਾ। ਇੱਥੇ ਮੈਨੂੰ ਇੱਕ ਅਕਾਲੀ ਵਰਕਰ ਨੇ ਬੜੀ ਸੋਹਣੀ ਗੱਲ ਸੁਣਾਈ ਗ੍ਰਿਫਤ ਦੇ ਮੇਲੇ ਚ। ਉਹ ਕਹਿੰਦਾ ਵੀ ਅਸੀਂ ਗਏ ਫਲਾਨੇ ਬੰਦੇ ਨੂੰ ਲੈ ਕੇ ਟੌੜਾ ਸਾਹਿਬ ਤੋਂ ਟਿਕਟ ਮੰਗਣ ਲਈ।
ਅੱਛਾ,
ਤੇ ਉਹ ਟੌੜਾ ਪੈਂਦਾ ਸਾਡੇ ਕੈਂਡੀਡੇਟ ਨੂੰ ਵੀ ਤੇਰੇ ਕੋਲ ਜ਼ਮੀਨ ਕਿੰਨੀ ਆ?
ਅੱਛਾ,
ਉਹ ਕਹਿੰਦਾ ਜੀ 4 ਕਿੱਲੇ। ਕਹਿੰਦਾ ਜਾ ਕੇ ਹਲਵਾ ਤੇ ਟੱਬਰ ਨੂੰ ਰੋਟੀ ਖਵਾ ਤੇ ਕਿਉਂ ਉਹ 4 ਕਿੱਲੇ ਤੋਂ ਵੇਚਣ ਤੇ ਲੱਕ ਵੱਧ ਕੇ ਫਕੀਰ ਹੋਣਾ ਆ, ਸਾਡਾ ਬੰਦਾ ਕੋਈ ਨੀ ਜਿੱਤਣਾ, ਅਸੀਂ ਤੇ ਬਾਦਲ ਦੇ ਬੰਦਿਆਂ ਨੂੰ ਹਰਾਉਣਾ ਆ। ਤੇ ਗੱਲ ਤਾਂ ਬੜੀ ਸਿੱਧੀ ਜੀ ਆ, ਇਹ ਮਤਲਬ ਫਸਟ ਹੈਂਡ ਇਨਫੋਰਮੇਸ਼ਨ ਮੇਰੇ ਕੋਲ ਆਈ ਹੈ। ਤੋ ਹੁਣ ਯਾਰਕਾਂ ਬੀਬੀ ਜੀ ਖਲੋਤੇ ਆ, ਵੈਸੇ ਤਾਂ ਇੱਕ ਐਮ ਜੋ ਖਾਲੜਾ ਜੀ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਹੈ ਤੇ ਉਹ ਤਾਂ ਆਪਾਂ ਸਭ ਜਾਣਦੇ ਹਾਂ, ਦੁਹਰਾਉਣ ਦੀ ਲੋੜ ਨਹੀਂ। ਉਹਦੇ ਅੱਗੇ ਤੇ ਸਾਰੇ ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਸਿਰ ਝੁਕਦਾ ਆ, ਸਿਜਦੇ ਦੇ ਵਿਚ ਨਤਮਸਤਕ ਨਹੀਂ ਹੁੰਦੇ, ਸਿਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ, ਨਮਸਕਾਰ ਕਰਦੇ ਨੇ। ਤੇ ਪਰ ਉਹਦਾ ਇਵਜ਼ਾਨਾ ਕਹਿ ਲੋ, ਕੋਈ ਮੈਂਬਰਸ਼ਿਪ ਪਾਰਲੀਮੈਂਟ ਦੀ ਮੈਂਬਰਸ਼ਿਪ ਨਹੀਂ ਹੈਗਾ, ਪਰ ਜੇ ਬੀਬੀ ਖਲੋ ਹੀ ਗਏ ਨੇ ਤਾਂ ਸਾਡਾ ਸਹੀ ਬੰਦਿਆਂ ਦਾ, ਮਨੁੱਖਤਾ ਦੇ ਦਰਦੀਆਂ ਦਾ ਉਹਨਾਂ ਦੀ ਮਦਦ ਕਰਨਾ ਬਣਦਾ ਆ। ਉਹ ਜਿੱਤਣ ਉਹ ਨਾ ਜਿੱਤਣ ਇਹ ਇੱਕ ਵੱਖਰੀ ਗੱਲ ਆ, ਪਰ ਸਿੱਖਾਂ ਦਾ ਉਹੀ ਗੱਲ ਆ ਵੀ ਕੀ ਉਹਨੂੰ ਕਹਿੰਦੇ ਨੇ, ਰਾਜ ਨਾਰਾਇਣ ਨੇ ਜਿਵੇਂ ਕਿੱਕਰ ਸਿੰਘ ਤੇ ਧੰਨਾ ਸਿੰਘ ਗੁਲਸ਼ਨ ਨੂੰ ਆਉਂਦਿਆਂ ਪਾਰਲੀਮੈਂਟ ਦੀ ਲਾਬੀ ਦੇ ਵਿਚ ਵਿਕਿਆ ਸੀ, ਕਿਉਂਕਿ 67 ਦੀ ਇਲੈਕਸ਼ਨ ਦੇ ਵਿਚ ਧੰਨਾ ਸਿੰਘ ਗੁਲਸ਼ਨ ਹਾਰ ਗਿਆ ਤੇ ਕਿੱਕਰ ਸਿੰਘ ਜਿੱਤ ਗਿਆ। ਤੇ ਉਹ ਕਹਿੰਦਾ ਮਖੌਲ ਨਾਲ ਰਾਜ ਨਾਰਾਇਣ ਜਿਹਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ ਪਾਰਲੀਮੈਂਟ ਚ, ਤੇ ਉਹ ਕਹਿੰਦਾ ਵਾਹ ਸਿੱਖੋ ਕੀ ਵੀ ਕਿਆ ਬਾਤ ਹੈ, ਜੇ ਗੁਲਸ਼ਨ ਉਖਾੜ ਕਰ ਕਿੱਕਰ ਉਗਾਤੇ ਹੈ। ਉਹਨੇ ਆ ਵੀ ਬੇਅੰਤ ਸਿੰਘ ਦੀ ਵੀ ਬੜੀ ਕੁਰਬਾਨੀ ਸੀ, ਪਰ ਉਹਦੀ ਕੁਰਬਾਨੀ ਦਾ ਵਿਜ਼ਾਨਾ ਇਹ ਨਹੀਂ ਸੀ ਵੀ ਇੱਕ ਨਰਸ ਉਹਦੀ ਘਰਵਾਲੀ ਨੂੰ ਐਮ ਪੀ ਬਣਾ ਕੇ ਭੇਜ ਦਿਓ, ਘਰ ਖੱਡੀਆਂ ਆਉਣ ਵਾਲੇ ਕਿਰਤੀ ਸਿੱਖ ਬਜ਼ੁਰਗ ਨੂੰ ਉਹਦੇ ਬਾਪ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਭੇਜ ਦਿਓ। ਸੰਤ ਜਰਨੈਲ ਸਿੰਘ ਦੀ ਕੁਰਬਾਨੀ ਆ, ਪਰ ਉਹਦਾ ਇਜ਼ਾਨਾ ਇਹ ਨਹੀਂ ਹੈਗਾ ਵੀ ਉਹਦੇ ਬੁੱਢੇ ਬਾਪ ਨੂੰ ਸਾਰੇ ਪੰਥ ਦਾ ਪ੍ਰਧਾਨ ਬਣਾ ਕੇ ਭਾ ਦਿਓ, ਉਹਦੇ ਭਤੀਜੇ ਨੂੰ ਅਕਾਲ ਤਖ਼ਤ ਦਾ ਜਹੇਦਾਰ ਬਣਾ ਦਿਓ, ਉਹਦੇ ਵੱਡੇ ਭਰਾ ਨੂੰ ਜਿਨਨੇ ਉਹਦੀ ਬਾਡੀ ਨੂੰ ਆਈਡੈਂਟੀਫਾਈ ਕੀਤਾ ਸੀਗਾ, ਤੇ ਲੋਕਾਂ ਦੇ ਰੰਗਰੂਟ ਛੱਡ ਕੇ ਆਪਣੀਆਂ ਜਾਨਾਂ ਤੇ ਖੇਡ ਗਏ ਫੌਜ ਚੋਂ, ਤੇ ਉਹ ਆਰਾਮ ਨਾਲ ਫੌਜ ਕਰਦਾ ਹੋਇਆ ਆਨਰੇਰੀ ਕੈਪਟਨ ਦੀ ਪੋਸਟ ਲੈ ਕੇ ਪੈਨਸ਼ਨ ਲੈ ਕੇ ਆਇਆ, ਤੇ ਉਹਨੂੰ ਨੰਬਰ 2 ਦਾ ਲੀਡਰ ਪੰਥ ਦਾ ਬਣਾ ਦਿਓ। ਮਤਲਬ ਵੀ ਇਹ ਸਹੀ ਤਰੀਕਾ ਨਹੀਂ ਹੈਗਾ ਇਨਾਮ ਦੇਣ ਦਾ, ਉਹਨਾਂ ਨੂੰ ਆਰਥਿਕ ਕਮਜ਼ੋਰੀ ਨਾ ਆਉਣ ਦਿਓ, ਉਹਨਾਂ ਦਾ ਪੰਥ ਵਿਚ ਕੌਮ ਵਿਚ ਮਾਣ ਸਨਮਾਨ ਕਾਇਮ ਰੱਖੋ, ਇਹ ਤਰੀਕੇ ਹੈਗੇ ਆ। ਉਹ ਮੈਂਬਰੀਆਂ ਦੇਣੀਆਂ ਤੇ ਉਥੇ ਨਾ ਕਾਬਲ ਬੰਦੇ ਜਾਣੇ ਚਾਹੀਦੇ ਆ, ਉਥੇ ਸਰਦਾਰ ਕਪੂਰ ਸਿੰਘ ਵਰਗੇ ਬੰਦੇ ਜਾਣੇ ਚਾਹੀਦੇ ਆ, ਉਥੇ ਸੁਰਜੀਤ ਸਿੰਘ ਬਰਨਾਲੇ ਵਾਲੇ ਬੰਦੇ ਵਰਗੇ ਬੰਦੇ ਜਾਣੇ ਚਾਹੀਦੇ ਆ। ਤੇ ਚਲੋ ਐਨੀ ਹੋ, ਮੈਂ ਸੋਰੀ, ਮੈਨੂੰ ਨਾਂ ਨੀ ਲੈਣਾ ਚਾਹੀਦਾ ਪਾਰਟੀ ਕੋਲ ਕਿਸੇ ਦਾ, ਤੇ ਸਿਆਸਤ ਆਪਣੀ ਖੇਡ ਆ, ਕੁਰਬਾਨੀ ਆਪਣੇ ਥਾਂ ਆ, ਵਿਦਵਾਨੀ ਆਪਣੇ ਥਾਂ ਆ, ਪਰ ਸਿਆਸਤ ਦੀ ਖੇਡ ਆਪਣੇ ਥਾਂ ਆ। ਤੇ ਜਿਹੋ ਜਿਹਾ ਕੋਈ ਕਾਬਲੀਅਤ ਰੱਖਦਾ ਬੰਦਾ, ਜਿਹੋ ਜਿਹਾ ਮਣਕਾ ਜਿਸ ਮਾਲਾ ਦਾ ਹੋਵੇ, ਉਸ ਮਾਲਾ ਚ ਹੀ ਪਰੋਇਆ ਜਾਵੇ ਤੇ ਮਾਲੇ ਦੇ ਸੁਹੱਪਣ ਦੇ ਵਿਚ, ਮਾਲਾ ਦੇ ਖੂਬਸੂਰਤੀ ਵਿਚ ਵਾਧਾ ਕਰਨ ਦਾ ਕਾਰਨ ਬਣ ਸਕਦਾ।
ਤਾਇਆ ਜੀ, ਇਕ ਹੋਰ ਟਿੱਪਣੀ ਆ ਜਾਂ ਆਬਜ਼ਰਵੇਸ਼ਨ ਹੈ ਕਿ ਆਮ ਆਦਮੀ ਪਾਰਟੀ ਤਾਂ ਹੁਣ ਮੈਨੂੰ ਲੱਗਦਾ ਕਿ ਕਾਂਗਰਸ ਦੇ ਹੱਕ ਦੇ ਵਿਚ ਬਹਿੰਦੀ ਨਜ਼ਰ ਆ ਰਹੀ ਹੈ, ਸਿੱਧੇ ਜਾਂ ਅਸਿੱਧੇ
ਗੋਲੀ ਮਾਰੋ ਆਮ ਪਾਰਟੀ ਨੂੰ। ਉਹ ਕੀ ਆਮ, ਉਹਨਾਂ ਦਾ ਚੋਣ ਨਿਸ਼ਾਨ ਮਾਂਝਿਆ ਸੀ ਨਾ, ਮਾਂਝੇ ਦੇ ਤੀਲੇ ਕਦੋਂ ਦੇ ਖਿਲਰ ਚੁੱਕੇ ਆ।
ਹਾਂਜੀ ਹਾਂਜੀ, ਤੇ ਹੁਣ ਤੁਹਾਨੂੰ ਨੀ ਲੱਗਦਾ ਕਿ ਅਕਾਲੀ ਦਲ ਬਾਦਲ ਵੀ ਥੋੜਾ ਥੋੜਾ ਕਿਲਰਿਆ ਪਿਆ, ਉਹ ਵੀ ਮਤਲਬ ਬੜੇ ਤੱਤਪਰ ਹੋਏ ਨੇ? ਦੇਖੋ ਪਹਿਲੀ ਮੇਰੀ ਟਿੱਪਣੀ ਪੂਰੀ ਹੋਲਣ ਦਿਓ ਕਿ ਇੱਕ ਸੂਬੇ ਦੇ MLA ਚੀਫ ਮਿਨਿਸਟਰ ਰਹਿ ਕੇ ਹੁਣ ਮਤਲਬ ਕਿਹੜੀ ਬੇਲਣੇ ਚ ਬਾਂਹ ਆੜੀ ਸੀ ਕਿ ਬਾਦਲ ਸਾਹਿਬ ਆਪ ਮਤਲਬ ਸੁਖਬੀਰ ਬਾਦਲ MP ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਇਹ ਸਾਖ ਬਚਾਉਣ ਦੀ ਆਪਣੀ ਇੱਕ ਟਰਾਈ ਨੀ ਕਿ ਚਲੋ ਇਸ ਵਾਰੀ ਇੱਕ ਅੱਧੀ ਸੀਟ ਜਿੱਤਾਂਗੇ ਤਾਂ ਗਾਂਹ ਸਾਡੇ ਪੈਰ ਲੱਗ ਜਾਊਗੇ?
ਦੇਖੋ ਜੀ, ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਪ੍ਰੈਜ਼ੀਡੈਂਟ ਨੇ, ਮਤਲਬ ਛੋਟੇ ਬਾਦਲ ਸਾਹਿਬ ਸਰ ਸੁਖਬੀਰ ਸਿੰਘ ਜੀ, ਵੱਡੇ ਬਾਦਲ ਸਾਹਿਬ ਸਰਪ੍ਰਸਤ ਨੇ। ਤੇ ਜੇ ਜਦੋਂ ਉਹ ਇਸ ਵੇਲੇ ਅਕਾਲੀ ਦਲ ਦੇ ਖਿਲਾਫ਼ ਝੂਠੇ ਸੱਚੇ ਪ੍ਰਾਪੇਗੰਡੇ ਨਾਲ ਜੋ ਬਦਨਾਮੀ ਕੀਤੀ ਜਾ ਰਹੀ ਹੈ, ਇਸ ਮੌਕੇ ਤੇ ਜੇ ਪਾਰਟੀ ਦਾ ਪ੍ਰਧਾਨ ਮੂਹਰੇ ਲਾ ਕੇ ਛਾਤੀ ਡਾਹ ਕੇ ਲੜਾਈ ਨਹੀਂ ਲੜੇਗਾ, ਲੜਾਈ ਚਾਹੇ ਤੋਪ ਦੀ ਹੈ ਤੇ ਚਾਹੇ ਲੜਾਈ ਵੋਟ ਦੀ ਹੈ, ਤੇ ਜੇ ਉਹ ਪਿੱਛੇ ਜਾਏਗਾ ਤੇ ਫਿਰ ਬਾਕੀਆਂ ਦਾ ਕੀ ਹਾਲ ਹੋਏਗਾ। ਇਸ ਲਈ ਮੈਂ ਸਮਝਦਾ ਕਿ ਉਹਨੇ ਆਪਣੇ ਆਪ ਨੂੰ ਦਾਅ ਤੇ ਲਾਇਆ ਵੀ ਆਓ ਅਸੀਂ ਖੜੇ ਹਾਂ ਪੰਜਾਬ ਦੇ। ਦੂਜਾ ਉਹਦਾ ਤਜਰਬਾ ਆ, ਪਹਿਲਾਂ ਵੀ ਐਮ ਪੀ ਰਿਹਾ ਵਾ, ਵਜ਼ੀਰ ਰਿਹਾ ਵਾ, ਡਿਪਟੀ ਮੁੱਖ ਮੰਤਰੀ ਦੇ ਰੂਪ ਦੇ ਵਿਚ ਉਹ ਪੂਰਾ ਸੁਪਰ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਵਿਚ ਰਾਜ ਕੀਤਾ, ਉਹਦੇ ਨਾਲ ਵਧੇਰੇ ਤਜਰਬਾ ਹੋਰ ਕੀਦਾ। ਉਹਦੇ ਨਾਲ ਵੱਧ ਯੋਗ ਬੰਦਾ ਹੋਰ ਪਾਰਲੀਮੈਂਟ ਦੇ ਵਿਚ ਭੇਜਣਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਹੜਾ ਲਾਭਕਾਰੀ ਹੋ ਸਕਦਾ। ਮੈਂ ਸਮਝਦਾ ਵੀ ਉਹਨੇ ਇਹ ਬੜਾ ਚੰਗਾ ਕੰਮ ਕੀਤਾ, ਉਹਨੂੰ ਜਾਣਾ ਚਾਹੀਦਾ ਪਾਰਲੀਮੈਂਟ ਦੇ ਵਿਚ।
ਜੀ ਜੇ ਮੈਂ ਕਿਹਾ ਉਹਦੇ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਨਾ ਭੇਜ ਦਈਏ ਪੰਜਾਬ ਦੇ, ਵਧੀਆ ਹੋ ਜਾਊਗਾ,
ਗੱਤਕਾ ਖੇਡਣ ਭੇਜ ਦਿਓ ਉਹਨੂੰ ਬਰਾਂਡਿਆਂ ਚ।
ਠੀਕ ਹੈ ਜੀ, ਠੀਕ ਹੈ। ਤੇ ਉਦਾਂ ਤੁਹਾਡਾ ਕੀ
ਹੈ, ਲੋਕਾਂ ਨੇ ਵੈਸੇ ਸਲਮਾਨ ਸਾਹਿਬ ਨੂੰ ਲੋਕਾਂ ਨੇ ਦੋ ਵਾਰੀ ਜਿਤਾਇਆ ਵਾ। ਇਕ ਵਾਰੀ ਤੇ ਅੰਮ੍ਰਿਤਸਰ ਦੇ ਵਿਚੋਂ ਦੇਖੋ, ਤੇ ਸਿਟਿੰਗ ਐਮ ਪੀ ਸੀ ਜੈਦਾਰ ਮੋਹਨ ਸਿੰਘ ਤੁੜ ਦਾ ਸਭ ਤੋਂ ਛੋਟਾ ਪੁੱਤਰ ਤਰਲੋਚਨ ਸਿੰਘ ਤੁੜ, ਔਰ ਅਕਾਲੀ ਦਲ ਵੱਲੋਂ ਬਾਦਲ ਚੌੜੇ ਅਕਾਲੀ ਦਲ ਵੱਲੋਂ ਉਹ ਸਿਟਿੰਗ ਐਮ ਪੀ ਸੀ। ਉਥੋਂ ਮਾਨ ਸਾਹਿਬ ਜੇਲ੍ਹ ਦੇ ਵਿਚੋਂ ਉਨ੍ਹਾਂ ਦੇ ਕਾਗਜ਼ ਭਰ ਦਿੱਤੇ ਗਏ, ਰਹਿੰਦੇ ਉਹ ਪਟਿਆਲੇ ਜ਼ਿਲ੍ਹੇ ਚ, ਫਤਿਹਗੜ੍ਹ ਜ਼ਿਲ੍ਹੇ ਚ ਆ, ਤੇ ਤਰਨ ਤਾਰਨ ਤੋਂ ਮਾਝੇ ਦੀ ਧੁਨੀ ਦੇ ਵਿਚੋਂ ਜਾ ਕੇ ਉਹ ਖਲੋਤੇ ਨੇ, ਤੇ ਉਹ ਸਿਟਿੰਗ ਐਮ ਪੀ ਨੇ ਕਹਿ ਤਾ ਵੀ ਮੈਂ ਮਾਨ ਸਾਹਿਬ ਦੇ ਖਿਲਾਫ਼ ਨੀ ਇਲੈਕਸ਼ਨ ਲੜਨੀ। ਇਹਨੇ ਆਪਣਾ ਨਾਂ ਵਾਪਸ ਲੈ ਲਿਆ, ਰਿਕਾਰਡ ਤੋੜ ਵੋਟਾਂ ਨਾਲ ਮਝੈਲਾ ਨੇ ਮਾਨ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ, ਤੇ ਬਰਾਂਡਿਆਂ ਚ ਗਤਕਾ ਖੇਡ ਕੇ ਵਾਪਸ ਆ ਗਏ। ਮੁੜ ਕੇ ਸੰਗਰੂਰ ਤੋਂ ਫੇਰ ਦੁਬਾਰਾ ਇਹਨਾਂ ਨੂੰ ਭੇਜਿਆ, ਤੇ ਚਲੋ ਉਦੋਂ ਵੀ ਜਿੱਤਿਆ, ਦੋ ਵਾਰੀ ਵੀ ਜਿੱਤੇ ਨੇ, ਤੀਜੀ ਵਾਰੀ ਵੀ ਜੇ ਲੋਕਾਂ ਦੇ ਮਨ ਮੇਹਰ ਪੈ ਗਏ ਜਿਤਾ ਸਕਦੇ ਆ।
ਵੈਸੇ ਟਰਾਈ
ਉਥੇ ਤੋਂ ਹੀ ਗੱਲ ਇਹ ਹੈ ਭਈ, ਮੈਂ ਤੁਸੀਂ ਕਹੋਗੇ ਵੀ ਮੈਂ ਢੈਂਦੀ ਕਲਾ ਵਾਲੀ ਗੱਲ ਕਰਦਾ, 13 ਦੇ 13 ਐਮ ਪੀ ਵੀ ਪੰਜਾਬ ਦੇ ਵਿਚੋਂ ਚਲੇ ਜਾਣ ਨਾ ਇਕ ਮਤ ਵਾਲੇ ਪੰਜਾਬ ਦੇ ਹਿੱਤਾਂ ਵਾਲੇ, ਤੇ 545 ਲੋਅਰ ਹਾਊਸ ਤੇ 7 ਪੰਜਾਬ ਦੇ ਅਪਰ ਹਾਊਸ ਦੇ 240 ਦੇ ਵਿਚੋਂ ਇਹ ਜਾ ਕੇ ਵਗਦੇ ਵਿਚ ਵੱਛੀ ਜਾ ਕੇ ਕੀ ਕਰ ਸਕਦੇ ਆ।
ਬਿਲਕੁਲ, ਮਿਨੋਰਟੀ
ਕਿਉਂਕਿ ਇੰਨਾ ਸਮੇਂ ਦੇ ਨਾਲ ਇੰਦਰਾ ਗਾਂਧੀ ਨੇ ਇੰਨਾ ਇਕ ਪੁਰਖੀ ਯੂਨੀਟਰੀ ਰਾਜ ਦਿੱਲੀ ਦੇ ਪ੍ਰਧਾਨ ਮੰਤਰੀ ਦੇ ਹੱਥ ਵਿਚ ਇੰਨੀ ਤਾਕਤ ਇਕੱਠੀ ਕਰ ਦਿੱਤੀ ਹੈ ਕਿ ਸੂਬਿਆਂ ਦੇ ਮੁੱਖ ਮੰਤਰੀ ਐਮ ਪੀ ਸ਼ੈਂਪੀ ਇਹ ਸਭ ਮੀਡੀਆ ਦੀਆਂ ਸ਼ਿੰਗਾਰੀਆਂ ਹੋਈਆਂ ਗਊਆਂ ਤੇ ਕੌਡੀਆਂ ਵਾਲੇ ਬਲਦ ਸਾਬਤ ਹੋਏ ਨੇ।
ਜੀ ਜੀ, ਕਿਆ ਬਾਤ ਹੈ, ਕਿਆ ਟਿੱਪਣੀ ਹੈ। ਵੈਸੇ ਮੈਂ ਵੀ ਕਈ ਵਾਰੀ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹੁੰਦਾ। ਸੋ ਤਾਇਆ ਜੀ, ਕੁੱਲ ਮਿਲਾ ਕੇ ਇਹ ਦੱਸੋ ਵੀ ਅਕਾਲੀ ਦਲ ਕਿੰਨੀਆਂ ਸੀਟਾਂ ਕੱਢੇਗਾ ਪੰਜਾਬ ਚੋਂ?
ਇਹ ਤੇ ਉੱਥੇ ਰਹਿਣ ਵਾਲੇ ਅਕਾਲੀਆਂ ਨੂੰ ਪਤਾ ਹੋਊਗਾ, ਪਰ ਸ਼ਾਬਾਸ਼ ਉਹ ਲੜ ਰਹੇ ਨੇ, ਇਹ ਲੜਨਾ ਹੀ ਉਹਨਾਂ ਦੀ ਬਹਾਦਰੀ ਹੈ।
ਫਿਰ ਵੀ ਕੋਈ ਨੰਬਰ ਤਾਂ ਦਿਓ,
ਬਾਕੀ ਹੈ ਵੀ
13 ਦੀਆਂ 13
ਅਜੇ ਬਦਨਾਮੀ
13 ਦੀਆਂ 13 ਹੀ, ਕਿਉਂਕਿ ਹਰ ਪਾਰਟੀ ਜਿਹਨੂੰ ਪੁੱਛੋ ਕਹਿੰਦੇ 13 ਦੀਆਂ 13 ਹੀ ਜਿੱਤਾਂਗੇ। ਓਕੇ, ਕੇਜਰੀਵਾਲ ਸਾਹਿਬ ਵੀ ਕੱਲ
ਉਹ ਤੇ ਪਾਰਟੀ ਦੇ ਮਤਲਬ ਵੀ ਲੋੜੋਂ ਵੱਧ ਸਿੰਪੇਥਾਈਜ਼ਰ ਜਿਹੜੇ ਵਰਕਰ ਹੁੰਦੇ ਆ ਨਾ, ਤੇ ਇਹ ਤੇ ਉਹਨਾਂ ਨੇ ਕਹਿਣਾ ਹੀ ਹੁੰਦਾ ਆ, ਪਰ ਤੁਸੀਂ ਤੇ ਮੈਂ ਆਪਾਂ ਇੱਥੇ ਬੈਠੇ ਆਪਾਂ ਨੂੰ ਕਹਿਣ ਦੀ ਕੋਈ ਇਹ ਮਜਬੂਰੀ ਨਹੀਂ ਹੈਗੀ ਕਿ 13 ਦੀਆਂ 13 ਹੀ ਜਿੱਤਣੀਆਂ, ਤੇ ਜੇ ਲੜਦੇ ਆ ਤੇ ਜਿਹੜਾ ਮੈਦਾਨ ਵਿਚ ਲੜਨ ਆਉਂਦਾ ਉਹ ਜਿੱਤਣ ਵਾਸਤੇ ਆਉਂਦਾ, ਹਾਰਨ ਵਾਸਤੇ ਕੋਈ ਨਹੀਂ ਆਉਂਦਾ। ਪਰ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋਏ।
ਠੀਕ ਹੈ ਜੀ, ਤੇ ਤਾਇਆ ਜੀ ਹੁਣ ਆਪਾਂ ਕੁਝ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ। ਕੁਲਦੀਪ ਔਲਖ ਅਥਲੈਟਿਕ ਦੇ ਕੋਆਰਡੀਨੇਟਰ ਰਹੇ ਨੇ, ਬੜਾ ਸਕਸੈਸਫੁਲੀ ਉਹਨਾਂ ਨੇ ਦੌੜਾਂ ਕਰਵਾਈਆਂ ਨੇ ਸਿੱਖ ਖੇਡਾਂ ਚ। ਕਹਿੰਦੇ ਕਿ ਇੱਕ ਗੱਲੋਂ ਤਾਇਆ ਜੀ ਦਾ ਬਚਾਅ ਹੋ ਗਿਆ ਕਿ ਸਾਡੀ ਅਥਲੈਟਿਕ ਟੀਮ ਦੀ ਨਿਗਾਹ ਚ ਨਹੀਂ ਚੜੇ, ਤੇ ਅਸੀਂ ਬਦੋ ਬਦੀ ਟਰੈਕ ਵਿਚ ਲੈ ਜਾਣਾ ਸੀ ਤੇ ਫਿਰ ਵੇਖਣਾ ਸੀ ਕਿ ਤਾਏ ਦੀ ਕਲਮ ਵਾਂਗ ਲੱਤਾਂ ਵੀ ਚੱਲਦੀਆਂ ਕਿ ਨਹੀਂ। ਕਹਿੰਦੇ ਹਾਂ ਬਾਕੀ ਮੈਂ ਤਾਏ ਨੂੰ ਮਿਲਿਆ ਭਾਵੇਂ ਨਹੀਂ, ਪਰ ਸੱਚੇ ਦਾ ਸੱਚਾ ਢੋਆ ਕਿਤਾਬ ਦੇ ਸਾਰੇ ਐਡੀਸ਼ਨ ਮੇਰੇ ਕੋਲ ਮੌਜੂਦ ਨੇ।
ਵਾਹ ਵਾਹ ਵਾਹ।
ਹਾਂਜੀ, ਸੋ ਇਸ ਤੋਂ ਬਾਅਦ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਤਾਇਆ ਜੀ ਐਡਲੇਡ ਏਅਰਪੋਰਟ ਤੇ ਖੜੇ ਸੀ ਤੇ ਮੈਂ ਬੱਸ ਲੈ ਕੇ ਜਾ ਰਿਹਾ ਸੀ ਤੇ ਮੈਂ ਤਾਇਆ ਜੀ ਨੂੰ ਫਤਿਹ ਬੁਲਾਈ, ਮੈਨੂੰ ਲੱਗਾ ਤਾਇਆ ਜੀ ਸੋਚ ਰਹੇ ਹੋਣਗੇ ਕਿ ਗੋਰਾ ਕਿਉਂ ਫਤਿਹ ਬੁਲਾ
ਰਿਹਾ,
ਗੋਰੇ ਵਰਗੇ ਲੱਗਦੇ ਨੇ ਨਾ।
ਅੱਛਾ ਅੱਛਾ, ਕਿਤੇ ਐਡਲੇਡ ਦੀ ਗੱਲ,
ਐਡਲੇਡ ਏਅਰਪੋਰਟ ਤੇ। ਹਾਂਜੀ,
ਹਾਂ ਉਹ ਨਾ ਮੈਂ ਰੂਸੀ ਸ਼ਿਪ ਤੇ ਨਾ 1979 ਵਿਚ ਸਿੰਗਾਪੁਰੋਂ ਜਕਾਰਤਾ ਗਿਆ ਤੇ ਉਹ ਐਡਰੈਸ ਸੀ ਮੇਰੇ ਕੋਲ ਪ੍ਰੀਤਮ ਸਿੰਘ ਮੈਂ ਆਪਣਾ ਟੈਕਸੀ ਫੜੀ ਤੇ ਉਹਦੀ ਦੁਕਾਨ ਤੇ ਚਲਾ ਗਿਆ ਤੇ ਉਹੀ ਅੱਗੋਂ ਮਿਲਿਆ ਤੇ ਮੈਂ ਕਿਹਾ ਜੀ ਮੈਂ ਅੰਗਰੇਜ਼ੀ ਚ ਪੁੱਛਿਆ ਮੈਂ ਕਿਹਾ ਜੀ ਮੈਂ ਪ੍ਰੀਤਮ ਸਿੰਘ ਨੂੰ ਮਿਲਣਾ ਤੇ ਉਹ ਕਹਿੰਦਾ ਮੈਂ ਹੀ ਪ੍ਰੀਤਮ ਸਿੰਘ ਹੈ ਜੀ ਤੇ ਉਹਨੇ ਫਟਾਫਟ ਉਹ ਟੈਕਸੀ ਵਾਲੇ ਦੇ ਜਿੰਨੇ ਪੈਸੇ ਬਣੇ ਆਪਣੇ ਕੋਲੋਂ ਪੈਸੇ ਉਹਨੂੰ ਦਿੱਤੇ ਮੈਨੂੰ ਅੰਦਰ ਬਹਾ ਕੇ ਚਾਹ ਦਾ ਕੱਪ ਆਇਆ ਤੇ ਮੁੜ ਕੇ ਗੁਰਦੁਆਰੇ ਪਹੁੰਚਾਇਆ ਗੁਰਦੁਆਰੇ ਦਾ ਪ੍ਰਧਾਨ ਸੀ ਉਹ ਜਕਾਰਤਾ ਗੁਰਦੁਆਰੇ ਦਾ ਮਤਲਬ ਬਿਲਕੁਲ ਮਤਲਬ ਅੰਗਰੇਜ਼ ਹੀ ਲੱਗੇ ਕਲੀਨ ਸ਼ੇਵਨ ਸੀ ਤੇ ਗੋਰਾ ਇੰਨਾ ਰੰਗ ਉਹਦਾ ਕਹਿੰਦਾ ਜੀ ਮੈਂ ਹੀ ਪ੍ਰੀਤਮ ਸਿੰਘ
ਹਾਂਜੀ ਸਾਡੇ ਨਾਲ ਜੀ ਐਸ ਚਾਲ ਵੀ ਜੁੜੇ ਨੇ ਕਹਿੰਦੇ ਜਸਵੀਰ ਸਿੰਘ ਡਿੰਪਾ ਉਨ੍ਹਾਂ ਦਾ ਬਹੁਤ ਵੱਡਾ ਹੋਲਡ ਹੈ ਖਡੂਰ ਸਾਹਿਬ ਏਰੀਏ ਦੇ ਵਿਚ ਤੇ ਬਹੁਤ ਘੱਟ ਚਾਂਸ ਨੇ ਬੀਬੀ ਖਾਲੜਾ ਜੀ ਨੂੰ ਉਥੇ ਜਿੱਤਣ ਦੇ ਇਨ੍ਹਾਂ ਦੀ ਟਿੱਪਣੀ ਆ ਬਲਤੇਜ ਬਾਜਾ ਖਾਨਾ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਮੈਂ ਇਸ ਸਮੇਂ
ਨਹੀਂ ਉਹਨਾਂ ਦੀ ਪਹਿਲਾਂ ਟਿੱਪਣੀ ਦੀ ਗੱਲ ਆ ਵੀ ਉਹ ਤੇ ਭਾਈ ਚੰਗੀ ਆ ਚੰਗੀ ਸੋਚ ਆ ਤੇ ਪਰ ਉਥੇ ਉਥੇ ਰਹਿਣ ਵਾਲਿਆਂ ਨੂੰ ਜਿਆਦਾ ਪਤਾ ਸਾਡੇ ਨਾਲੋਂ ਇੱਥੇ ਆਪਾਂ ਕੀ ਕਹਿ ਸਕਦੇ ਹਾਂ ਵੀ ਕਿੰਨੇ ਜਿੱਤਣਾ ਕਿੰਨੇ ਨਹੀਂ ਜਿਨ ਇੱਕ ਗੱਲ ਯਕੀਨੀ ਆ ਬਈ ਮੈਂ ਪ੍ਰੈਡਿਕਸ਼ਨ ਜਿਹੜੀ ਕਰਦਾ ਹੁੰਦਾ ਨਾ ਇਲੈਕਸ਼ਨ ਦੀ ਜਿੱਤ ਹਾਰ ਦੀ ਉਹ ਕਦੀ ਗਲਤ ਨਹੀਂ ਹੋਈ
ਅੱਛਾ
ਵੀ ਜਿਹਨੂੰ ਲੋਕਾਂ ਨੇ ਵੱਧ ਵੋਟਾਂ ਪਾ ਦੀਆਂ ਉਹਨੇ ਹੀ ਜਿੱਤਣਾ ਹੋਰ ਕੋਈ ਨਹੀਂ ਜਿੱਤ ਸਕਦਾ
ਬਾਤ ਹੈ ਬਹੁਤ ਤਾਜ਼ੀ ਆ ਗਿਆਨ ਤਾਂ ਪਹਿਲੀ ਵਾਰੀ ਸੁਣਿਆ ਤੇ ਮੈਨੂੰ ਤੁਹਾਡਾ ਚੇਲਾ ਬਣਨਾ ਹੀ ਪੈਣਾ ਤੇ ਏਦਾਂ ਸੂਤ ਨਹੀਂ ਆਣਾ ਕੰਮ ਤੇ ਕਿਆ
ਅੱਜ ਤੱਕ ਨਹੀਂ ਫੇਲ ਹੋਇਆ ਮੇਰਾ ਪ੍ਰੈਡਿਕਸ਼ਨ
ਬਿਲਕੁਲ ਬਿਲਕੁਲ ਸੋ ਇਹ ਨਾ ਹੁਣ ਅਟਲ ਸਚਾਈ ਹੈ ਤਾਇਆ ਜੀ ਆਪਾਂ ਕਿਤਾਬ ਚ ਜ਼ਰੂਰ ਲਿਖਣਾ ਏਦਾਂ ਦਾ ਗਿਆਨ ਤੇ ਬਲਤੇਜ ਬਾਜਾ ਖਾਨਾ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਮੈਂ ਇਸ ਸਮੇਂ ਪੰਜਾਬ ਤੋਂ ਸੁਣ ਰਿਹਾ ਵੈਲਕਮ ਬੈਕ ਔਨ ਹਾਰਮਨ ਰੇਡੀਓ ਆਫਟਰ ਲੌਂਗ ਟਾਈਮ ਮੈਂ ਕਹਿੰਦੇ ਨੇ ਕਿ ਸਿੱਖ ਖੇਡਾਂ ਮਿਸ ਕਰ ਗਿਆ ਪਰ ਤੁਸੀਂ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਹੋ ਰਿਹਾ ਜੀ ਸ਼ੁਕਰੀਆ ਰਾਜਵਿੰਦਰ ਖਾਖੂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤਾਇਆ ਜੀ ਨੂੰ ਵੀ ਸਤਿ ਸ੍ਰੀ ਅਕਾਲ ਨਪਿੰਦਰ ਰੇਹਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਜੀ ਰੇਡੀਓ ਚੱਲ ਰਿਹਾ ਦੇ ਨਾਲ ਨਾਲ ਕੰਮ ਵੀ ਕਰ ਰਹੇ ਹਾਂ ਵਾਹਿਗੁਰੂ ਸਾਹਿਬ ਦਾ ਭਲਾ ਕਰੇ ਸੋ ਬਹੁਤ ਸਾਰੀਆਂ ਅਸੀਸਾਂ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ ਅਸੀਂ ਗੱਲਾਂ ਬਾਤਾਂ ਕਰਾਂਗੇ ਦੋ ਤਿੰਨ ਮੁੱਦੇ ਹੋਰ ਵੀ ਨੇ ਆਸਟ੍ਰੇਲੀਆ ਦੇ ਵਿਚ ਕੁਝ ਸਥਾਪਤੀਆਂ ਕੀਤੀਆਂ ਗਈਆਂ ਨੇ ਇਸ ਸਾਲ ਉਸ ਦੇ ਬਾਰੇ ਤਾਜ਼ੀ ਡਿਟੇਲ ਚ ਜਾਣਕਾਰੀਆਂ ਲੈ ਕੇ ਆਉਣਗੇ ਪਰ ਇੱਕ ਬ੍ਰੇਕ ਲੈ ਲਈਏ ਪਹਿਲਾਂ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਜੀ
ਨਾਨਕ ਬੇਕਰੀ ਡੈਨੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
Vital Studios present Kahani Chas Beti Kahani Maang Tati The Untold Story of Nadu Khan Nadu Khan starring Harish Verma Vamika Gapi B.N. Sharma
Aaj main tainu dasda hai ke tera baba chande hoye vi tainu parwani kyon nahi
ਨਾਟੂ ਖਾਂ 26 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫੋਰ ਮੋਰ ਇਨਫੋ ਵਿਜ਼ਿਟ whitehillstudios.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ
ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਹਰ ਪਲ ਦੁਨੀਆ ਤੇ ਨਹੀਂ ਲੁਟਾਈਦਾ, ਕੁਝ ਪਲ ਸਾਡੇ ਦੋਨਾਂ ਲਈ ਵੀ ਸਾਂਭ ਕੇ ਰੱਖ ਲਾ।
ਤੇਰੀਆਂ ਦੀਦਾਂ ਨਮਾਜ਼ਾਂ ਵਰਗੀਆਂ ਨੇ, ਤੇਰੀਆਂ ਗੱਲਾਂ ਸਾਜ਼ਾਂ ਵਰਗੀਆਂ ਨੇ।
ਉਦੋਂ ਖਿਆਲਾਂ ਨੂੰ ਵੀ ਰੰਗ ਸੀ ਮੁਹੱਬਤਾਂ ਦੇ ਚਾਅ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ।
ਜਿੰਨਾ ਕਿ ਮੇਰਾ ਰੱਬ ਵੀ ਨਹੀਂ ਹੈ, ਜਿੰਨਾ ਕਿ ਤੂੰ ਹੈ ਮੇਰਾ।
ਜੇ ਮੈਂ ਕਦੇ ਗੁਆਚ ਗਈ ਤੂੰ ਮੈਨੂੰ ਲੱਭਣ ਆਏਗਾ।
ਦੇਖੋ ਦਿਲ ਦੀਆਂ ਗੱਲਾਂ ਸਟਾਰਿੰਗ ਪਰਮੇਸ਼ ਵਰਮਾ ਤੇ ਵਾਮਿਕਾ ਗੱਬੀ ਇਸ 3 ਮਈ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਚ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿਚ ਵੀਕਐਂਡ ਪੂਰੇ ਜੋਬਨ ਤੇ ਆ, ਅੱਜ ਦਿਨ ਐਤਵਾਰ 10:07 ਸੁਬਾਹ ਦੇ ਹੋ ਗਏ ਨੇ ਤੇ ਬਹੁਤ ਸਾਰੇ ਸੱਜਣ ਮਿੱਤਰ ਤਿਆਰ ਹੋ ਰਹੇ ਹੋਣਗੇ ਗੁਰੂ ਘਰ ਜਾਣ ਵਾਸਤੇ ਤੇ ਇੰਤਜ਼ਾਰ ਕਰ ਰਹੇ ਹੋਣਗੇ ਕਦੋਂ ਮੈਂ ਤੇ ਤਾਇਆ ਜੀ ਛੁੱਟੀ ਲਈਏ ਤੇ ਫਿਰ ਆਪਣੇ ਕਾਰਜ ਸਵਾਰਨਗੇ। ਖੈਰ ਤਾਇਆ ਜੀ, ਹੁਣ ਇੱਦਾਂ ਹੈ ਕਿ ਆਪਾਂ ਕਈ ਗੱਲਾਂ ਕਰ ਲਈਆਂ ਨੇ ਜਿਨ੍ਹਾਂ ਦੇ ਵਿਚ ਤੁਸੀਂ ਪਿਛਲੇ ਇਸ ਸਾਲ ਦੀਆਂ ਘਟਨਾਵਾਂ ਦੇ ਵਿਚ ਵਿਚਰੇ ਹੋ ਤੇ ਆਪਣੀ ਨਿਗਾਹ ਦੇ ਨਾਲ ਤੁਸੀਂ ਕਿਸ ਤਰ੍ਹਾਂ ਉਨ੍ਹਾਂ ਸਥਾਪਤੀਆਂ ਨੂੰ ਦੇਖ ਰਹੇ ਹੋ। ਇੱਕ ਤਾਂ ਜਿਹੜਾ ਆਪਣਾ ਮੁੰਡਾ MLA ਬਣਿਆ ਗੁਰਮੇਸ਼, ਉਹਦੀ ਗੱਲ ਕਰਨੀ ਆ, ਜਿਹੜਾ ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ ਹੈ ਉਸਦੀ ਦੂਜੀ ਬਿਲਡਿੰਗ ਤਿਆਰ ਹੋਈ ਆ ਉਹਦੀ ਗੱਲ ਕਰਨੀ ਆ, ਸਿੱਖ ਖੇਡਾਂ ਦੀ ਗੱਲ ਕਰਨੀ ਆ ਤੇ ਹੋਰ ਕਈ ਮਾਰਕੇ ਜਿਹੜੇ ਵੱਜੇ ਨੇ ਉਨ੍ਹਾਂ ਦੀ ਆਪਾਂ ਗੱਲਾਂ ਕਰਨੀਆਂ। ਸੋ ਆਪਾਂ ਸ਼ੁਰੂ ਕਰੀਏ, ਪਹਿਲਾਂ ਮੇਰਾ ਖਿਆਲ ਹੈ ਕਿ ਤੁਸੀਂ 4-5 ਦਿਨ ਗੁਰੂ ਘਰ ਦੀ ਓਪਨਿੰਗ ਦੇ ਵਿਚ ਆ ਕੇ ਵਿਚਰੇ ਹੋ, ਦੇਖਿਆ ਸਾਰਾ ਪ੍ਰਬੰਧ ਕਿਸ ਤਰ੍ਹਾਂ ਚੱਲਦਾ ਸੀ ਤੇ ਥੋੜਾ ਜਿਹਾ ਆਪਣੀ ਜ਼ੁਬਾਨੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਕਿ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ।
ਮੇਰੀ ਤੇ ਨਿਗਾਹ ਦੇ ਵਿਚ ਸਭ ਕੁਝ ਹੀ ਠੀਕ ਰਿਹਾ, ਕਿਉਂਕਿ 50 ਸਾਲ ਪਹਿਲਾਂ ਇੱਥੇ ਜਿਹੜਾ ਕਿ ਪਿੰਡ ਆ ਇਕ ਬਲਗੂਲਗਾ ਕਾਪਸ ਹਾਰਬਰ ਆਪਣਾ ਕਸਬੇ ਦੇ ਨੇੜੇ, ਜਿੱਥੇ 5 ਪੀੜੀਆਂ ਤੋਂ ਸਿੱਖ ਵਸ ਰਹੇ ਨੇ, ਪਹਿਲਾਂ ਕੇਲਿਆਂ ਦਾ ਫਾਰਮ ਹੁੰਦੇ ਸੀਗੇ ਤੇ ਹੁਣ ਬਲੂਬੇਰੀ ਵੱਲ ਜ਼ਿਆਦਾ ਰੁਝਾਨ ਆ, ਤੇ ਜੂਨ 1968 ਦੇ ਵਿਚ ਪਹਿਲਾ ਗੁਰਦੁਆਰਾ ਇਹ ਬਣਿਆ ਸੀ। ਭਾਵੇਂ ਕਿ ਕੁਝ ਮਾਮੂਲੀ ਜੇ ਮਤਭੇਦਾਂ ਨਾਲ ਉਸੇ ਪਿੰਡ ਦੇ ਵਿਚ ਇਕ ਹੋਰ ਗੁਰਦੁਆਰਾ ਜੋ ਪੈਸਿਫਿਕ ਹਾਈਵੇ ਦੇ ਉੱਤੇ ਬੜੇ ਉੱਚੇ ਥਾਂ ਦੂਰੋਂ ਦਿਖਾਈ ਦਿੰਦਾ ਸੀ, ਤੇ ਇਹ ਪਹਿਲਾ ਗੁਰਦੁਆਰਾ ਸੀ ਆਸਟ੍ਰੇਲੀਆ ਦਾ ਤੇ ਓਹਦਾ ਹੁਣ ਤੁਹਾਡੀ ਅਗਵਾਈ ਹੇਠਾਂ ਸਾਰੇ ਸੰਗਤ ਦੇ ਮਿਲਵਰਤਨ ਦੇ ਨਾਲ ਤੇ ਗੁਰੂ ਦੀ ਕਿਰਪਾ ਦੇ ਨਾਲ ਓਹਦੀ ਦੋ ਮੰਜ਼ਿਲਾ ਵਿਸ਼ਾਲ ਇਮਾਰਤ ਸਾਜੀ ਗਈ ਹੈ ਤੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਮਾਨ ਹੋ ਕੇ ਤੇ ਦੀਵਾਨ ਉਥੇ ਆਰੰਭ ਹੋਇਆ ਓਪਨਿੰਗ ਦਾ ਤੇ ਚਾਰ ਚਪੇਰੇ ਕੋਈ ਬੀਬੀਆਂ ਨੇ ਲੰਗਰ ਬਣਾਉਣ ਤੋਂ ਫਲ ਫਰੂਟ ਵਰਤਣ ਤੋਂ ਕਿਸੇ ਤਰ੍ਹਾਂ ਦੀ ਪ੍ਰਬੰਧ ਦੇ ਵਿਚ ਕੋਈ ਕਮੀ ਨਹੀਂ ਦਿਸੀ ਤੇ ਸਾਰਾ ਕੁਝ ਤੁਹਾਡੀ ਅਗਵਾਈ ਤੇ ਤੁਹਾਡੀ ਅਮਨਦੀਪ ਸਿੰਘ ਦੀ ਅਗਵਾਈ ਮੈਨੂੰ ਬੜਾ ਮਾਣ ਆ ਕਿ ਮੇਰੇ ਭਤੀਜੇ ਨੇ ਇੰਨਾ ਕੁਝ ਚੰਗਾ ਕੰਮ ਕੀਤਾ ਤੇ ਦੇਖੋ ਜੀ ਦੇਰ ਇਜ਼ ਆਲਵੇਜ ਇੰਪਰੂਵਮੈਂਟ ਹੁੰਦੀ ਹੈ ਹਰ ਕੰਮ ਦੇ ਵਿਚ ਸੁਧਾਰ ਹੋਰ ਚੰਗੇ ਤੋਂ ਚੰਗੇਰਾ ਬਣਾਉਣ ਦੀ ਗੁੰਜਾਇਸ਼ ਹੁੰਦੀ ਹੈ ਜੇ ਕਹੀਏ ਕਿ ਇੱਥੇ ਫੁੱਲ ਸਟਾਪ ਲੱਗ ਗਿਆ ਇਸ ਤੋਂ ਚੰਗੇਰਾ ਨਹੀਂ ਸੀ ਹੋ ਸਕਦਾ ਤੇ ਇਹ ਸੰਭਵ ਨਹੀਂ ਗੱਲ ਪਰ ਜਿਹਨਾਂ ਤੁਸੀਂ ਇੰਨੀਆਂ ਜ਼ਿੰਮੇਵਾਰੀਆਂ ਆਪਣਾ ਰੇਡੀਓ ਦੀਆਂ ਆਸਟ੍ਰੇਲੀਅਨ ਸਿੱਖ ਗੇਮਾਂ ਦੀ ਪ੍ਰਧਾਨਗੀ ਦੀਆਂ ਆਪਣੇ ਲਿਖਤ ਦੀਆਂ ਕਈ ਸ਼ੌਕਾਂ ਸਾਹਿਤ ਦੀਆਂ ਤੇ ਇਹਦੇ ਵਿਚੋਂ ਸਮਾਂ ਕੱਢ ਕੇ 4 ਮਿਲੀਅਨ ਤੋਂ ਵਧੇਰੇ ਫੰਡ ਇਕੱਠਾ ਕਰਨਾ ਸਿੱਖਾਂ ਤੋਂ ਮੋਹਰੇ ਲੱਗ ਕੇ ਤੇ ਫੇਰ ਉਸ ਚੀਜ਼ ਨੂੰ ਅਖੀਰ ਦੇ ਦਮ ਤੱਕ ਜਾਣੀ ਅਗਲੇ ਦਿਨ ਅਖੰਡ ਪਾਠ ਸ਼ੁਕਰ ਨੂੰ ਰੱਖਣਾ ਤੇ ਵੀਰਵਾਰ ਰਾਤ ਤੱਕ ਵੀ ਵਿਰੋਧੀਆਂ ਵੱਲੋਂ ਸ਼ਿਕਾਇਤਾਂ ਕਰ ਕਰ ਕੌਂਸਲ ਵੱਲੋਂ ਉੜਿੱਕੇ ਡਾਏ ਗਏ ਮਨਜ਼ੂਰੀ ਮਿਲਣ ਤੋਂ ਅਖੀਰ ਤੇ ਫਿਰ ਕਹਿ ਦਿੱਤਾ ਗਿਆ ਕਿ ਭਾਈ ਅਸੀਂ ਤੇ ਕੁਝ ਕਰਨਾ ਹੀ ਕਰਨਾ ਤੁਸੀਂ ਜਿਹੜਾ ਜ਼ੋਰ ਲੱਗਦਾ ਲਾ ਲਓ ਤੇ ਫਿਰ ਰਾਤ ਨੂੰ ਆਣ ਕੇ ਅਗਲੇ ਕੌਂਸਲ ਵਾਲੇ ਮਨਜ਼ੂਰੀ ਦੇ ਕੇ ਉਨ੍ਹਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ ਤੇ ਬਹੁਤ ਸੋਹਣਾ ਬੜਾ ਭਾਰੀ ਰੌਣਕ ਦਾ ਦੇਸ਼ ਦੇ ਵਿਚੋਂ ਤੁਸੀਂ ਜਥਾ ਮੰਗਾਇਆ ਹੋਇਆ ਸੀ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਰਾਗਾਂ ਦੇ ਵਿਚ ਕੀਰਤਨ ਕੀਤਾ ਫਿਰ ਤੁਹਾਡੇ ਕੋਲ ਆਪਣੇ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲੇ ਉਨ੍ਹਾਂ ਦੇ ਪੁਰਾਣੇ ਸਾਥੀ ਕੇਨ ਤੋਂ ਆਏ ਸਤਨਾਮ ਸਿੰਘ ਜੀ ਤੇ ਪੱਟੀ ਤੋਂ ਪੰਜਾਬ ਤੋਂ ਆਏ ਜੋੜੀ ਵਾਲੇ ਦੂਜੇ ਸਤਨਾਮ ਸਿੰਘ ਜੀ ਉਨ੍ਹਾਂ ਨੇ ਵੀ ਕੀਰਤਨ ਕੀਤਾ ਸੰਗਤਾਂ ਨੇ ਹਾਲ ਹੋਈਆਂ ਤੇ ਬਹੁਤ ਬਹੁਤ 3 ਦਿਨ ਦੀਵਾਨ ਲੱਗਦਾ ਰਿਹਾ ਸ਼ੁੱਕਰਵਾਰ ਵੀ ਸ਼ਨਿਚਰਵਾਰ ਵੀ ਤੇ ਐਤਵਾਰ ਨੂੰ ਵੀ ਸਵੇਰੇ ਤੇ ਸੰਗਤਾਂ ਦੇ ਲੰਗਰ ਦੀ ਰਿਹਾਇਸ਼ ਦੀ ਔਰ ਬੜਾ ਪਹਿਲਾਂ ਵਿਚਾਰ ਸੀ ਮੇਰੇ ਦਿਮਾਗ ਸੀ ਵੀ ਪੁਰਾਣੀ ਬਿਲਡਿੰਗ ਦੇ ਵਿਚ ਮੈਟਰਸਾਂ ਵਿਛਾ ਕੇ ਬਾਹਰੋਂ ਆਉਣ ਵਾਲੇ ਸੰਗਤਾਂ ਦਾ ਰਿਹਾਇਸ਼ ਹੋਏਗੀ ਪਰ ਤੁਸੀਂ ਇੰਨੀ ਸਿਆਣਪ ਕੀਤੀ ਕਿ ਬਾਹਰੋਂ ਆਈਆਂ ਸੰਗਤਾਂ ਵਾਸਤੇ ਮੋਟਰ ਬੁੱਕ ਕਰਵਾ ਦਿੱਤਾ ਜਿਸ ਚ ਹੋਰ ਵੀ ਖੁਸ਼ੀ ਤੇ ਹੋਰ ਵੀ ਪ੍ਰਸੰਨਤਾ ਜਿਵੇਂ ਥੋੜੇ ਜੇ ਵੱਧ ਪੈਸਿਆਂ ਨਾਲ ਸਮੇਂ ਸਿਰ ਸਹੀ ਸੋਚੀ ਗਈ ਸੋਚ ਦੇ ਨਾਲ ਚੰਗੇ ਤੋਂ ਹੋਰ ਵੀ ਚੰਗੇਰਾ ਕੰਮ ਹੋ ਜਾਂਦਾ ਜਿਹਦੀ ਵਡਿਆਈ ਮੁਫ਼ਤ ਸਤਿਗੁਰੂ ਦਵਾ ਦਿੰਦਾ ਆਪਣੇ ਸੇਵਕਾਂ
ਨੂੰ ਜੀ ਉਹ ਜਿਹੜੀ ਹੋਟਲ ਦੀ ਗੱਲ ਮੈਂ ਦੱਸਦਾ ਕਿ ਆਪਣੇ ਮਨਜੀਤ ਸਿੰਘ ਸਿੱਧੂ ਨੇ ਉਹਨਾਂ ਦੇ ਆਪਣੇ ਹੋਟਲ ਨੇ ਇੱਥੇ ਤਾਂ ਅਸੀਂ 1-2 ਵਾਰੀ ਉਹਨਾਂ ਕੋਲ ਗਏ ਤੇ ਉਹ ਵਿਚਾਰੇ ਚੈੱਕ ਬੁੱਕ ਕੱਢ ਕੇ ਹਨਾ ਦੱਸੋ ਮੇਰੇ ਲਾਇਕ ਸੇਵਾ ਹਨਾ ਮੈਂ ਲਿਖ ਲਓ ਕਿੰਨੇ ਲਿਖਦੇ ਆ ਅਸੀਂ ਕਿਹਾ ਕੋਈ ਗੱਲ ਨੀ ਭੀ ਆਪਾਂ ਜਦੋਂ ਸਮਾਂ ਆਏਗਾ ਤਾਂ ਤੁਸੀਂ ਤਾਂ ਲੋਕਲ ਹੀ ਹੋ ਹਨਾ ਆਪਾਂ ਜਦੋਂ ਮਰਜ਼ੀ ਕਰ ਸਕਦੇ ਹਾਂ ਤੇ ਜਦੋਂ ਸਿਡਨੀ ਤੋਂ ਸਾਨੂੰ ਆਇਆ ਫੋਨ ਭੀ ਅਸੀਂ ਬੱਸ ਲੈ ਕੇ ਆ ਰਹੇ ਹਾਂ ਨਾ ਸੰਗਤ ਪੂਰੀ ਹਨਾ ਤੇ ਸਾਨੂੰ ਬੜਾ ਚਾਅ ਚੜਿਆ ਕਿ ਇੰਨੀ ਦੂਰੋਂ ਦੇਖੋ ਸਮਾਂ ਕੱਢਣਾ ਹਨਾ ਬੜਾ ਔਖਾ ਆ ਤੇ ਫੇਰ ਅਸੀਂ ਮਨਜੀਤ ਅੰਕਲ ਨੂੰ ਫੋਨ ਕੀਤਾ ਸਾਡੇ ਨਿਰਮਲ ਸਿੰਘ ਅੰਕਲ ਤੇ ਗਰਜਾ ਅੰਕਲ ਉਹਨਾਂ ਨੇ ਤੇ ਉਹ ਕਹਿੰਦੇ ਵੀ ਚਲੋ ਏਦਾਂ ਕਰਦੇ ਮੈਂ ਡਿਸਕਾਊਂਟਡ ਰੇਟ ਤੇ ਨਾ ਤੁਹਾਨੂੰ ਰੂਮਸ ਦੇ ਦਿੰਦਾ ਤੇ ਮੈਂ ਜਿੰਨੀ ਭੇਟਾ ਦੇਣੀ ਸੀਗੀ ਤੁਸੀਂ ਮੈਨੂੰ ਬਿੱਲ ਦੇ ਦਿਓ ਪੇ ਕਰ ਦਿਓ ਤੇ ਮੈਂ ਤੁਹਾਨੂੰ ਉਹ ਪੈਸੇ ਦੇ ਦਾਂਗਾ ਸੋ ਉਹਨਾਂ ਨੇ ਮਤਲਬ ਜਿਹੜੀ ਢਾਲ ਦੇਣੀ ਸੀ ਉਹਦੇ ਵਿਚ ਹੀ ਫਿਰ ਉਹ ਜਿਹੜੀ ਰਿਹਾਇਸ਼ ਜਿਹੜੀ ਮੁਹੱਈਆ ਕਰਾ ਦਿੱਤੀ ਪਰ ਨੈਵਰ ਦ ਲੈਸ ਉਹ ਜਿਹੜੇ ਢਾਲ ਸੀ ਉਹ ਗੁਰੂ ਘਰ ਨੂੰ ਆਣੀ ਸੀ ਪਰ ਅਸੀਂ ਜੇ ਸੰਗਤ ਪਿਆਰ ਕਰਦੀ ਸੀ ਆਉਂਦੀ ਹੈ ਦੂਰੋਂ ਤਾਂ ਸਾਡਾ ਫਰਜ਼ ਬਣਦਾ ਸੰਗਤ ਦੀ ਵੀ ਦੇਖ ਰੇਖ ਕਰਨੀ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਸਾਰਾ ਹੀ ਫਿਰ ਮਤਲਬ ਇਹ ਕੱਲਾ ਮੇਰਾ ਕੰਮ ਨਹੀਂ ਸੀ
ਉਹ ਹਾਂਜੀ ਨਹੀਂ ਉਹ ਪਰ ਚਲੋ ਓਵਰਆਲ ਅਗਵਾਈ ਤੁਹਾਡੀ ਹੋ ਰਹੀ ਸੀ ਤੇ ਤੁਸੀਂ ਕੱਲੇ ਥੋੜਾ ਸਾਰਾ ਕੰਮ ਕਰ ਸਕਦੇ ਹੋ ਤੇ ਸਾਰਿਆਂ ਦੀ ਮਿਲਵਰਤਨ ਨਾਲ ਸਾਰੀ ਸੰਗਤ ਨਾਲ ਤੇ ਇੱਕ ਮੈਂ ਹੋਰ ਬੜੇ ਜ਼ਰੂਰੀ ਨੁਕਤੇ ਵਾਲੀ ਗੱਲ ਕਰਨੀ ਹੈ ਉਹ ਨਾ ਭੁੱਲ ਜਾਵੇ ਉਸ ਤੋਂ ਪਹਿਲਾਂ ਨਿੱਕੀ ਜੀ ਗੱਲ ਇਹੀ ਹੈ ਭਾਈ ਗੁਜ਼ਾਰਾ ਤੇ ਸੰਗਤ ਜਦੋਂ ਸੰਗਤ ਜਾਂਦੀ ਆਪਾਂ ਨੂੰ ਸਿੱਖ ਗੇਮਾਂ ਦਾ ਮੇਲਾ ਵੇਖਣ ਜਾਂਦੇ ਹਾਂ ਗ੍ਰਿਫਤ ਜਾਂਦੇ ਹਾਂ ਜਾਂ ਇੱਥੇ ਬਲਗੂਲ ਵੀ ਗਏ ਹਾਂ ਤੇ ਉਥੇ ਅਸੀਂ ਘਰ ਵਰਗੀਆਂ ਸੁੱਖ ਸਹੂਲਤਾਂ ਮਾਨਣ ਦੀ ਆਸ ਨਾਲ ਨਹੀਂ ਜਾਂਦੇ ਵੀ ਉਵੇਂ ਸਾਡੀ ਆਓ ਭਗਤ ਉਥੇ ਸਾਨੂੰ ਮੈਂਟਲੀ ਪ੍ਰਪੇਅਰ ਹੋ ਕੇ ਜਾਂਦੇ ਹਾਂ ਤੇ ਜਾਣਾ ਵੀ ਚਾਹੀਦਾ ਕਿ ਭਾਈ ਉਥੇ ਜਿਹੋ ਜਿਹਾ ਸਮਾਂ ਹੋਏ ਜੈਸਾ ਬਿੱਤ ਤੈਸਾ ਹੋਏ ਵਰਤ ਵਕਤ ਵਿਚਾਰੇ ਸੋ ਬੰਦਾ ਹੋਏ ਜੇ ਉਹ ਪੁਰਾਣੀ ਬਿਲਡਿੰਗ ਦੇ ਵਿਚ ਵੀ ਸਿੱਖ ਰਹਿ ਲੈਂਦੇ ਤੇ ਉਹ ਚ ਵੀ ਕੋਈ ਹਰਜ ਨਹੀਂ ਸੀ। ਬੰਦੇ ਮੈਂਟਲੀ ਪ੍ਰਪੇਅਰ ਹੋ ਕੇ ਜਾਂਦੇ ਆ, ਪਰ ਤੁਹਾਡੀ ਮੌਕੇ ਤੇ ਸਹੀ ਕੀਤੀ ਗਈ ਸੋਚ ਤੇ ਉਹਨਾਂ ਦਾ ਮੋਟਲ ਦੇ ਵਿਚ ਪ੍ਰਬੰਧ ਕੀਤਾ, ਜੈ ਜੈਕਾਰ, ਗਦਗਦ ਹੋ ਗਏ ਸਾਰੇ, ਬਹੁਤ ਸੋਹਣੀ ਗੱਲ ਹੋਈ। ਤੋ ਮੇਰਾ ਇਹ ਕਹਿਣ ਤੋਂ ਬਾਅਦ ਹੈ ਵੀ ਬਹੁਤ ਚੰਗਾ ਕੰਮ ਹੋਇਆ, ਤੇ ਮੈਂ ਭਾਵੇਂ ਮੈਨੂੰ ਉਹਨੇ ਕੀ ਉਹਦਾ ਨਾਂ ਹਰਜਿੰਦਰ ਸਿੰਘ ਅੰਬੜਾ ਨੇ ਆਪਣੇ ਘਰ ਰੱਖਿਆ, ਮੈਂ ਵੀ ਉੱਥੇ ਹੀ ਗੁਰਦੁਆਰੇ ਦੇ ਵਿਚ ਮੈਟਰਸ ਤੇ ਸੌਣਾ ਚਾਹੁੰਦਾ। ਮੈਟਰਸ ਕੀ ਥੱਲੇ ਕਾਰਪੇਟ ਹੁੰਦਾ ਆ ਤੇ ਉੱਤੇ ਮੇਰੇ ਕੋਲ ਲੋਈ ਤੇ ਹੁੰਦੀ ਹੈ ਨਾਲ, ਉਹ ਮੈਂ ਉੱਤੇ ਲੈ ਲੈਣਾ, ਥੱਲੇ ਪੈ ਜਾਂਦਾ ਬੈਗ ਨੂੰ ਮੈਂ ਮੋਢੇ ਦੇ ਸਰਾਣੇ ਸਿਰ ਦੇ ਸਰਾਣੇ ਵਜੋਂ ਰੱਖ ਲੈਣਾ ਤੇ ਓਨਾ ਚਿਰ ਲੋਈ ਲਈ ਰੱਖਦਾ ਜਿੰਨਾ ਚਿਰ ਕੋਈ ਲਾਹ ਨਾ ਲਵੇ।
ਮਾਫੀ ਜੀ, ਤੁਹਾਡੀ ਦਾ ਕੋਈ ਰੀਸ ਹੀ ਨਹੀਂ ਹੈ। ਮੈਨੂੰ ਯਾਦ ਹੈ ਸਿੱਖ ਖੇਡਾਂ ਚ ਬ੍ਰਿਸਬਨ ਗਏ ਤੇ ਤੁਸੀਂ ਕਿਸੇ ਦੇ ਘਰੇ ਰਹਿਣਾ ਸੀ ਤੇ ਤੁਸੀਂ ਆਪਣਾ, ਨਹੀਂ ਮੈਂ ਨੀ ਘਰ ਰਹਿਣਾ, ਮੈਂ ਤਾਂ ਇੱਥੇ ਹੀ ਆਪਣਾ ਲਾਇਬ੍ਰੇਰੀ ਦੇ ਵਿਚ ਹੀ ਰਹਾਂਗਾ।
ਚਲੋ ਉਹ ਮੈਂ ਲੇਖ ਵੀ ਲਿਖਿਆ ਪੂਰਾ, ਪਰ ਮੈਂ ਨਾਂ ਥਾਂ ਨੀ ਲਿਖਿਆ ਵੀ ਅਗਲਾ ਇਤਰਾਜ਼ ਨਾ ਕਰੇ। ਤੇ ਚਲੋ ਐਨੀ ਉਹ ਮੈਂ ਗੱਲ ਜਿਹੜੀ ਕਰਨੀ ਸੀ ਉਹ ਮੈਂ ਭੁੱਲ ਹੀ ਗਿਆ।
ਹਾਂਜੀ ਤਾਂ ਜੀ ਸਾਡੀ ਓਪਨਿੰਗ ਦੀ ਗੱਲ ਚੱਲ ਰਹੀ ਸੀ ਕਿ ਕੁਦਰਤੀ ਤੌਰ ਤੇ ਜਿੱਦਾਂ ਤੁਸੀਂ ਕਿਹਾ ਨਾ ਕਿ ਜਿਹੜੀ ਕੌਂਸਲ ਜਾਂ ਕਹਿ ਲਓ ਕਿ ਸਰਕਾਰ ਵੱਲੋਂ ਸਾਨੂੰ ਬੜਾ ਆਸ਼ਵਾਸਨ ਦਿੱਤਾ ਗਿਆ ਸੀ 6-7 ਮਹੀਨੇ ਪਹਿਲਾਂ ਵੀ ਆਪਾਂ ਤੁਹਾਡੀ ਮਦਦ ਕਰਾਂਗੇ। ਇੱਕ ਹੁੰਦਾ ਨਾ ਵੀ ਜਿਹੜੇ ਇੰਸਪੈਕਟਰ ਆਉਂਦੇ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਵੀ ਪਾਸ ਕਰਾਉਣ ਦੇ ਲਈ ਆਹ ਵੀ ਕਰ ਲਓ, ਆਹ ਵੀ ਕਰ ਲਓ, ਉਹ ਹੈਲਪ ਕਰਦੇ ਨੇ ਆ ਕੇ ਹਨਾ। ਇੱਕ ਨੇ ਕਿ ਇੰਡੀਆ ਵਾਲਾ ਐਟੀਟਿਊਡ ਹੈ, ਉਹ ਆ ਕੇ ਨੁਕਸ ਕੱਢਣੇ, ਨਹੀਂ ਆਹ ਵੀ ਨੀ ਕੀਤਾ ਤੁਸੀਂ, ਆਹ ਵੀ ਨੀ ਕੀਤਾ, ਮੈਂ ਨੀ ਕਰਨਾ, ਮੈਂ ਨੀ ਕਰਨਾ। ਉਹ 6 ਮਹੀਨੇ ਪਹਿਲਾਂ ਤਾਂ ਤਕਰੀਬਨ 15 ਦਿਨ ਪਹਿਲਾਂ ਤੱਕ ਤਾਂ ਉਹ ਬੜੇ ਕੋਆਪਰੇਟਿਵ ਸੀਗੇ ਸਾਰੇ ਹਨਾ। ਤੇ ਫੇਰ ਕੀ ਹੋਇਆ ਵੀ ਅਚਾਨਕ ਉਹਨਾਂ ਨੇ ਆਪਣਾ ਰੁੱਖ ਬਦਲ ਲਿਆ ਵੀ ਉਹ ਆ ਕੇ ਨਾ, ਮਤਲਬ ਏਦਾਂ ਨਾ ਸਾਨੂੰ ਇਉਂ ਮਹਿਸੂਸ ਹੋਇਆ ਕਿ ਇਹ ਧਮਕਾਉਣ ਵੱਲੋਂ ਕੰਮ ਚੱਲ ਰਿਹਾ ਵੀ ਅਸੀਂ ਇਹ ਖੁੱਲਣ ਨੀ ਦੇਣਾ ਗੁਰੂ ਘਰ ਹਨਾ। ਤੇ ਪਰ ਫੇਰ ਅਸੀਂ 1-2 ਦਿਨ ਤਾਂ ਸ਼ੌਕ ਚ ਰਹੇ ਵੀ ਯਾਰ ਇਹ ਕੀ ਹੈ ਨਾ, ਅਸੀਂ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ, ਸਾਰਾ ਕੁਛ ਕੀਤਾ ਤੇ 1-2 ਦਿਨ ਇਹਨਾਂ ਨੇ ਰੁੱਖ ਬਦਲ ਲਿਆ, ਸਾਨੂੰ ਸਮਝ ਨਾ ਆਵੇ। ਹੌਲੀ ਹੌਲੀ ਜਿਹੜੀ ਆ ਪਾਰਦਰਸ਼ਤਾ ਹੋਣ ਲੱਗ ਗਈ, ਸਾਨੂੰ ਪਤਾ ਲੱਗਣ ਲੱਗ ਗਿਆ ਤੇ ਗੱਲ ਨਿਕਲ ਕੇ ਇਹ ਆਈ, ਈਵਨ ਕਿ ਜਿਹੜਾ ਇੰਸਪੈਕਟਰ ਵੀ ਸੀਗਾ ਉਹ ਵੀ ਕਹਿੰਦਾ ਸੀਗਾ ਕਿ ਮੈਨੂੰ ਉੱਪਰੋਂ ਹੁਕਮ ਆ ਰਹੇ ਨੇ ਪੇ ਨੋ ਮੈਟਰ ਵਟ ਨੋਕ ਇਟ ਆਊਟ, ਇਹਨੂੰ ਰਿਜੈਕਟ ਕਰਨਾ ਇਹਨੂੰ ਗੁਰਦੁਆਰੇ ਨੂੰ ਹਨਾ। ਤੇ ਮਤਲਬ ਅਸੀਂ ਬੜੇ ਹੈਰਾਨ ਹੋਏ, ਉਹ ਬੜਾ ਸਾਡੇ ਹੈਲਪ ਕਰ ਰਿਹਾ ਸੀਗਾ ਹਨਾ। ਤੇ ਕਹਿੰਦਾ ਵੀ ਮੈਨੂੰ ਨਿਰਦੇਸ਼ ਆਈ ਜਾਂਦੇ ਆ ਵੀ ਆਪਾਂ ਇਹ ਨੋਕ ਬੈਕ ਕਰਨਾ ਇਹਦੀ ਬਿਲਡਿੰਗ ਨੂੰ। ਤਾਂ ਫੇਰ ਸਾਨੂੰ ਹੌਲੀ ਹੌਲੀ ਸਮਝ ਆਈ ਵੀ ਇਹ ਅਸਲ ਦੇ ਵਿਚ ਚਾਹੁੰਦੇ ਨੇ ਕਿ ਇਹ ਗਲਤੀ ਕਰਨ, ਇਹ ਗੁਰਦੁਆਰੇ ਦੀ ਓਪਨਿੰਗ ਇਹਨਾਂ ਨੇ ਰੱਖ ਲਈ ਆ ਤੇ ਇਹਦੇ ਵਿਚ ਧੱਕੇ ਨਾਲ ਓਪਨਿੰਗ ਕਰਨ ਤੇ ਫੇਰ ਅਸੀਂ ਪੁਲਿਸ ਸੱਦੀਏ, ਪੁਲਿਸ ਸੱਦ ਕੇ ਇਹਨੂੰ ਬੰਦ ਕਰਾਈਏ, ਫੇਰ ਅਸੀਂ ਇਲਾਕੇ ਚ ਰੌਲਾ ਪਾਈਏ ਵੀ ਜਿਹੜੇ ਇੰਡੀਅਨ ਨੇ ਸਿੱਖ ਨੇ ਇਹ ਧੱਕਾ ਕਰਦੇ ਨੇ, ਇਹ ਖੇਤੀਬਾੜੀ ਚ ਵੀ ਇਹ ਧੱਕਾ ਕਰਦੇ ਨੇ। ਤੇ ਫੇਰ ਪਤਾ ਲੱਗਾ ਵੀ ਜਿਹੜੀ ਇੱਥੇ ਦੀ ਇਲਾਕੇ ਦੀ ਪੋਲਿਟਿਕਸ ਹੈ, ਹੁਣ ਸਾਡਾ ਮੁੰਡਾ MLA ਜਿੱਤਿਆ ਹਨਾ, ਉਹਦੀ MLA ਦੀ ਕੈਂਪੇਨ ਦੇ ਵਿਚ ਵੀ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਇੰਡੀਅਨ ਨੇ ਪੰਜਾਬੀ ਨੇ ਇਹ ਧੱਕਾ ਕਰਦੇ ਨੇ ਇਨਵਾਇਰਮੈਂਟ ਨਾਲ ਹਨਾ, ਤੇ ਇਹ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ। ਤੇ ਉਸੇ ਤਹਿਤ ਇਹ ਕੰਮ ਚੱਲਦਾ ਸਾਨੂੰ ਨਜ਼ਰ ਆਇਆ ਕਿ ਇਹ ਕੋਈ ਏਦਾਂ ਨਹੀਂ ਵੀ ਆਪਣੇ ਬੰਦਿਆਂ ਨੇ ਕੰਪਲੇਂਟ ਕੀਤੀ ਹੈ, ਕੋਈ ਕਿਸੇ ਆਪਣੇ ਬੰਦੇ ਨੇ ਕੰਪਲੇਂਟ ਨਹੀਂ ਕੀਤੀ, ਸਾਰੇ ਆਸਟ੍ਰੇਲੀਆ ਦੇ ਵਿਚੋਂ ਕਿ ਸਾਡੇ ਪਿੰਡ ਦੇ ਵਿਚੋਂ ਹਰ ਬੰਦੇ ਨੇ ਵੱਧ ਚੜ ਕੇ ਢਾਲਾਂ ਦਿੱਤੀਆਂ, ਪੈਸੇ ਦਿੱਤੇ, ਸ਼ਮੂਲੀਅਤ ਕੀਤੀ। ਇਹ ਜਿਹੜੀ ਉੱਪਰਲੀ ਪੋਲਿਟਿਕਸ ਹੈ ਉਹ ਪਲੇ ਕਰ ਰਹੀ ਸੀਗੀ, ਤੁਸੀਂ ਖੁਦ ਜਾਣੀ ਜਾਣੋ, ਤੁਸੀਂ ਉੱਥੇ ਸੀਗੇ, ਤੁਹਾਨੂੰ ਦੱਸਿਆ ਵੀ ਸੀਗਾ ਕਿ ਇੱਧਰ ਨੂੰ ਜਿਹੜੀ ਸੂਈ ਮੁੜੀ ਹੋਈ ਹੈ। ਪਰ ਫਿਰ ਵੀ ਜੀ ਦਾ
ਅੱਛਾ, ਮੇਰਾ ਮਤਲਬ ਇਹ ਨਹੀਂ ਸੀ ਕਿ ਆਪਣਿਆਂ ਨੇ, ਮੈਂ ਕਿਹਾ ਵੀ ਈਰਖਾਲੂ ਨੇ, ਈਰਖਾਲੂ ਕੋਈ ਵੀ ਹੋ ਸਕਦਾ ਹੈ, ਤੇ ਮੈਨੂੰ ਪਤਾ ਸੀ ਤੁਸੀਂ ਮੈਨੂੰ ਦੱਸੀ ਸੀ ਇਹ ਗੱਲ, ਤੇ ਮੈਨੂੰ ਹੁਣ ਗੱਲ ਚੇਤੇ ਆਈ ਹੈ ਜਿਹੜੀ ਮੈਂ ਕਹਿਣੀ ਸੀ, ਭੁੱਲ ਗਈ ਸੀ, ਫੇਰ ਨਾ ਭੁੱਲ ਜਾਵੇ ਭਾਈ। ਜਦੋਂ ਨਾ ਇੱਕ ਸ਼ਹਿਰ ਵਿਚ, ਇੱਕ ਪਿੰਡ ਵਿਚ ਦੂਜਾ ਗੁਰਦੁਆਰਾ ਬਣਦਾ ਹੈ ਨਾ, ਤੇ ਉਹ ਇਉਂ ਲੱਗਦਾ ਵੀ ਜਿਵੇਂ ਹਿੰਦੁਸਤਾਨ ਦੇ ਵਿਚ ਉਹ ਪਾਕਿਸਤਾਨ ਬਣਿਆ। ਆਪਸ ਵਿਚ ਈਰਖਾ ਵਿਰੋਧ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਹੁੰਦਾ, ਪਰ ਇੱਥੇ ਤੁਸੀਂ ਪਤਾ ਨਹੀਂ ਕੀ ਕਰਾਮਾਤ ਵਰਤੀ ਹੈ ਭਾਈ। ਦੋਵਾਂ ਗੁਰਦੁਆਰਿਆਂ ਦੀ ਸੰਗਤ, ਦੋਵਾਂ ਗੁਰਦੁਆਰਿਆਂ ਦੀਆਂ ਕਮੇਟੀਆਂ, ਉਨ੍ਹਾਂ ਨੇ ਵੱਧ ਚੜ ਕੇ ਤੇ ਸਾਰੇ ਹੀ ਦੋਵਾਂ ਗੁਰਦੁਆਰਿਆਂ ਨਾਲ ਸੰਬੰਧਿਤ ਸੰਗਤ ਨੇ ਉਗਰਾਹੀਆਂ ਦਿੱਤੀਆਂ, ਤਨ ਮਨ ਧਨ ਦੇ ਨਾਲ ਹਿੱਸਾ ਪਾਇਆ, ਰਲ ਕੇ ਨਗਰ ਕੀਰਤਨ ਸਜਾਇਆ ਤੇ ਰਲ ਕੇ ਸਾਰਾ ਪ੍ਰੋਗਰਾਮ ਕੀਤਾ। ਇਹ ਸਭ ਤੋਂ ਵੱਡੀ ਮੇਰੀ ਨਿਗਾਹ ਦੇ ਵਿਚ ਇਹ ਮਾਰਕੇ ਵਾਲੀ ਗੱਲ ਹੋਈ ਹੈ, ਤੋ ਇਹਦਾ ਕ੍ਰੈਡਿਟ ਤੁਹਾਡੀ ਟੀਮ ਨੂੰ ਜਾਂਦਾ ਤੇ ਉਸ ਟੀਮ ਦੇ ਆਗੂ ਤੁਸੀਂ ਸੀਗੇ।
ਤਾਂ ਜੀ ਇਹ ਜਿਹੜੀ ਸੋਚ ਹੈ ਨਾ, ਇਹ ਬਹੁਤ ਪਹਿਲਾਂ ਤੋਂ ਹੀ ਨਾ ਲੋਕ ਚਾਹੁੰਦੇ ਆ। ਅਸਲ ਦੇ ਵਿਚ ਕੀ ਆ ਕਿ ਜਦੋਂ ਤੁਸੀਂ ਵਿਚਰਦੇ ਹੋ ਤੇ ਹਰ ਬੰਦੇ ਦੇ ਦਿਲ ਚ ਹੁੰਦੀ ਹੈ ਕਿ ਆਪਾਂ ਰਲ ਕੇ ਕਿਉਂ ਨੀ ਕੰਮ ਕਰ ਸਕਦੇ। ਆਪਾਂ ਦੇ ਅਦਾਰੇ ਬਣੇ ਹੋਏ, ਇੱਕ ਪਿੰਡ ਚ ਦੋ ਗੁਰਦੁਆਰੇ ਵੀ ਹੋ ਸਕਦੇ ਆ, ਦੋ ਗਿਰਜਾਘਰ ਵੀ ਹੋ ਸਕਦੇ ਆ, ਦੋ ਮਸੀਤਾਂ ਹੋ ਵੀ ਸਕਦੀਆਂ, ਪਰ ਅਖੀਰ ਨੂੰ ਕੀ ਹੈ, ਜਿਹੜਾ ਸੁਨੇਹਾ ਕੀ ਆ ਉਹਨਾਂ ਗ੍ਰੰਥਾਂ ਦਾ, ਉਹਨਾਂ ਧਰਮਾਂ ਦਾ, ਕਿ ਇੱਕ ਸਾਂਝੀ ਵਾਲਤਾ ਹੈ ਨਾ, ਕਿ ਇਹ ਸਾਰਿਆਂ ਦੇ ਅੰਦਰ ਇਹ ਚੀਜ਼ ਸੁਲਗਦੀ ਆ, ਸੁਲਗਦੀ ਰਹੀ ਆ ਤੇ ਰਹੂਗੀ ਵੀ। ਪਰ ਕਈ ਵਾਰੀ ਟਾਈਮ ਇਹੋ ਜਿਹਾ ਘਟਨਾ ਚੱਕਰ ਬਣ ਜਾਂਦਾ ਕਿ ਇਹ ਹੌਲੀ ਹੌਲੀ ਸਿੱਧ ਹੋ ਜਾਂਦੇ ਨੇ। ਤਾਂ ਜੀ ਆਪਾਂ ਇਹ ਫਾਰਮੂਲਾ ਬਣਾਇਆ ਸੀ ਗੇਮਾਂ ਦੇ ਵਿਚ ਪਿਛਲੇ ਸਾਲ, ਕਿ ਆਪਾਂ ਜਦੋਂ ਕੀਰਤਨ ਟੂਰ ਦੀ ਆਰੰਭਤਾ ਕੀਤੀ, ਸੋਚ ਰਹੇ ਸੀਗੇ, ਤਾਂ ਉਦੋਂ ਅਸੀਂ ਇਹ ਸਲਾਹ ਬਣਾਈ ਸੀ ਕਿ ਜਿਹੜੇ ਸ਼ਹਿਰ ਦੇ ਵਿਚ ਦੋ ਗੁਰਦੁਆਰੇ ਨੇ ਹਨਾ, ਤਾਂ ਉਹ ਜਿੱਦਾਂ ਮੈਲਬਨ ਤਾਂ ਬਹੁਤ ਗੁਰਦੁਆਰੇ ਨੇ, ਚਾਰ ਪੰਜ ਗੁਰਦੁਆਰੇ ਨੇ, ਉੱਥੇ ਆਪਾਂ ਕਰਾਵਾਂਗੇ, ਸਿਡਨੀ ਕਰਾਵਾਂਗੇ, ਪਰਥ ਦੋ ਗੁਰਦੁਆਰੇ ਉੱਥੇ ਕਰਾਵਾਂਗੇ, ਪਰ ਜਿਹੜੇ ਛੋਟੇ ਭਾਈਚਾਰੇ ਨੇ ਜਿਸ ਤਰ੍ਹਾਂ ਕੇਨਸ ਹੋ ਗਿਆ, ਰੈਨਮਾਰਕ ਹੋ ਗਿਆ ਤੇ ਇੱਧਰ ਬੁਲਗੁਲਗਾ ਹੋ ਗਿਆ, ਤੇ ਇੱਥੇ ਦੋ ਗੁਰਦੁਆਰੇ ਨੇ, ਤੇ ਇੱਥੇ ਆਪਾਂ ਵਾਰੀਆਂ ਪਾ ਦੇਣੀਆਂ ਨੇ। ਉਹ ਵਾਰੀਆਂ ਇਸ ਕਰਕੇ ਪਾਣੀਆਂ ਕਿ ਇੱਧਰਲੀ ਸੰਗਤ ਉੱਧਰ ਜਾਇਆ ਕਰੇ, ਉੱਧਰਲੀ ਸੰਗਤ ਇੱਧਰ ਆਇਆ ਕਰੇ ਸਾਲ ਮਗਰੋਂ, ਕਿਉਂਕਿ ਸੰਗਤ ਤਾਂ ਓਨੀ ਗਈ ਆ। ਸੋ ਉਹ ਸਾਡਾ ਪਹਿਲਾ ਤਜਰਬਾ ਸੀ ਜਿਹੜਾ ਅਸੀਂ ਕੀਤਾ, ਤੇ ਸਾਨੂੰ ਬਹੁਤ ਵੱਡਾ ਹੰਗਾਰਾ ਵੀ ਮਿਲਿਆ ਇਹਨਾਂ ਤਿੰਨਾਂ ਥਾਵਾਂ ਤੋਂ। ਤੇ ਫਿਰ ਇਹ ਹੋ ਗਿਆ ਸਾਨੂੰ ਵੀ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ, ਬਸ ਸਿਰਫ ਕੋਈ ਨਾ ਕੋਈ ਮੂਹਰੇ ਪੈਰ ਰੱਖਣ ਵਾਲਾ ਚਾਹੀਦਾ ਹੈ ਐਡਵਾਂਸ ਦੇ ਵਿੱਚ। ਸੋ ਉਸ ਤੋਂ ਬਾਅਦ ਫਿਰ ਇਹ ਜਿਹੜਾ ਗੁਰੂ ਘਰ ਦੀ ਓਪਨਿੰਗ ਸੀ, ਕਿਉਂਕਿ ਹੁਣ ਦੇਖੋ ਜਦੋਂ ਸਾਰਿਆਂ ਨੇ ਕੰਟਰੀਬਿਊਸ਼ਨ ਕੀਤਾ ਆਸਟ੍ਰੇਲੀਆ ਦੇ ਵਿੱਚੋਂ, ਇਹ ਗੁਰੂ ਘਰ ਹੁਣ ਇੱਦਾਂ ਤਾਂ ਹੈ ਨਹੀਂ ਵੀ ਸਾਡੇ ਜਿਹੜੇ 50-60 ਮੈਂਬਰ ਨੇ ਉਹਨਾਂ ਦਾ ਹੀ ਗੁਰਦੁਆਰਾ, ਇਹ ਤਾਂ ਤਕਰੀਬਨ ਸਾਰੇ ਆਸਟ੍ਰੇਲੀਆ ਤੋਂ ਹੀ ਯੋਗਦਾਨ ਪਿਆ ਆ, ਇੱਥੋਂ ਸਾਰੇ ਵਲਗੁਲਗੇ ਚੋਂ ਪਿਆ ਆ। ਇੱਕ ਇਤਿਹਾਸਕ ਗੁਰਦੁਆਰਾ ਹੋਣ ਦੇ ਨਾਤੇ ਇਹ ਆਸਟ੍ਰੇਲੀਆ ਦੀ ਜਾਇਦਾਦ ਹੈ, ਆਸਟ੍ਰੇਲੀਆ ਦੀ ਪ੍ਰਾਪਰਟੀ ਹੈ, ਸਿੱਖਾਂ ਦੀ ਪ੍ਰਾਪਰਟੀ ਹੈ ਇਹ, ਠੀਕ ਹੈ ਨਾ। ਸੋ ਉਸ ਦੇ ਵਿੱਚ ਮਤਲਬ ਸਾਂਝੀ ਵਾਲਤਾ ਜਿਹੜੀ ਪਹਿਲੀ ਆ, ਉਹ ਜਦੋਂ ਪੈਸੇ ਲੈਣ ਵੇਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਤੋਂ, ਤਾਂ ਫਿਰ ਰਲ ਕੇ ਜਿਹੜੇ ਕਾਰਜ ਕਰਨ ਦੇ ਵਿੱਚ ਕੀ ਸਮੱਸਿਆ ਆ ਸਕਦੀ ਹੈ ਨਾ, ਵੀ ਮੈਂ ਉਹਨੂੰ ਨਹੀਂ ਆਉਣ ਦੇਣਾ। ਸੋ
ਨਹੀਂ, ਇਹ ਬਹੁਤ ਚੰਗਾ, ਕਿਉਂਕਿ ਸਿੰਘਾਪੁਰ ਵੀ ਇਸ ਤਰ੍ਹਾਂ ਹੁੰਦਾ ਸੀ ਪਹਿਲਾਂ ਅੰਗਰੇਜ਼ਾਂ ਦੇ ਰਾਜ ਵੇਲੇ, ਕਹਿ ਲੋ ਵੀ ਵੱਖ ਵੱਖ ਆ ਮਝੈਲਾਂ ਦਾ ਗੁਰਦੁਆਰਾ ਆ, ਦੁਆਬੀਆਂ ਦਾ ਆ, ਮਲਵਈਆਂ ਦਾ ਆ, ਆ ਫੌਜੀਆਂ ਆ, ਪੁਲਸੀਆਂ ਦਾ ਆ, ਆ ਆਪਣਾ ਕੀ ਉਹਨੂੰ ਆਪਣਾ ਪਛੜੀਆਂ ਸ਼੍ਰੇਣੀਆਂ ਦਾ ਆ, ਆ ਵਪਾਰੀਆਂ ਦਾ ਆ। ਪਹਿਲਾਂ ਈਰਖਾ ਦੇ ਵਿੱਚੋਂ ਗੁਰਦੁਆਰੇ ਵੱਖ ਵੱਖ ਬਣੇ ਸੀ, ਪਰ ਸਮੇਂ ਦੇ ਨਾਲ ਉਹ ਈਰਖਾ ਦਾ ਡੰਗ ਜਿਹੜਾ ਸੀ ਉਹ ਮੱਠਾ ਪਿਆ, ਤੇ ਹੁਣ ਉਹ ਸਾਰੇ ਰਲ ਕੇ ਸਾਰੇ ਗੁਰਦੁਆਰਿਆਂ ਜਥੇਬੰਦੀਆਂ ਦੇ ਦੋ ਦੋ ਮੈਂਬਰ ਲੈ ਕੇ ਇੱਕ ਵੱਡਾ ਸੈਂਟਰ ਜਿਹੜਾ ਗੁਰਦੁਆਰਾ ਉਹਦੀ ਕਮੇਟੀ ਹੈ, ਤੇ ਆਪਸ ਵਿੱਚ ਦੀ ਗੁਰਪੁਰਬ ਵੰਡੇ ਹੋਏ ਆ ਵੀ ਆਹ ਗੁਰਪੁਰਬ ਫਲਾਣੇ ਗੁਰਦੁਆਰੇ ਮਨਾਇਆ ਜਾਊ, ਤਿੰਨੋਂ ਦਿਨ ਲੰਗਰ ਉੱਥੇ ਬਣੂਗਾ, ਉੱਥੇ ਸਾਰੀ ਸੰਗਤ ਜਾਊਗੀ, ਔਰ ਉੱਥੇ ਹੀ ਦੀਵਾਨ ਲੱਗੂਗਾ, ਅਗਲਾ ਗੁਰਪੁਰਬ ਦੂਜੇ ਗੁਰਦੁਆਰੇ, ਅਗਲਾ ਪੁਰਬ ਉਸ ਤੋਂ ਤੀਜਾ ਗੁਰਦੁਆਰਾ, ਇਸ ਤਰ੍ਹਾਂ ਸਿੰਘਾਪੁਰ, ਕਿਉਂਕਿ ਜਿਹੜੇ ਗੁਰਦੁਆਰੇ ਬਣ ਗਏ ਉਹਨਾਂ ਨੂੰ ਢਾਉਣ ਦੀ ਕੋਈ ਲੋੜ ਨਹੀਂ, ਉਹ ਠੀਕ ਆ, ਪਰ ਆਪਸ ਵਿੱਚ ਦੀ ਮਿਲਵਰਤਨ ਨਾਲ ਚੱਲਣਾ, ਇੱਕ ਸਾਂਝੀ ਕਮੇਟੀ ਬਣਾ ਲੈਣੀ, ਬੜੀ ਬੜੀ ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ।
ਹੁਣ ਦੇਖੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਬ੍ਰਿਸਬੇਨ ਦੇ ਵਿੱਚ, ਬ੍ਰਿਸਬੇਨ ਦੇ ਸਾਰੇ ਗੁਰੂ ਘਰ, ਗੋਲਡ ਕੋਸਟ ਦੇ ਗੁਰੂ ਘਰ ਇਕੱਠੇ ਹੋ ਕੇ ਸੀਬੀਡੀ ਦੇ ਵਿੱਚ, ਸੈਂਟਰਲ ਬਿਜ਼ਨਸ ਡਿਸਟ੍ਰਿਕਟ ਬ੍ਰਿਸਬੇਨ ਦੇ ਵਿੱਚ ਨਗਰ ਕੀਰਤਨ ਕੱਢ ਰਹੇ ਨੇ, ਬੜਾ ਚੰਗਾ ਲੱਗ ਰਿਹਾ। ਆਹ ਉਹਨਾਂ ਦਾ ਤੀਜਾ ਸਾਲ ਹੈ, ਇੱਥੋਂ ਵੀ ਸੰਗਤਾਂ ਜਿਹੜੀਆਂ ਗਈਆਂ ਹੋਈਆਂ ਨੇ, ਮੈਨੂੰ ਪਤਾ ਰਾਤੀ ਮੈਨੂੰ ਦੱਸ ਕੇ ਗਏ ਸੀ ਨੌਜਵਾਨ। ਤੇ ਹੁਣ ਦੋ ਤਿੰਨ ਹਫ਼ਤੇ ਪਹਿਲਾਂ, ਗੇਮਾਂ ਤੋਂ ਹਫ਼ਤਾ ਪਹਿਲਾਂ, ਇੱਕ ਸਾਂਝਾ ਨਗਰ ਕੀਰਤਨ ਮੈਲਬਨ ਦੇ ਵਿੱਚ ਵੀ ਕੱਢਿਆ ਗਿਆ ਹਨਾ, ਜਿਹੜੀ ਕੌਂਸਲ ਬਣੀ ਹੋਈ ਹੈ ਗੁਰਦੁਆਰੇ, ਜਿਸ ਤਰ੍ਹਾਂ ਤਾਂ ਜੀ ਤੁਸੀਂ ਕਿਹਾ ਵੀ ਅਸੀਂ ਸਾਂਝੇ ਤੌਰ ਤੇ ਇੱਕ ਸਾਂਝੀ ਕਮੇਟੀ ਬਣਾ ਕੇ ਜਿਹੜੇ ਸਾਡੇ ਕੰਮ ਨੇ, ਜਿਹੜੇ ਮਤਲਬ ਆਪਾਂ ਇਕੱਠੇ ਹੋ ਕੇ ਕਰ ਸਕਦੇ ਇੱਕ ਵੱਡੇ ਲੈਵਲ ਤੇ, ਹੁਣ ਉਸ ਕਮੇਟੀ ਜਾਂ ਕਹਿ ਲਓ ਕਿ ਸਾਡੀ ਇਕੱਠਤਾ ਦੇ ਮੱਦੇਨਜ਼ਰ ਸਰਕਾਰਾਂ ਹੁਣ ਨਗਰ ਕੀਰਤਨ ਨੂੰ ਗ੍ਰਾਂਟ ਵੀ ਦੇਣ ਲੱਗ ਪਈਆਂ ਨੇ, ਕਿਉਂਕਿ ਇੱਕ ਬਹੁਤ ਵੱਡਾ ਇਹ ਫੰਕਸ਼ਨ ਬਣਦਾ ਜਾ ਰਿਹਾ। ਤੇ ਇਹ ਜਿਹੜੀ ਸਰਕਾਰਾਂ ਨੇ ਨਾ, ਇਹ ਮੈਂ ਤੁਹਾਨੂੰ ਦੱਸਦਾ ਕਿਉਂ ਗ੍ਰਾਂਟਾਂ ਦਿੰਦੀਆਂ ਨੇ, ਇਹਦੇ ਵਿੱਚ ਨਾ ਵੋਟਾਂ ਦਾ ਥੋੜਾ ਜਿਹਾ ਘੱਟ ਅਸਰ ਹੁੰਦਾ ਆ, ਵੋਟ ਕਲਚਰ ਨਹੀਂ ਹੁੰਦਾ ਇਹਦੇ ਵਿੱਚ, ਬਹੁਤ ਘੱਟ ਹੁੰਦਾ ਕਿ ਸਿੱਧੇ ਤੌਰ ਤੇ ਤੁਹਾਨੂੰ ਵੋਟਾਂ ਮਿਲਣਗੀਆਂ। ਮੈਂ ਤੁਹਾਨੂੰ ਦੱਸਦਾ ਇਹਦਾ ਕਾਰਨ ਕੀ ਹੁੰਦਾ, ਸਿੱਖ ਖੇਡਾਂ ਨੂੰ ਕਿਉਂ ਗ੍ਰਾਂਟ ਦਿੱਤੀ ਜਾ ਰਹੀ ਹੈ, ਹੋਰ ਇੰਡੀਅਨ ਫੰਕਸ਼ਨ ਹੁੰਦੇ ਨੇ, ਇੰਡੀਪੈਂਡੈਂਸ ਡੇ, ਉਹਨਾਂ ਨੂੰ ਵੀ ਗ੍ਰਾਂਟ ਮਿਲਦੀ ਹੈ, ਇਕੱਲੇ ਸਿੱਖਾਂ ਨੂੰ ਨਹੀਂ ਮਿਲਦੀ, ਹੋਰ ਵੀ ਬਹੁਤ ਪਾਸੇ ਗ੍ਰਾਂਟਾਂ ਮਿਲਦੀਆਂ, ਉਹ ਇਸ ਕਰਕੇ ਮਿਲਦੀਆਂ। ਪਹਿਲੀ ਗੱਲ ਤਾਂ ਜਿਹੜੀ ਸਰਕਾਰ ਹੈ ਉਹ ਦੇਖਦੀ ਹੈ ਕਿ ਇਹ ਜਿਹੜਾ ਇਵੈਂਟ ਆਰਗੇਨਾਈਜ਼ ਕਰਨਾ ਨਾ ਬਹੁਤ ਵੱਡੀ ਗੱਲ ਹੈ, ਇਹ ਕੋਈ ਛੋਟੀ ਮੋਟੀ ਖੇਡ ਨਹੀਂ ਹੈਗੀ, ਹੁਣ ਅਸੀਂ ਆਪਣਾ ਲਾਈਏ ਅੰਦਾਜ਼ਾ ਕਿ ਜੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੋਵੇ ਨਾ, ਕਿੰਨੇ ਮਹੀਨੇ ਸਾਨੂੰ ਸਿਰਦਰਦੀ ਰਹਿੰਦੀ ਆ, ਕਿੰਨਾ ਲੰਗਰ ਤਿਆਰ ਕਰਨਾ ਪੈਂਦਾ, ਉਹ ਵੀ ਥੋੜ ਜਾਂਦਾ ਕਈ ਵਾਰੀ, ਹਨਾ। ਸੋ ਹਾਂ, ਉਹ ਇੱਕ ਇਵੈਂਟ ਹੈ ਜਿਹੜਾ ਕਿ ਅਸੀਂ ਘਰ ਕਰਾਉਂਦੇ ਹਾਂ। ਹੁਣ ਏਡਾ ਵੱਡਾ ਇਵੈਂਟ ਕਮਿਊਨਿਟੀ ਚ ਕਰਾਉਣਾ, ਜਿਹਦੇ ਤੋਂ ਕਮਿਊਨਿਟੀ ਨੂੰ ਫਾਇਦੇ ਹੋਣੇ ਨੇ, ਉਹਨੇ ਆਪਣੇ ਕੰਮ ਕਾਰਾਂ ਦੇ ਸਾਈਕਲ ਚੋਂ ਛੱਡ ਕੇ ਉਸ ਇਵੈਂਟ ਚ ਜਾਣਾ ਹੈ ਤੇ ਫਰੈਸ਼ ਹੋਣਾ ਆ, ਫਰੈਸ਼ ਹੋ ਕੇ ਲੋਕਾਂ ਨੂੰ ਮਿਲਣਾ, ਉਹਨਾਂ ਦੇ ਵਿਚ ਬਿਜ਼ਨਸ ਸਾਂਝਾਂ ਵਧਣੀਆਂ, ਉਹਨਾਂ ਨੇ ਖੁਸ਼ ਹੋਣਾ, ਉਹਨਾਂ ਦੀ ਐਫੀਸ਼ੀਐਂਸੀ ਕੰਮ ਚ ਵਧਣੀ ਆ। ਸਰਕਾਰਾਂ ਇਸ ਐਂਗਲ ਤੋਂ ਦੇਖਦੀਆਂ, ਔਰ ਰਾਹ ਦੇ ਵਿਚ ਟ੍ਰੇਨਾਂ ਗੱਡੀਆਂ ਦੀ ਕਿੰਨੀ ਉਹਨਾਂ ਦੀ ਵਰਤੋਂ ਹੋਣੀ ਆ, ਕਿੰਨੇ ਪੈਸੇ ਲੱਗਣੇ ਆ, ਕਿੰਨੇ ਡਰਿੰਕ ਵਿਕਣੇ ਨੇ, ਉਹਦੀ ਆਮਦਨ ਸਰਕਾਰ ਨੂੰ ਕਿੰਨੀ ਹੋਣੀ ਆ। ਸੋ ਇਨ੍ਹਾਂ ਐਂਗਲਾਂ ਤੋਂ ਉਹ ਦੇਖਦੇ ਨੇ ਕਿ ਇੱਕ ਜਿਹੜੀ ਕਮਿਊਨਿਟੀ ਆ ਉਹ ਸਾਫ ਸੁਥਰੇ ਇਵੈਂਟ ਆਰਗੇਨਾਈਜ਼ ਕਰ ਰਹੀ ਆ ਪੂਰੇ ਤਰ੍ਹਾਂ ਨਾਲ, ਉਹਦੇ ਵਿਚ ਸਰਕਾਰ ਨੂੰ ਫਾਇਦਾ ਹੋ ਰਿਹਾ ਮਾਇਕ ਤੌਰ ਤੇ, ਉਹਦੇ ਵਿਚ ਕਮਿਊਨਿਟੀ ਨੂੰ ਫਾਇਦਾ ਹੋ ਰਿਹਾ ਮਾਨਸਿਕ ਲੈਵਲ ਤੇ, ਇਹਦੇ ਮੈਰਿਟ ਦੇਖੇ ਜਾਂਦੇ ਨੇ। ਹੁਣ ਕਈ ਇਵੈਂਟ ਸਰਕਾਰ ਨੇ ਬੰਦ ਕਰਾਏ ਨੇ ਆਸਟ੍ਰੇਲੀਆ ਦੇ ਵਿਚ, ਜਿਨ੍ਹਾਂ ਦੇ ਵਿਚ ਡਰੱਗ ਦੀ ਵਰਤੋਂ ਹੁੰਦੀ ਆ, ਜਿਨ੍ਹਾਂ ਦੇ ਵਿਚ ਟੀਨੇਜਰ ਮਰਦੇ ਨੇ, ਜ਼ਖਮੀ ਹੁੰਦੇ ਨੇ, ਸ਼ਰਾਬ ਦੀ ਦੁਰਵਰਤੋਂ ਹੁੰਦੀ ਆ, ਉਹ ਜਿਹੜੇ ਇਵੈਂਟ ਨੇ ਉਹ ਸਰਕਾਰਾਂ ਬੰਦ ਕਰਾ ਰਹੀਆਂ ਨੇ ਇਸ ਵੇਲੇ, ਤੇ ਇਨ੍ਹਾਂ ਇਵੈਂਟਾਂ ਨੂੰ ਸਰਕਾਰ ਪੈਸੇ ਦੇ ਕੇ ਇਨ੍ਹਾਂ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਨ੍ਹਾਂ ਦਾ ਕਮਿਊਨਿਟੀ ਦੇ ਵਿਚ ਬਹੁਤ ਵੱਡਾ ਯੋਗਦਾਨ ਹੈ ਇੰਨੇ ਲੋਕਾਂ ਨੂੰ ਇਕੱਠੇ ਕਰਕੇ। ਜੀ ਜੀ,
ਇਹ ਨਾ ਤੁਸੀਂ ਸਰੋਤਿਆਂ ਨੂੰ ਬਹੁਤ ਬਹੁਮੁੱਲੀ ਜਾਣਕਾਰੀ ਦੇ ਰਹੇ ਹੋ, ਪਰ ਗੱਲ ਇਹ ਆ ਵੀ ਮੈਨੂੰ ਤੇ ਮਸਾਂ ਹੀ ਮੌਕਾ ਮਿਲਿਆ ਬੋਲਣ ਦਾ, ਤੇ ਤੁਸੀਂ ਤੇ ਬੋਲਦੇ ਰਹਿੰਦੇ ਹੋ, ਤੁਸੀਂ ਆਪ ਦੱਸੀ ਜਾਂਦੇ ਹੋ, ਆਹ ਗੱਲਾਂ ਮੈਂ ਦੱਸਣੀਆਂ ਸੀ।
ਹੁਣ ਦੇਖੋ
ਉਹ ਇਹ ਹੈ ਵੀ ਜਿਵੇਂ ਦੇਖੋ ਨਾ, ਸਿੱਖ ਗੇਮਾਂ ਜਿਹੜੀਆਂ ਇਹ ਬਣ ਗਈਆਂ, ਇਹ ਕਿਸਮ ਦੀ ਸਿੱਖਾਂ ਦੀ ਇਹ ਓਲੰਪਿਕ ਖੇਡ ਮੇਲਾ ਬਣ ਗਿਆ ਆਸਟ੍ਰੇਲੀਆ ਚ, ਜਿਵੇਂ ਕਿ ਸਾਰੇ ਸੰਸਾਰ ਦਾ ਓਲੰਪਿਕ ਗੇਮਾਂ ਹੁੰਦੀਆਂ, ਤੇ ਜਿਹੜੀਆਂ ਉੱਥੇ ਕਿਲ੍ਹਾ ਰਾਏਪੁਰ ਗੇਮਾਂ ਹੁੰਦੀਆਂ, ਉਹਨਾਂ ਨੂੰ ਵੀ ਮਿੰਨੀ ਓਲੰਪਿਕ ਗੇਮਾਂ ਨਾਂ ਲਿਆ ਗਿਆ, ਤੇ ਇਹ ਸਿੱਖ ਗੇਮਾਂ ਤੁਹਾਡੀ ਅਗਵਾਈ ਹੇਠਾਂ ਜਿਹੜੀਆਂ 1988 ਵਿਚ ਐਡੀਲੇਡ ਤੋਂ ਸ਼ੁਰੂ ਹੋਈਆਂ ਸੀ, ਸਰ ਮਹਾਂਵੀਰ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ, ਉਦੋਂ ਉਹ ਉਥੋਂ ਦੇ ਸਿੱਖਾਂ ਦੇ ਆਗੂ ਹੁੰਦੇ ਸੀਗੇ, ਤੇ ਅੱਜ ਵਧਦੀਆਂ ਕਿੱਥੋਂ ਤੱਕ ਪਹੁੰਚ ਗਈਆਂ। ਹਰ ਗੇਮ ਜਿਹੜੀ ਹਰ ਸਾਲ ਪਿਛਲੇ ਸਾਲ ਨਾਲੋਂ ਅਗਲੇ ਸਾਲ ਰੌਣਕ, ਪ੍ਰਬੰਧ ਤੇ ਟੀਮਾਂ ਦੀ ਪਾਰਟੀਸੀਪੇਸ਼ਨ ਤੇ ਦਰਸ਼ਕਾਂ ਦੀ ਹਾਜ਼ਰੀ ਦੇ ਪੱਖ ਤੋਂ ਤੇ ਪ੍ਰਬੰਧ ਦੇ ਪੱਖ ਤੋਂ ਸ਼ਾਂਤਮਈ ਨਾਲ ਸਭ ਕੁਝ ਭਾਉਣ ਦੇ ਇਹ ਚੰਗੇ ਤੋਂ ਚੰਗੇਰਾ ਹੁੰਦੀਆਂ ਆ ਰਹੀਆਂ, ਔਰ ਇਹ ਇਕ ਬੜੀ ਵੱਡੀ ਸਾਰੇ ਆਸਟ੍ਰੇਲੀਆ ਦੇ ਸਿੱਖਾਂ ਦੀ ਸਾਂਝੀ ਸੰਸਥਾ, ਇਕੋ ਇਕ ਆਸਟ੍ਰੇਲੀਅਨ ਖੇਡ ਕਮੇਟੀ ਹੈ ਜਿਹਦੇ ਵਿਚ ਹਰ ਪੱਖ ਦੇ ਵਿਚਾਰ ਵਾਲੇ ਸਿੱਖ ਸ਼ਮੂਲੀਅਤ ਹਾਸਲ ਕਰਦੇ ਨੇ। ਦਰਸ਼ਕ ਕੋਈ ਵੀ ਹੋ ਸਕਦਾ, ਜਿਵੇਂ ਹੁਣ ਇੱਥੇ ਪਿਛਲੇ ਸਾਲ ਸਿਡਨੀ ਵਿਚ ਹੋਈਆਂ ਗੇਮਾਂ ਦਾ ਇਕ ਕੰਪਨੀ ਨੇ, ਬਾਟਲਾ ਭਰਾ ਨੇ, ਤਿੰਨ ਜਣੇ ਇੱਥੇ ਤੇ ਪੰਜਾਬੀ, ਤੇ ਉਨ੍ਹਾਂ ਨੇ ਸਾਰਾ ਲੰਗਰ ਦਾ ਪ੍ਰਬੰਧ ਪ੍ਰੋਫੈਸ਼ਨਲ ਵੇ ਨਾਲ ਇੰਡੀਆ ਤੋਂ ਲਿਆ ਕੇ ਆਪਣੇ ਸ਼ੈਫਰ ਤੇ ਵਰਤਾਵੇ ਬਹਿਰੇ ਤੇ ਐਨ ਟੇਬਲ ਕੁਰਸੀਆਂ ਲਾ ਕੇ ਵੱਡੇ ਹਾਲ ਦੇ ਵਿਚ ਉਨ੍ਹਾਂ ਨੇ ਲੰਗਰ ਛਕਾਇਆ। ਫਰੂਟਾਂ ਦੀ ਕੋਈ ਕਮੀ ਨੀ, ਪਾਣੀ ਕੋਲਡ ਡਰਿੰਕਾਂ ਦੀ ਕੋਈ ਕਮੀ ਨੀ, ਖਾਣੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ, ਪਰ ਇਹ ਸਾਨੂੰ ਦਰਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਭਾਈ ਅਸੀਂ ਉਥੇ ਮਠਿਆਈਆਂ ਖਾਣ ਤੇ ਲੰਗਰ ਖਾਣ ਹੀ ਨਾ ਜਾਈਏ, ਤੇ ਪਾਣੀ ਦੀਆਂ ਬੋਤਲਾਂ ਖੋਲ ਖੋਲ ਕੇ ਤੇ ਦੋ ਦੋ ਘੁੱਟ ਭਰ ਕੇ ਤੇ ਵਗਾਹ ਕੇ ਮੈਦਾਨ ਚ ਨਾ ਸੁੱਟਦੇ ਰਹੀਏ। ਅਸੀਂ ਇਕ ਦੂਜੇ ਨੂੰ ਮਿਲਣ ਲਈ, ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਜਾਈਏ। ਚਲੋ ਇਹ ਰਹੋ ਵਿਚਾਰ, ਬਹੁਤ ਲੰਮੀ ਗੱਲ ਆ
ਤਾਜੀ, ਹਜੇ ਵਿਚਾਰ ਆਪਾਂ ਕਰਨੀ ਆ। ਇਕ ਨਾ ਜਿਹੜੀ ਸਮੱਸਿਆ, ਦੋ ਸਮੱਸਿਆਵਾਂ ਆਇਆ ਇਸ ਵੇਲੇ ਜਿਹੜੀਆਂ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿਚ ਨਾ ਸੋਧਣੀਆਂ ਪੈਣੀਆਂ, ਉਹਦੇ ਤੇ ਨਾ ਆਪਾਂ ਨੂੰ ਕੰਮ ਕਰਨਾ ਪੈਣਾ। ਇੱਕ ਵਾਰੀ ਨਾ ਐਡਲੇਡ ਦੇ ਵਿਚ ਗੇਮਾਂ ਹੋਈਆਂ ਸੀਗੀਆਂ, ਤੇ ਉਥੇ ਉਨ੍ਹਾਂ ਨੇ ਪਾਣੀ ਮਤਲਬ ਮੁੱਲ ਦਿੱਤਾ ਸੀਗਾ ਵੀ ਚਲੋ ਡਾਲਰ ਦੀ ਬੋਤਲ ਹੈ ਨਾ, ਵਟ ਐਵਰ 50 ਸੈਂਟ ਦੀ, ਤੇ ਉਹ ਆਪਣੇ ਪੰਜਾਬੀਆਂ ਦੇ ਗੱਲ ਹਜ਼ਮ ਨਹੀਂ ਹੋਈ ਵੀ ਚਲੋ ਪਾਣੀ ਵੀ ਵੇਚਿਆ ਗਿਆ, ਹਨਾ ਇਹ ਗੱਲ ਹੋਈ ਆ। ਤੇ ਉਹ ਤੋਂ ਬਾਅਦ ਹੁਣ ਇਹ ਆ ਵੀ ਜਿਹੜੇ ਪ੍ਰਬੰਧਕ ਆ ਉਹ ਕਹਿੰਦੇ ਨੇ ਜੀ ਪਾਣੀ ਫ੍ਰੀ ਹੋਣਾ ਚਾਹੀਦਾ, ਫ੍ਰੀ ਹੋਣਾ ਚਾਹੀਦਾ, ਠੀਕ ਆ ਫ੍ਰੀ ਹੋਣਾ ਚਾਹੀਦਾ, ਮੰਨਦੇ ਆ ਅਸੀਂ ਇਸ ਪਾਣੀ ਇੱਕ ਮੁੱਢਲਾ ਜਿਹੜਾ ਤੱਤ ਹੈ ਜਿਹੜਾ ਹਰੇਕ ਨੂੰ ਫ੍ਰੀ ਹੋਣਾ ਚਾਹੀਦਾ। ਪਰ ਹੁਣ ਸਮੱਸਿਆ ਇੱਥੇ ਪਹੁੰਚ ਗਈ ਹੈ ਕਿ ਇਸ ਵਾਰੀ ਤਕਰੀਬਨ 2.25 ਲੱਖ ਬੋਤਲ ਪਾਣੀ ਦੀ ਲੱਗੀ ਹੈ। ਠੀਕ ਹੈ ਨਾ, 50,000 ਡਾਲਰ ਤੋਂ ਉੱਤੇ ਪੈਸਾ ਲੱਗ ਚੁੱਕਾ ਤੇ ਤਕਰੀਬਨ 12-13,000 ਡਾਲਰ ਉਹਨਾਂ ਬੋਤਲਾਂ ਨੂੰ ਸਾਫ਼ ਕਰਨ ਤੇ ਡਿਸਪੋਜ਼ ਕਰਨ ਦੇ ਵਿਚ ਲੱਗ ਚੁੱਕਾ। ਤੋ ਕੁੱਲ ਮਿਲਾ ਕੇ ਰੱਖ ਲਓ 60-70,000 ਡਾਲਰ ਸਿਰਫ ਪਾਣੀ ਤੇ ਲੱਗ ਚੁੱਕਾ। ਹੁਣ ਪਿਛਲੇ
ਮੈਂ ਤੁਹਾਨੂੰ ਲਿਖ ਕੇ ਵੀ ਭੇਜਾਂਗਾ, ਮੈਂ ਸਮਝ ਗਿਆ ਗੱਲ, ਇਹ ਪਾਣੀ ਦਾ ਐਰਕਾ ਮੈਂ ਮਹਿਸੂਸ ਕੀਤਾ ਆ ਕਿ ਭਾਈ ਪਹਿਲਾਂ ਪਾਣੀ ਜੀਓ ਹੈ ਪਰ ਪਾਣੀ ਪੀਣ ਵਾਸਤੇ ਹੈ, ਪਾਣੀ ਖਰਾਬ ਕਰਨ ਵਾਸਤੇ ਡੋਲਣ ਵਾਸਤੇ ਨਹੀਂ। ਹਰ ਬੱਚਾ ਚੁੱਕਦਾ ਬੋਤਲ ਖੋਲਦਾ ਤੇ 2 ਘੁੱਟ ਭਰ ਕੇ ਤੇ ਵਗਾਹ ਕੇ ਮਾਰਦਾ, ਦੂਜੀ ਵਾਰੀ ਫੇਰ ਦੂਜੀ ਬੋਤਲ ਚੁੱਕਦਾ। ਮੈਂ ਤੇ ਸਮਝਦਾ ਆ ਵੀ 2-3 ਥਾਵਾਂ ਤੇ ਛਬੀਲਾਂ ਲਾਤੀਆਂ ਜਾਣ ਤੇ ਬੋਤਲ ਮੁੱਲ ਵੇਚੀ ਜਾਵੇ, ਭਾਵੇਂ ਨਾਮੀ ਨਾਲ 1 ਡਾਲੇ ਦੀ ਵੇਚੀ ਜਾਵੇ, ਵੀ ਜਿਹਨੂੰ ਲੋੜ ਹੋਏਗੀ ਉਹੀ ਖਰੀਦ ਕੇ ਪੀਏਗਾ।
ਇੱਕ ਮਿੰਟ
ਮੇਰੀ ਗੱਲ ਪੂਰੀ ਹੋ ਲੈਣ ਦਿਓ ਭਾਈ। ਜਿਹਨੇ ਮੁਫ਼ਤ ਪੀਣਾ ਛਬੀਲਾਂ ਤੇ ਜਾਓ, 2-3 ਥਾਈ 4 ਥਾਈ ਵੀ ਛਬੀਲ ਲੱਗ ਸਕਦੀ ਆ। ਜਿਹਨੇ ਬੋਤਲ ਲੈਣੀ ਆ ਇੱਥੋਂ ਮੁੱਲ ਲਓ। ਹਾਂਜੀ,
ਤੁਸੀਂ ਐਗਜੈਕਟਲੀ ਆਹੀ ਸਕੀਮ ਅਸੀਂ ਇਸ ਵਾਰੀ ਘੜੀ ਸੀਗੀ, ਜਿਹੜੀ ਕਿ ਚਲੋ ਸਿਰੇ ਨਹੀਂ ਚੜ ਸਕੀ। ਉਸਦਾ ਨਾਂ ਹੀ ਸੀਗਾ ਭਾਈ ਘਨੱਈਆ ਜੀ ਛਬੀਲ, ਹੈ ਨਾ, ਤੇ ਉਹ ਟੋਟਲ ਅਸੀਂ ਰਾਈਟਿੰਗ ਦੇ ਵਿਚ ਪ੍ਰਪੋਜ਼ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿਚ ਉਹ ਲਾਗੂ ਕਰਨੀ ਪਏਗੀ। ਅਦਰਵਾਈਜ਼ ਦੇਖੋ ਅਖੀਰ ਨੂੰ ਕੀ ਹੈ, ਸਰਕਾਰ ਜਿਹੜੀ ਹੈ ਕਹੇਗੀ ਵੀ ਤੁਸੀਂ ਹੁਣ ਜਿੱਦਾਂ ਲਿਫਾਫੇ ਬੰਦ ਕਰਤੇ ਪਲਾਸਟਿਕ ਦੇ, ਹੈ ਨਾ, ਵੀ ਤੁਸੀਂ ਲਿਫਾਫੇ ਨਹੀਂ ਵਰਤ ਸਕਦੇ, ਤੁਸੀਂ ਆਪਣੇ ਆਪਣੇ ਝੋਲੇ ਲੈ ਕੇ ਆਓ, 50 ਸੈਂਟ ਦਾ ਝੋਲਾ ਲਓ। ਹੁਣ ਕੀ ਆ ਵੀ ਆਉਣ ਵਾਲੇ ਟਾਈਮ ਦੇ ਵਿਚ ਨਿਸ਼ਾਨਾ ਜਿਹੜਾ ਆ ਪਾਣੀ ਦੀਆਂ ਬੋਤਲਾਂ ਤੇ ਆ। ਕਈ ਦੇਸ਼ ਜਿਹੜੇ ਨੇ ਪਾਣੀ ਦੀਆਂ ਬੋਤਲਾਂ ਬੰਦ ਕਰ ਚੁੱਕੇ ਨੇ ਔਰ ਉਹਨੀ ਕਰ ਵੀ ਦੇਣੀਆਂ ਨੇ, ਹੈ ਨਾ। ਹੁਣ ਉਹਦਾ ਇੱਕ ਸੀ ਤਾਜੀ, ਉਹਦਾ ਹੱਲ ਇਹ ਕੱਢਿਆ ਸੀ ਕਿ ਜਿਹੜੀ ਕੌਂਸਲ ਹੈ ਉਹ ਕਹਿੰਦੀ ਹੈ ਸਾਡੇ ਕੋਲ ਪਾਣੀ ਭਰਨ ਦੇ ਟਰੱਕ ਹੈਗੇ ਨੇ, ਅਸੀਂ ਪਾਣੀ ਭਰ ਦਿਆ ਕਰਾਂਗੇ। ਤੇ ਅਸੀਂ ਇਹ ਸੋਚਦੇ ਸੀਗੇ ਕਿ 15-20 ਥਾਂ ਦੇ ਉੱਤੇ ਟੈਂਕ ਰੱਖ ਕੇ ਪਾਣੀ ਦੇ ਉੱਥੇ ਛਬੀਲ ਲਾਈ ਜਾਵੇ, ਉਹ 12-12, 16-16 ਟੂਟੀਆਂ ਲੱਗ ਜਾਂਦੀਆਂ ਉਹਦੇ ਦੁਆਲੇ,
ਬਿਲਕੁਲ,
ਵੀ ਉਹ ਜਿਹੜਾ ਟਰੱਕ ਹੈ ਉਹ ਭਰੀ ਜਾਵੇ। ਉਹ 5-6 ਹਜ਼ਾਰ ਡਾਲਰ ਕਹਿੰਦੇ ਅਸੀਂ ਲੈਣਾ ਵੀ ਅਸੀਂ 3 ਦਿਨ ਪਾਣੀ ਭਰੀ ਜਾਵਾਂਗੇ ਤੁਹਾਡਾ। ਤੇ ਉਹਦੀ ਇੱਕ ਹੋਰ ਸਕੀਮ ਇਹ ਸੀਗੀ ਕਿ 1-2 ਸਪੋਂਸਰ ਕਹਿੰਦੇ ਸੀ ਵੀ ਜਿਹੜੀ ਅਸੀਂ 40-50 ਹਜ਼ਾਰ ਬੋਤਲ ਅਸੀਂ ਜਿਹੜੀ ਸਪੋਰਟਸ ਡਰਿੰਕ ਨੀ ਹੁੰਦੀ ਉਹਦੇ ਪਰ ਲੋਗੋ ਵੀ ਲੱਗਾ ਆ, ਸਿੱਖ ਖੇਡਾਂ ਦਾ ਵੀ ਲੱਗਾ ਆ, ਸਾਰਾ ਕੁਝ ਲੱਗਾ ਆ, ਵੀ ਉਹ ਅਸੀਂ ਖਾਲੀ ਜਿਹੜੀ ਆ ਤੁਹਾਨੂੰ ਦੇ ਦਿੰਦੇ ਆ। ਲੋਕੀ ਬੋਤਲਾਂ ਉਹ ਜਿਹੜੀਆਂ ਨੇ ਘਰਾਂ ਨੂੰ ਲੈ ਜਾ ਕਰਨਗੇ, ਆਪਣੇ ਸ਼ੋਰੂਮ ਚ ਰੱਖ ਲਿਆ ਕਰਨਗੇ ਆਪਣੇ ਅਲਮਾਰੀ ਚ। ਤੇ ਉਹ ਇੱਦਾਂ ਪ੍ਰਪੋਜ਼ਲ ਸੀਗਾ ਵੀ ਜੇ 4500 ਖਿਡਾਰੀ ਖੇਡ ਰਿਹਾ ਤਾਂ 4500 ਖਿਡਾਰੀਆਂ ਨੂੰ ਸਵੇਰ ਨੂੰ ਬੋਤਲ ਜਿਹੜੀ ਆ ਉਹ ਫ੍ਰੀ ਦੇ ਦਿੱਤੀ ਜਾਵੇ ਪਾਣੀ ਦੀ ਭਰੀ ਉਹ, ਠੀਕ ਹੈ, ਇੱਕ
ਠੀਕ ਹੈ ਬਿਲਕੁਲ।
ਤੇ ਜਿਹੜੀ ਬਾਕੀ ਬੋਤਲ ਆ ਉਹ ਇੱਕ ਭਰੀ ਉਹ ਬੋਤਲ ਪਹਿਲੀ ਬੋਤਲ ਡਾਲਰ ਨੂੰ ਦੇ ਦਿੱਤੀ ਜਾਵੇ। ਤੇ ਲੋਕੀ ਕੀ ਕਾਰਨ ਫਿਰ ਉਹ ਪਾਣੀ ਪੀ ਕੇ ਕਿਸੇ ਵੀ ਸਟੇਸ਼ਨ ਤੋਂ ਕਿਸੇ ਵੀ ਛਬੀਲ ਤੋਂ ਉਹਨੂੰ ਦੁਆਰਾ ਭਰੀ ਜਾਣ। ਜੇ ਉਹਨਾਂ ਨੇ ਇੱਦਾਂ ਨੀ ਕਰਨਾ ਤਾਂ ਆਪਣੀ ਘਰੋਂ ਬੋਤਲ ਖਾਲੀ ਲਿਆਇਆ ਕਰਨ, ਠੀਕ ਹੈ ਨਾ। ਸੋ ਇਹ ਕੰਮ ਕਰਨਾ ਪੈਣਾ ਆਉਣ ਵਾਲੇ ਟਾਈਮ ਦੇ ਵਿਚ। ਇਸ ਦੇ ਨਾਲ ਇੱਕ ਤਾਂ ਅਸੀਂ ਇਨਵਾਇਰਮੈਂਟ ਫਰੈਂਡਲੀ ਸਿੱਖ ਖੇਡਾਂ ਬਣ ਜਾਣਗੀਆਂ, ਦੂਜਾ ਜਿਹੜਾ ਆ ਜਿਹੜਾ 60-70 ਹਜ਼ਾਰ ਡਾਲਰ ਵੇਸਟ ਜਾ ਰਿਹਾ ਆ ਉਹ ਅਸਲ ਦੇ ਵਿਚ 10,000 ਡਾਲਰ ਦੇ ਵਿਚ ਹੀ ਪਾਣੀ ਦੀ ਸੇਵਾ ਹੋ ਜਾਇਆ ਕਰੇਗੀ। ਔਰ ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਮਤਲਬ ਬੋਤਲਾਂ ਸਪੋਂਸਰ ਕਰਨ ਦੇ ਲਈ ਰੈਡੀ ਨੇ।
ਮਤਲਬ ਇਹ ਦੇਖੋ ਧਰਮ ਦੇ ਸਿੱਖੀ ਦੇ ਉਲਟ ਨਹੀਂ ਗੱਲ ਹੈਗੀ, ਇਹ ਸਿੱਖੀ ਦੇ ਧਰਮ ਦੇ ਤੇ ਸਦਾਚਾਰ ਤੇ ਵਾਤਾਵਰਣ ਦੇ ਹੱਕ ਵਿਚ ਗੱਲ ਆ। ਦੇਖੋ ਨਾ ਭਾਈ, ਮੁਫ਼ਤ ਦੇ ਵਡਿਆਈ ਲੈਣ ਲਈ ਤੁਸੀਂ ਪਲਾਸਟਿਕ ਦੇ ਨਾਲ ਮੈਦਾਨ ਭਰ ਦੋ, ਪਾਣੀ ਨੂੰ ਡੋਲੋ, ਧਨ ਨੂੰ ਵੇਸਟ ਕਰੋ, ਤੇ ਪਾਣੀ ਤੇ ਧਨ ਦੀ ਬਰਬਾਦੀ ਹੈ ਤੇ ਵਾਤਾਵਰਣ ਦੀ ਦੇ ਵਿਚ ਮਤਲਬ ਵਿਘਨ ਪਾਉਣ ਵਾਲੀ ਗੱਲ ਆ। ਇਹ ਬੋਤਲਾਂ ਇਸ ਤਰ੍ਹਾਂ ਵਰਤਣੀਆਂ ਗਾਂ ਤੋਂ ਇਹ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ। ਹੁਣ ਆਪਾਂ ਆਈਏ ਅਸਲੀ ਗੱਲ ਤੇ, ਤੁਹਾਨੂੰ ਪਤਾ ਹੈ ਵੀ ਖੇਡ ਤਾਂ ਮੈਂ ਕੋਈ ਉਦੋਂ ਨਹੀਂ ਖੇਡੀ ਜਦੋਂ ਖੇਡਣ ਦੇ ਯੋਗ ਸੀ, ਗੁੱਲੀ ਡੰਡਾ ਜਾਂ ਮਾੜੀ ਮੋਟੀ ਖਿੱਦੋ ਖੁੱਡੀ ਜਾਂ ਛੂਣ ਛੁਪਾਈ ਬਚਪਨ ਚ ਪਿੰਡ ਚ ਦੀਆਂ ਗਲੀਆਂ ਚ ਖੇਡਦੇ ਰਹੇ ਹਾਂ।
ਮੈਨੂੰ ਪਤਾ ਬਾਰੇ ਤੇ ਮੈਂ, ਜੇ ਤੁਸੀਂ ਖੇਡੀ ਵੀ ਹੋਗੀ ਤੁਸੀਂ ਸਾਰਿਆਂ ਨਾਲ ਮਾੜਿਆਂ ਚ ਹੋਵੋਗੇ ਜਿਹੜੇ ਪਹਿਲੇ ਫੜ ਹੋ ਜਾਂਦੇ ਹੋਣੇ ਆ ਤੁਸੀਂ ਉਹਨਾਂ ਚ।
ਦਰਅਸਲ ਮੈਂ ਸਾਰੀ ਤਾਈ ਨਾ ਆਪਣੀ ਢਾਣੀ ਦੇ ਵਿਚ ਛੋਟੀ ਉਮਰ ਦਾ ਤੇ ਕਮਜ਼ੋਰ ਹੀ ਰਿਹਾ ਵਾ ਤੇ ਡਰੂ ਹੀ ਰਿਹਾ ਵਾ।
ਜਿੱਦਾਂ
ਬਚਪਨ ਤੋਂ ਇਹ ਹਾਲ ਰਹੀ,
ਛੂਣ ਚਲਾਈ ਚ ਪਹਿਲਾਂ ਤੁਹਾਨੂੰ ਛੂੰਦੇ ਹੋਣੇ ਆ ਤੇ ਜਿਹੜੀ ਲੁਕਣ ਮੀਚ ਚ ਪਹਿਲਾਂ ਤੁਸੀਂ ਫੜ ਹੁੰਦੇ ਹੋਣੇ ਆ, ਮੈਨੂੰ ਯਕੀਨ ਹੈ ਤੁਸੀਂ
ਜੰਡ ਬ੍ਰਾਹਮਣ ਗੁੱਲੀ ਡੰਡਾ ਤੇ ਚਲੋ। ਉਹ ਮੇਰਾ ਮਤਲਬ ਗੇਮਾਂ ਬਾਰੇ ਤੇ ਮੈਨੂੰ ਕੋਈ ਬਹੁਤੀ ਖਿੱਚ ਨਹੀਂ ਹੁੰਦੀ, ਮੈਨੂੰ ਤੇ ਸੱਜਣਾ ਮਿੱਤਰਾਂ ਦੀ ਮਿਲਦੀ ਹੁੰਦੀ ਹੈ ਤੇ ਜਾਂ ਮੇਰੀ ਦਿਲਚਸਪੀ ਸਿੱਖ ਫੋਰਮ ਵਿਚ ਤੇ ਕਿਤਾਬਾਂ ਵਾਲੇ ਥਾਂ ਹੁੰਦੀ ਆ। ਤੇ ਮਤਲਬ ਵੀ ਕਿਤਾਬਾਂ ਵਾਲੇ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਆ ਤੇ ਸਿੱਖ ਫੋਰਮ ਦੀ ਗੱਲ ਰਹਿ ਗਈ ਸੀ ਭਈ ਜਾਂ ਤਾਂ ਪਹਿਲੀਆਂ ਗੇਮਾਂ ਜਿਹੜੀਆਂ ਐਡੀਲੇਡ ਹੋਈਆਂ ਉੱਥੇ ਐਡੀਲੇਡ ਸ਼ਹਿਰ ਚ ਪਹਿਲਾ ਗੁਰਦੁਆਰੇ ਦੀ ਓਪਨਿੰਗ ਹੋਈ ਪਹਿਲਾ ਅਖੰਡ ਪਾਠ ਹੋਇਆ ਮੈਨੂੰ ਵੀ ਉੱਥੇ ਸੱਦਿਆ ਗਿਆ ਤਿੰਨ ਚਾਰ ਦਿਨ ਰਿਹਾ ਮੈਂ ਉੱਥੇ ਤੇ ਪੂਰਾ ਸਾਰਾ ਆਪਾਂ ਹਿੱਸਾ ਲਿਆ ਤੇ ਸਾਂਝ ਕੋ ਵੇਖਿਆ ਜਾਂ ਤਾਂ ਸਿੱਖ ਫੋਰਮ ਉਦੋਂ ਹੋਇਆ ਯੂਨੀਵਰਸਿਟੀ ਦੇ ਵਿਚ ਪੂਰਾ ਗੇਮਾਂ ਜਿੰਨੀ ਇੰਪੋਰਟੈਂਸ ਮਿਲੀ ਹੈ ਤੇ ਜਾਂ ਐਰਕਾਂ ਇਹਨਾਂ ਗੇਮਾਂ ਦੇ ਵਿਚ ਤੁਹਾਡੀ ਅਗਵਾਈ ਹੇਠਾਂ ਮੈਲਬਰਨ ਦੀਆਂ ਗੇਮਾਂ ਦੇ ਵਿਚ ਇੰਪੋਰਟੈਂਸ ਹੋਈ ਹੈ
ਦੇਖ ਲੋ ਐਤਕੀ ਮਤਲਬ ਬਹੁਤ ਜ਼ਿਆਦਾ ਸ਼ਮੂਲੀਅਤ ਰਹੀ ਹੈ 150 ਦੇ ਕਰੀਬ ਉੱਥੇ
ਜਾਂ ਇਹ ਹੋ ਸਕਦਾ ਕਿ ਤੁਸੀਂ ਮੈਨੂੰ ਮੌਕੇ ਤੇ ਸਟੇਜ ਦੀ ਜਿੰਮੇਵਾਰੀ ਦੇਤੀ ਤਾਂ ਮੈਨੂੰ ਅੰਨੇ ਦੇ ਸਾਉਣ ਦੇ ਮਹੀਨੇ ਵਾਂਗੂ ਸਾਉਣ ਦੇ ਅੰਨੇ ਵਾਂਗੂ ਹਰ ਪਾਸੇ ਹਰਿਆ ਹੀ ਨਜ਼ਰ ਆਉਂਦਾ ਸ਼ਾਇਦ ਮੈਨੂੰ ਸਿੱਖ ਫੋਰਮ ਤਾਂ ਚੰਗਾ
ਲੱਗਿਆ ਗੱਲ ਇਹ ਹੈ ਤਾ ਜੀ ਕਿ ਇਹ ਤਾਂ ਚਲੋ ਤੁਸੀਂ ਸਟੇਜ ਸੰਭਾਲ ਰਹੇ ਸੀ ਅਸੀਂ ਪ੍ਰਬੰਧਕ ਸੀ ਅਸੀਂ ਤਾਂ ਕਹਿਣਾ ਹੀ ਆ ਵੀ ਉਹ ਸਕਸੈਸਫੁਲ ਹੋ ਰਹੀ ਆ ਅਸਲ ਦੇ ਵਿਚ ਜਿਹੜੀ ਉਸ ਦੀ ਸਫਲਤਾ ਉਦੋਂ ਆਪਾਂ ਮਿਣਦੇ ਆ ਜਦੋਂ ਸਿੱਖ ਫੋਰਮ ਦੇ ਵਿਚ ਕੀਤੇ ਗਏ ਵਿਚਾਰ ਜਿਹੜੇ ਨੇ ਲੋਕੀ ਕਰਦੇ ਨੇ ਵੀ ਲਓ ਜੀ ਉਹ ਸਿੱਖ ਫੋਰਮ ਦੇ ਵਿਚ ਉਹ ਆਹ ਜੀ ਬੰਦੇ ਆਹ ਕਹਿ ਰਹੇ ਸੀ ਇਹ ਸੱਚੀ ਗੱਲ ਹੈ ਤੇ ਕਿਆ ਬਾਤ ਹੈ ਕਹਿੰਦੇ ਆਪਾਂ ਤਾਂ ਪਹਿਲੀ ਵਾਰੀ ਇਹ ਗੱਲ ਸੁਣੀ ਆ ਹਨਾ ਤੇ ਬੜਾ ਵਧੀਆ ਮਤਲਬ ਉਹ ਅਸਲ ਦੇ ਵਿਚ ਕੀ ਹੈ ਵੀ ਸਿੱਖ ਫੋਰਮ ਦਾ ਮਤਲਬ ਇਹ ਹੈ ਕਿ ਜਿਹੜੇ ਮੁੱਦੇ ਨੇ ਜਿਹੜੇ ਸਾਡੇ ਆਪਣੇ ਮੁੱਦੇ ਨੇ ਉਨ੍ਹਾਂ ਤੇ ਗੱਲਬਾਤ ਹੋ ਗਏ ਸਾਨੂੰ ਚਾਨਣਾ ਪਵੇ ਆਉਣ ਵਾਲੇ ਟਾਈਮ ਚ ਕੀ ਕਰਨਾ ਮੈਨੂੰ ਲੱਗਦਾ ਕਿ ਅਸੀਂ ਇਸ ਪੱਖੋਂ ਬੜੇ ਖਰੇ ਉਤਰੇ ਹਾਂ ਇਸ ਵਾਰੀ
ਇੱਕ ਮਿੰਟ ਮੇਰੀ ਬੇਨਤੀ ਸੁਣੋ ਆਪਾਂ ਰੱਖਿਆ ਸੀਗਾ ਨਾ 9:30 ਦਾ ਟਾਈਮ ਸਾਢੇ ਨੌ ਇੰਨੀ ਸੰਗਤ ਨਹੀਂ ਆਈ ਆਪਾਂ ਨੂੰ ਥੋੜਾ ਜਿਹਾ ਲੇਟ ਸ਼ੁਰੂ ਕਰਨਾ ਪਿਆ ਤੇ ਮੇਰੇ ਦਿਮਾਗ ਚ ਬਾਅਦ ਚ ਗੱਲ ਆਈ ਹੈ ਵੀ ਸਗੋਂ ਆਪਾਂ ਜਿਹੜੇ ਲੋਕਲ ਬੱਚੇ ਕੀਰਤਨ ਕਰਨ ਵਾਲੇ ਆ ਜੇ ਆਪਾਂ ਅੱਧਾ ਘੰਟਾ ਜਿਵੇਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਰੀ ਸੀ ਉਹਨਾਂ ਨੂੰ ਘੰਟਾ ਪੌਣਾ ਘੰਟਾ ਅੱਧਾ ਘੰਟਾ ਕੀਰਤਨ ਨਾਲ ਆਰੰਭ ਹੋ ਜਾਂਦਾ ਨਾਲੇ ਸੰਗਤ ਆ ਜਾਂਦੀ ਇਹ ਤਾਂ ਅੱਗੇ ਭਵਿੱਖ ਵਾਸਤੇ ਵਿਚਾਰ ਆ ਨਾ ਤੇ ਫਿਰ ਦੂਜੀ ਗੱਲ ਇਹ ਸੀ ਭਈ ਲੋਕਾਂ ਦੀ ਸਰੋਤਿਆਂ ਦੀ ਤੇ ਹਿੱਸਾ ਲੈਣ ਵਾਲਿਆਂ ਦੀ ਪੇਸ਼ੈਂਸ ਵੇਖਣੀ ਚਾਹੀਦੀ ਹੈ ਭੀ ਉਹ 10 ਵਜੇ ਤੋਂ ਲੈ ਕੇ 4-5 ਵਜੇ ਤੱਕ ਬੈਠੇ ਰਹੇ ਤੇ ਜਦੋਂ ਮਤਲਬ ਤੁਹਾਡੀ ਤਾਈ ਵੀ ਤੇ ਕੁਝ ਥੋੜੇ ਜੇ ਹੋਣਗੇ ਜਿਹੜੇ ਅੱਧ ਭੁੱਖ ਲੱਗੀ ਤੇ ਉੱਠ ਕੇ ਕੁਝ ਖਾਣ ਗਏ ਤੇ ਗਾਂਹ ਤੋਂ ਨਾ ਚਾਹ ਦਾ ਵੀ ਉੱਥੇ ਪ੍ਰਬੰਧ ਤੇ ਦੁਪਹਿਰ ਵੇਲੇ ਥੋੜਾ ਬਾਲਾ ਸਾਦਾ ਜਿਹਾ ਲੰਗਰ ਦਾ ਵੀ ਉੱਥੇ ਪ੍ਰਬੰਧ ਹੋਣਾ ਚਾਹੀਦਾ ਜਿੱਥੇ ਵੀ ਇਸੇ ਗੇਮਾਂ ਹੋਣ ਤਾਂ ਕਿ ਜੇ ਹੁਣ ਉੱਥੋਂ ਉੱਠ ਕੇ ਜਾਂਦੇ ਤੇ ਲੰਮੀਆਂ ਲਾਈਨਾਂ ਚ ਲੱਗ ਕੇ ਉਹ ਬੜੀ ਸਿਆਣਪ ਕੀਤੀ ਮੈਨੂੰ ਨਾ 3-4 ਜਣਿਆਂ ਨੇ ਜ਼ੋਰ ਪਾ ਪਾ ਕੇ ਕਿਹਾ ਜੀ ਇਹ ਲੰਚ ਬ੍ਰੇਕ ਕਰਨੀ ਆ ਲੰਚ ਬ੍ਰੇਕ ਕਰਨੀ ਆ ਤੇ ਮੈਨੂੰ ਜੱਜਦਾ ਨਹੀਂ ਸੀ ਮੈਂ ਕਿਹਾ ਵੀ ਉਹਨੂੰ ਸੱਦੋ ਅਮਨਦੀਪ ਨੂੰ ਸੱਦੋ ਉਹ ਕੀ ਕਹਿੰਦਾ ਉਹ ਨਹੀਂ ਜੀ ਉਹ ਸਾਨੂੰ ਕਹਿ ਗਿਆ ਲੰਚ ਬ੍ਰੇਕ ਕਰਨੀ ਆ ਪਰ ਕੁਦਰਤੀ ਜਦੋਂ ਤੁਸੀਂ ਆ ਗਏ ਉਹਨੇ ਚਿਰ ਨੂੰ ਤੇ ਆਪਣੀ ਗੱਲ ਹੋਈ ਤੁਸੀਂ ਕਿਹਾ ਵੀ ਨਹੀਂ ਲੰਚ ਬ੍ਰੇਕ ਜੇ ਲੰਚ ਬ੍ਰੇਕ ਚਲੇ ਜਾਂਦੇ ਤੇ ਲੰਚ ਉਹਨਾਂ ਨੂੰ ਛੇਤੀ ਨੂੰ ਮਿਲਣਾ ਨਹੀਂ ਸੀ ਤੇ ਮੁੜ ਕੇ ਵਾਪਸ ਕਿਸੇ ਵਿਰਲੇ ਨੇ ਆ ਸਕਣਾ ਸੀ ਬਹੁਤ ਇੱਕ
ਸਿਆਣਪ ਵਾਲੀ ਗੱਲ ਕੀਤੀ ਖਿੱਲਰ ਜਾਣਾ ਸੀ ਮੁੜ ਕੇ ਆ ਨਹੀਂ ਸੀ ਹੋਣਾ ਸਾਰਾ
ਖਿੱਲਰ ਜਾਣਾ ਸੀ ਦੂਰ ਦੂਰ ਚਲੇ ਜਾਣਾ ਸੀ ਲੰਗਰ ਨੂੰ ਲਾਈਨ ਚ ਲੱਗ ਕੇ ਲੈਣਾ ਪੈਣਾ ਸੀ ਫੇਰ ਕਿਹੜਾ ਆਉਂਦਾ ਤੇ ਪਰ ਸਰ ਪੱਖੋਂ ਤੇ ਦੂਜੀ ਜਿੰਨੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ ਮੇਰੇ ਤੇ ਦੋ ਹੀ ਪਲ ਦਿਲਚਸਪੀ ਹੈ ਕਿਤਾਬਾਂ ਵੱਲ ਤੇ ਸਿੱਖ ਗੌਰਮ ਵੱਲ ਤੇ ਸੱਜਣਾ ਮਿੱਤਰਾਂ ਨੂੰ ਮਿਲਣ ਵੱਲ ਤੇ ਉਹ ਪਹਿਲਾ ਦਿਨ ਫਰਾਈਡੇ ਦਾ ਤੇ ਸਾਰਾ ਦਿਨ ਲੱਗ ਗਿਆ ਤੁਹਾਡੇ ਆਪਣਾ ਬੜਾ ਉਤਸ਼ਾਹ ਖੁਸ਼ੀ ਵਾਲਾ ਸਿੱਖ ਫੋਰਮ ਚ ਆਪਾਂ ਬੰਦ ਹਾਲ ਚ ਕੀਤਾ ਰਾਤ ਨੂੰ ਫੇਰ ਕੁਲਜੀਤ ਕੌਰ ਗਜ਼ਲ ਦੇ ਘਰ ਪੰਜਾਬੀ ਸੱਥ ਵੱਲੋਂ ਕਵੀ ਦਰਬਾਰ ਹੋਇਆ ਤੇ ਫੇਰ ਅਗਲੇ ਦਿਨ ਦੋ ਦਿਨ ਫਿਰ ਮੈਂ ਕਿਤਾਬਾਂ ਵਾਲੇ ਥਾਂ ਖਲੋਤਾ ਰਿਹਾ ਇਸ ਲਈ ਐਰਕਾਂ ਫਿਰ ਤੁਰ ਕੇ ਮੇਲਾ ਵੇਖਣਾ ਸੱਜਣਾ ਮਿੱਤਰਾਂ ਦੇ ਨਾਲ ਮੇਲ ਜੋਲ ਹੋਣ ਦਾ ਘੱਟ ਸਮਾਂ ਮਿਲਿਆ ਪਰ ਮੈਂ ਖੁਸ਼ ਹਾਂ ਸਿੱਖ ਫੋਰਮ ਤੇ ਕਿਤਾਬਾਂ ਦੇ ਵਿਚ ਮੇਰੀ ਹਾਜ਼ਰੀ ਰਹੀ
ਤਾ ਜੀ ਵੈਸੇ ਤਾਂ ਦੇਖੋ ਉੱਥੇ ਜਦ ਆਪਾਂ ਤੁਰਦੇ ਸੀ ਇੰਨਾ ਰਸ਼ ਸੀਗਾ ਵੀ ਜਾ ਹੀ ਨਹੀਂ ਸੀ ਹੁੰਦਾ ਤੁਰੇ ਨਹੀਂ ਸੀ ਹੁੰਦਾ ਆਪਣੇ ਇੰਨੇ ਜਾਣਕੀਰ ਉੱਥੇ ਮਿਲਦੇ ਸੀ ਆ ਕੇ ਵੀ ਫੋਟੋਆਂ ਵੀ ਖਿਚਾਉਂਦੇ ਸੀਗੇ ਹਨਾ ਤੇ ਜੇ ਹੁਣ ਆਪਾਂ ਸਮਾਂ ਵੀ ਦੇਣਾ ਹੁੰਦਾ ਨਾ ਹਰ ਜਿਹੜਾ ਸ਼ਖਸ ਆਪਾਂ ਨੂੰ ਮਿਲਦਾ ਆ ਤੇ ਉਹਨਾਂ ਨੂੰ ਢੁਕਵਾਂ ਸਮਾਂ ਵੀ ਦੇਣਾ ਬਣਦਾ ਖੈਰ ਉਧਰ ਜੈਲਦਾਰ ਸੰਧੂ ਰੇਡੀਓ ਰਾਹੀਂ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ ਕਹਿੰਦੇ ਤਾਇਆ ਜੀ ਅੱਤ ਕਰਾ ਰਹੇ ਨੇ ਪੂਰੀ ਅੰਗੂਠੇ ਖੜੇ ਕਰ ਕਰਕੇ ਦਿਖਾ ਰਹੇ ਨੇ ਤੇ
ਜੈਲਦਾਰ ਕੋਈ ਮੇਰੇ ਕੀ ਅਨਪੜ੍ਹ ਜੈਲਦਾਰ ਕੇ ਕੌਣ
ਨਹੀਂ ਨਹੀਂ ਅਨਪੜ੍ਹ ਜੈਲਦਾਰ ਜੈਲਦਾਰ ਸੰਧੂ ਹਾਂਜੀ ਹਾਂਜੀ
ਜੈਲ ਦਰਸ਼ਨ
ਨਾ ਹੀ ਹੈ ਮੁੰਡੇ ਦਾ
ਮੇਰੇ ਨਾਲ ਫਸ ਅੱਛਾ ਇਹ ਮੇਰੇ ਖਿਆਲ ਮੇਰੇ ਨਾਲ ਫੇਸਬੁੱਕ ਤੇ ਫਸੇ ਹੋਏ ਨੇ ਸ਼ਾਇਦ
ਹਾਂਜੀ ਹਾਂਜੀ ਹੈਗੇ ਨੇ ਹੈਗੇ ਤੇ ਉਧਰ ਸਾਡੇ ਨਾਲ ਟਿੱਪਣੀ ਕਰ ਰਹੇ ਨੇ ਜਗਤਾਰ ਗਿੱਲ ਭਾਜੀ ਹੌਂਗਕੌਂਗ ਤੋਂ ਕਹਿੰਦੇ ਫ੍ਰੀ ਦੀ ਚੀਜ਼ ਦਾ ਮੁੱਲ ਨਹੀਂ ਹੁੰਦਾ ਖਰੀਦੀ ਚੀਜ਼ ਦੀ ਕਦਰ ਹੁੰਦੀ ਆ ਤੇ ਇਕ ਨਾ ਉਹ ਸਵਾਲ ਕਰ ਰਹੇ ਕਹਿੰਦੇ ਮੇਰੀ ਇਕ ਦੁਵਿਧਾ ਹੈ ਕਿ ਨਗਰ ਕੀਰਤਨ ਬਾਰੇ ਇਹ ਕਦੋਂ ਸ਼ੁਰੂ ਹੋਏ ਤੇ ਇਨ੍ਹਾਂ ਦੀ ਸ਼ੁਰੂਆਤ ਦਾ ਮਕਸਦ ਕੀ ਸੀ ਗੁਰੂ ਸਾਹਿਬ ਦੇ ਸਮੇਂ ਵਿਚ ਤਾਂ ਨਗਰ ਕੀਰਤਨ ਦਾ ਜ਼ਿਕਰ ਨਹੀਂ ਆਉਂਦਾ ਕਿਤੇ ਇਸ ਬਾਰੇ ਜ਼ਰੂਰ ਦੱਸਿਓ ਗਿਆਨੀ ਜੀ ਦਿਓ ਫਿਰ ਜਵਾਬ ਹੁਣ
ਇਹ ਦੇਖੋ ਅਸੀਂ ਜਲੂਸ ਕਹਿੰਦੇ ਹੁੰਦੇ ਸੀ ਅੱਜ ਕੱਲ ਇਹਦਾ ਨਾਂ ਬਦਲ ਦਿੱਤਾ ਗਿਆ ਆ ਤੇ ਉਹ ਨਾਂ ਬਦਲਣ ਦੀ ਲੋੜ ਇਸ ਲਈ ਪਈ ਵੀ ਜਿਵੇਂ ਕਿਸੇ ਵੇਲੇ ਗੁਰੂ ਸਾਹਿਬ ਤੋਂ ਦੂਜੇ ਦਰਜੇ ਤੇ ਮਸੰਦ ਹੁੰਦੇ ਸੀ ਉਹਨਾਂ ਦਾ ਸਤਿਕਾਰ ਹੁੰਦਾ ਸੀ ਤੇ ਪਰ ਉਹਨਾਂ ਦੇ ਵਿੱਚ ਜਦੋਂ ਕਰਪਟ ਬੰਦੇ ਆ ਗਏ ਤੇ ਅੱਜ ਕੱਲ ਕਿਸੇ ਨੂੰ ਮਸੰਦ ਕੋਈ ਖਵਾ ਕੇ ਖੁਸ਼ ਨਹੀਂ ਤੇ ਮਸੰਦ ਗਾਲ ਸਮਝਿਆ ਜਾਂਦਾ ਇਸ ਤਰ੍ਹਾਂ ਕਰਤੂਤ ਕਿਸੇ ਵੇਲੇ ਦਾ ਮਤਲਬ ਹੁੰਦਾ ਸੀ ਕਰਤਵ ਕਾਰਵਾਈ ਪਰ ਤੂੰ ਜਦੋਂ ਲੋਕੀ ਇਹ ਕਹਿਣ ਪਾ ਗਏ ਤੂੰ ਕੀ ਕਰਤੂਤ ਕੀਤੀ ਹੈ ਤੇ ਉਹ ਲਫ਼ਜ਼ ਦਾ ਮਤਲਬ ਬਦਲ ਗਿਆ ਇਸ ਤਰ੍ਹਾਂ ਕਿਸੇ ਵੇਲੇ ਭਾਈ ਬੜਾ ਸਤਿਕਾਰਯੋਗ ਲਫ਼ਜ਼ ਹੁੰਦਾ ਸੀ ਜਦੋਂ ਹੁਣ ਚਿਮਟੇ ਵਾਲਾ ਭਾਈ ਛੋਲਿਆਂ ਵਾਲਾ ਭਾਈ ਰੇਹੜੀ ਵਾਲਾ ਭਾਈ ਕੁਲਫੀ ਵਾਲਾ ਭਾਈ ਵਾਜੇ ਵਾਲਾ ਭਾਈ ਢੋਲਕੀ ਵਾਲਾ ਭਾਈ ਸਾਰੇ ਭਾਈ ਬਣ ਗਏ ਤੇ ਉਹਦੀ ਕਦਰ ਨਾ ਰਹੀ ਇਸ ਤਰ੍ਹਾਂ ਜਦੋਂ ਤੂੰ ਕੀ ਜਲੂਸ ਕੱਢਿਆ ਤੂੰ ਜਲੂਸ ਕੱਢੀ ਫਿਰਦਾ ਤੋ ਚੰਗਾ ਸ਼ਬਦ ਮਾੜੀ ਸੈਂਸ ਦੇ ਵਿਚ ਵਰਤਣ ਨਾਲ ਤੇ ਉਹ ਮਾੜਾ ਲੱਗਣ ਲੱਗ ਪਿਆ ਤੇ ਇਸ ਲਈ ਜਲੂਸ ਨੂੰ ਬਦਲ ਕੇ ਉਹਦਾ ਨਾਂ ਨਗਰ ਕੀਰਤਨ ਰੱਖ ਲਿਆ ਗਿਆ ਤੇ ਇਹ ਹੁੰਦਾ ਸੀ ਜੋ ਮੇਰੀ ਸੰਭਾਲ ਦੇ ਵਿਚ ਹੁੰਦਾ ਸੀ ਵੀ ਜਿਹੜਾ ਗੁਰਪੁਰਬ ਮਨਾਉਣਾ ਹੁੰਦਾ ਸੀ ਗੁਰਪੁਰਬ ਤੋਂ ਪਹਿਲੇ ਦਿਨ ਪਿੰਡ ਦੇ ਵਿਚ ਸ਼ਹਿਰ ਦੇ ਵਿਚ ਪ੍ਰਦਰਸ਼ਨ ਕੀਤਾ ਜਾਂਦਾ ਸੀ ਜਿਹਨੂੰ ਜਲੂਸ ਕਿਹਾ ਜਾਂਦਾ ਸੀ ਥਾਂ ਥਾਂ ਭਈ ਲੋਕਾਂ ਵਿਚ ਜਾਗਰਤੀ ਲਿਆਉਣ ਲਈ ਉਸ ਗੁਰਪੁਰਬ ਵਾਲੇ ਦਿਨ ਢਾਡੀ ਰਾਗੀ ਕਵੀਸ਼ਰ ਕਥਾ ਲੈਕਚਰਾਰ ਕਥਾਵਾਚਕ ਉਹਨਾਂ ਨੂੰ ਵੀ ਨਾਲ ਤੋਰਿਆ ਜਾਂਦਾ ਸੀ ਗੱਡੀਆਂ ਤੇ ਬਹਾ ਕੇ ਜਾਂ ਪੈਦਲ ਕਿ ਭਾਈ ਆ ਆ ਵਿਦਵਾਨ ਆਏ ਨੇ ਭਲ ਕੇ ਗੁਰਪੁਰਬ ਆ ਤੇ ਤੁਸੀਂ ਸੰਗਤ ਉਥੇ ਪਹੁੰਚੋ ਇਕ ਤਾਂ ਇਹ ਸੰਦੇਸ਼ਾ ਦੇਣ ਵਾਸਤੇ ਹੁੰਦਾ ਸੀ ਉਦੋਂ ਅੱਜ ਕੱਲ ਦੇ ਵਸੀਲੇ ਨਹੀਂ ਸੀ ਹੁੰਦੇ ਲੋਕਾਂ ਨੂੰ ਦੱਸਣ ਲਈ ਤੇ ਉਸ ਜਲੂਸ ਦੇ ਉਤਸ਼ਾਹ ਨੂੰ ਉਸ ਦੀ ਸ਼ਾਨ ਨੂੰ ਵੇਖ ਕੇ ਲੋਕੀ ਸੰਗਤ ਪ੍ਰਭਾਵਿਤ ਹੋ ਕੇ ਅਗਲੇ ਦਿਨ ਗੁਰਪੁਰਬ ਦਿਨ ਗੁਰੂ ਘਰ ਦੇ ਵਿਚ ਜੁੜਿਆ ਕਰਦੀ ਸੀ ਤੇ ਇਕ ਕਿਸਮ ਦਾ ਇਹ ਆਪਣਾ ਕੌਮੀ ਸ਼ਾਨ ਦਾ ਪ੍ਰਦਰਸ਼ਨ ਕੌਮੀ ਸ਼ਾਨ ਦਾ ਵਿਖਾਵਾ ਵੀ ਹੁੰਦਾ ਸੀ ਜਲੂਸ ਤੇ ਉਹ ਸੋਰੀ ਮੇਰੇ ਮੂੰਹੋਂ ਫਿਰ ਜਲੂਸ ਨਿਕਲ ਜਾਂਦਾ ਤੇ ਮੇਰੇ ਉਹ ਪੁਰਾਣੀ ਪੀੜੀ ਹੋਣ ਕਰਕੇ ਨਾ ਇੱਥੇ ਪਾਰਕ ਲਈ ਗੁਰਦੁਆਰੇ ਬੈਠਿਆ ਮੈਂ ਮੇਰੇ ਮੂੰਹ ਨਿਕਲ ਗਿਆ ਜਲੂਸ ਇੱਕ ਨੌਜਵਾਨ ਸੀ ਉਹ ਲਾਗੋ ਕਹਿੰਦਾ ਜਲੂਸ ਨੀ ਕਹਿਣਾ ਨਗਰ ਕੀਰਤਨ ਕਹਿਣਾ ਮੈਂ ਕਿਹਾ ਸੱਤ ਵਜਨ ਸੀ ਗਲਤੀ ਨਾਲ ਨਿਕਲ ਗਿਆ ਮੇਰੇ ਕੋਲ ਅੱਗੇ ਤੋਂ ਮੈਂ ਨਗਰ ਕੀਰਤਨ ਕਹੂੰਗਾ ਸੋ ਮੈਂ ਜਦੋਂ ਵੀ ਗਲਤੀ ਨਾਲ ਮੇਰੇ ਮੂੰਹ ਜਲੂਸ ਨਿਕਲ ਜਾਵੇ ਉਦੋਂ ਸਮਝ ਲਿਆ ਕਰੋ ਕਿ ਮੈਂ ਨਗਰ ਕੀਰਤਨ ਕਹਿ ਰਿਹਾ ਤੋ ਇਹ ਸੀ ਗੁਰੂ ਸਾਹਿਬਾਨ ਵੇਲੇ ਦਾ ਮੈਂ ਇਤਿਹਾਸ ਚ ਨਹੀਂ ਪੜਿਆ ਹੋ ਸਕਦਾ ਲਿਖਿਆ ਉਸ ਵੇਲੇ ਵੀ ਪ੍ਰਦਰਸ਼ਨ ਹੁੰਦੇ ਸੀਗੇ ਉਸ ਵੇਲੇ ਵੀ ਜਦੋਂ ਕਿ ਇੱਕ ਬਾਦਸ਼ਾਹ ਗੱਦੀ ਤੇ ਬਹਿੰਦਾ ਸੀ ਤੇ ਉਹਦਾ ਸੰਮਤ ਨੂੰ ਜਲੂਸ ਕਿਹਾ ਜਾਂਦਾ ਸੀ ਉਸਦਾ ਜਿਹੜਾ ਸੰਮਤ ਸਨ ਚਾਲੂ ਹੁੰਦਾ ਸੀ ਉਹਨੂੰ ਵੀ ਜਲੂਸ ਇੰਨੇ ਕਿਹਾ ਜਾਂਦਾ ਸੀ ਤੋ ਜਲੂਸ ਇੱਕ ਕਿਸਮ ਦਾ ਵਿਖਾਵਾ ਪ੍ਰਦਰਸ਼ਨ ਨਗਰ ਕੀਰਤਨ ਉਸ ਜਥੇਬੰਦੀ ਉਸ ਕੌਮ ਉਸ ਧਰਮ ਦੀ ਸ਼ਾਨੋ ਸ਼ੌਕਤ ਨੂੰ ਜਨਤਾ ਨੂੰ ਵਿਖਾ ਕੇ ਪ੍ਰਭਾਵਿਤ ਕਰਨ ਦਾ ਵੀ ਇੱਕ ਚੰਗਾ ਵਸੀਲਾ ਸਮਝਿਆ ਜਾਂਦਾ ਸੀ ਤੇ ਹੈ
ਜੀ ਸੋ ਮੈਨੂੰ ਲੱਗਦਾ ਕਿ ਜਵਾਬ ਪੂਰਾ ਮਿਲ ਗਿਆ ਹੋਣਾ ਤੇ ਬਾਕੀ ਇਸ ਦੇ ਜਿਹੜੇ ਨਾ ਨਗਰ ਕੀਰਤਨ ਦੇ ਵੀ ਕਈ ਨੈਗੇਟਿਵ ਪੁਆਇੰਟ ਨੇ ਕਈ ਪੋਜ਼ਿਟਿਵ ਨੇ ਤੇ ਉਹਨਾਂ ਨੂੰ ਹੌਲੀ ਹੌਲੀ ਮੇਰਾ ਖਿਆਲ ਦਰੁਸਤ ਕਰ ਲਿਆ ਜਾਊਗਾ ਤੇ ਉਹਨਾਂ ਵਿਚੋਂ ਸਾਰਿਆਂ ਨਾਲ ਵੱਡੀ ਸਮੱਸਿਆ
ਨੈਗੇਟਿਵ ਪੁਆਇੰਟ ਤੇ ਸਿੱਧਾ ਹੀ ਹੈ ਕਿ ਭਾਈ ਟ੍ਰੈਫਿਕ ਦੇ ਵਿਚ ਲੋਕਾਂ ਦੀ ਆਵਾਜਾਈ ਦੇ ਵਿਚ ਵਿਘਨ ਨਾ ਪਵੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ
ਦੂਜਾ ਰਵਿਸ਼ ਦੀ ਵੀ ਸਮੱਸਿਆ ਆ ਤੀਜਾ ਜਿਹੜਾ ਲੋਕਾਂ ਦੇ ਗਾਰਡਨ ਮਿਧਣੇ ਉਹ ਵੀ ਇਕ ਸਮੱਸਿਆ ਆ ਸੋ ਇਹ ਤਿੰਨ ਚਾਰ ਚੀਜ਼ਾਂ ਜੇ ਆਪਾਂ ਸੋਧ ਲਈਏ ਤਾਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਤਰੀਕੇ ਨਾਲ ਆਪਾਂ ਨਗਰ ਕੀਰਤਨ
ਨੇ ਕਿਸੇ ਦੀ ਪ੍ਰਾਪਰਟੀ ਦੇ ਵਿਚ ਟ੍ਰੈਸ ਪਾਸਿੰਗ ਨਾ ਹੋਵੇ ਕੋਈ ਚੀਜ਼ ਸੜਕ ਦੇ ਉਪਰ ਨਾ ਸੁੱਟੀ ਜਾਵੇ ਤੇ ਵੈਸੇ ਆਸਟ੍ਰੇਲੀਆ ਚ ਤੇ ਮੈਂ ਵੇਖ ਰਿਹਾ ਵਾ ਨਾਲ ਨਾਲ ਇੰਨੇ ਵਲੰਟੀਅਰ ਹੁੰਦੇ ਆ ਉਹ ਸਭ ਕੁਝ ਨਾਲ ਨਾਲ ਸਾਫ਼ ਕਰੀ ਜਾਂਦੇ ਆ ਮੈਂ ਕਹਿੰਦੇ ਸਮਝਦਾ ਵੀ ਲੋੜ ਤੋਂ ਵੱਧ ਸਫਾਈ ਕਰੀ ਜਾਂਦੇ
ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ ਇੱਥੇ ਆਪਣੇ ਬੁਲਗੁਲਗੇ ਸੀਗਾ ਨਾ ਆਪਣੇ ਨਗਰ ਕੀਰਤਨ ਗੁਰੂ ਘਰ ਵੱਲੋਂ ਤੇ ਮੇਰੇ ਕੋਲ ਸਾਰਾ ਤਕਰੀਬਨ ਔਖਾ ਕੰਮ ਮੈਨੂੰ ਦੇ ਦਿੱਤਾ ਮੈਨੂੰ ਮਾਈਕ ਦੇ ਦਿੱਤਾ ਸਪੀਕਰ ਜਿਹੜਾ ਭੰਪੂ ਨਹੀਂ ਹੁੰਦਾ ਬੋਲਣ ਵਾਲਾ ਕਹਿੰਦੇ ਵੀ ਤੈਂ ਸਾਰੀ ਕਮਿਊਨੀਕੇਸ਼ਨ ਰੱਖਣੀ ਹੈ ਤੇ ਡਾਇਰੀ ਵੀ ਮੈਨੂੰ ਦੇ ਦਿੱਤੀ ਵੀ ਜਿੰਨੀਆਂ ਗੱਡੀਆਂ ਆ ਜਿੰਨੇ ਡਰਾਈਵਰ ਨੇ ਨਗਰ ਕੀਰਤਨ ਦੇ ਵਿਚ ਸਾਰਿਆਂ ਦਾ ਰਿਕਾਰਡ ਤੈਅ ਰੱਖਣਾ ਤੇ ਪੁਲਿਸ ਵਾਲਿਆਂ ਨੂੰ ਤੈਅ ਕੋਆਰਡੀਨੇਟ ਕਰਨਾ ਆ ਚਲੋ ਇਕ ਰਾਤ ਪਹਿਲਾਂ ਦੇਖੀਆਂ ਵੀ ਕਿਹੜੀ ਕਿਹੜੀ ਗੱਡੀ ਆਉਣੀ ਹਦਾਇਤਾਂ ਇਹ ਸੀ ਤਾਇਆ ਜੀ ਵੀ ਜਿਹੜੀ ਗੱਡੀ ਨਾ ਨਗਰ ਕੀਰਤਨ ਦੇ ਵਿਚ ਸ਼ਾਮਲ ਹੋ ਗਈ ਸਵੇਰ ਨੂੰ ਉਹਦੀ ਗੱਡੀ ਦੀ ਨੰਬਰ ਪਲੇਟ ਤੇ ਉਹਦੇ ਡਰਾਈਵਰ ਦਾ ਲਾਇਸੈਂਸ ਨੰਬਰ ਤੇ ਨਾਮ ਤੇ ਡੇਟ ਆਫ ਬਰਥ ਦੀ ਲਿਸਟ ਬਣਨੀ ਆ ਉਹਨੂੰ ਇਹ ਹਦਾਇਤਾਂ ਆ ਵੀ ਸਵੇਰ ਨੂੰ ਜਿਹੜੀ ਗੱਡੀ ਚੱਲ ਪਈ ਤੇ ਉਹ ਜਿਹਨੂੰ ਐਂਡ ਤੱਕ ਉਹ ਨਿਕਲ ਵੀ ਨਹੀਂ ਸਕਦੀ ਵਿਚੋਂ
ਅੱਛਾ
ਉਹਦੇ ਵਿਚ ਹੋਰ ਬਣ ਨਹੀਂ ਸਕਦੀ ਤੇ ਉਹਦੇ ਵਿਚੋਂ ਨਿਕਲ ਨਹੀਂ ਸਕਦੀ ਤਾਂ ਕਿ ਕੱਲ ਨੂੰ ਕੋਈ ਅਣਸਕਾਮੀ ਘਟਨਾ ਵਾਪਰ ਜਾਵੇ ਤਾਂ ਉਹਦਾ ਰਿਕਾਰਡ ਹੋਵੇ ਚਲੋ ਖੈਰ ਸਵੇਰ ਨੂੰ 15 ਕੁ ਗੱਡੀਆਂ ਸੀਗੀਆਂ ਉਹਦੇ ਵਿਚ ਕੁਝ ਟਰੈਕਟਰ ਵੀ ਸੀਗੇ ਤੇ ਮੈਂ ਉਹਨਾਂ ਦੇ ਸਾਰਿਆਂ ਦੇ ਨੰਬਰ ਪਲੇਟਾਂ ਨੋਟ ਕੀਤੀਆਂ ਲਾਇਸੈਂਸ ਨੋਟ ਕੀਤੇ ਤਾਂ ਉਹ ਪੁਲਿਸ ਵਾਲਾ ਆਪਣਾ ਮੁੰਡਾ ਲਖਵਿੰਦਰ ਸੀਗਾ ਹਨਾ ਮੈਂ ਕਿਹਾ ਬਾਈ ਆ ਕਰ ਲਓ ਹਨਾ ਤੇ ਉਹਨੇ ਡਾਇਰੀ ਦੀ ਫੋਟੋ ਖਿੱਚ ਕੇ ਰੱਖ ਲਈ ਹੁਣ ਉਹ ਤੁਰੇ ਜਾਂਦੇ ਆ ਤੇ ਮੇਰੇ ਕੋਲ ਸਾਰਿਆਂ ਨੂੰ ਔਖਾ ਕੰਮ ਸੀ ਲਾਈਨਾਂ ਚ ਰੱਖਣਾ ਹਨਾ ਤੇ ਬੜਾ ਵਧੀਆ ਸਾਰਿਆਂ ਨੇ ਬਹੁਤ ਵਧੀਆ ਪਲੈਨਡ ਕੰਮ ਕੀਤਾ ਬੜੇ ਵਲੰਟੀਅਰ ਸੀਗੇ ਹਨਾ ਤੇ ਹੋਇਆ ਕੀ ਕਿ ਅੱਧ ਚ ਜਾ ਕੇ ਨਾ ਇੱਕ ਨੌਜਵਾਨ ਸਾਈਡ ਦੇ ਰੋਡ ਤੋਂ ਆ ਕੇ ਨਾ ਬਿਲਕੁਲ ਪੰਜ ਪਿਆਰਿਆਂ ਦੇ ਮੂਹਰੇ ਆ ਕੇ ਨਾ ਗੱਡੀ ਫਸਾ ਲਈ ਉਹਨੇ ਸਾਈਡ ਤੋਂ ਬਾੜਲੀ ਵਿਚ
ਅੱਛਾ
ਸਾਨੂੰ ਇਉਂ ਲੱਗਿਆ ਵੀ ਉਹ ਕ੍ਰਾਸ ਕਰਨ ਲੱਗਾ ਰੋਡ ਤੇ ਉਹ ਰੁਕ ਗਏ ਤੇ ਉਹ ਗੱਡੀ ਉਹ ਸਪੋਰਟਸ ਕਾਰ ਸੀ ਤੇ ਗੀ ਗੀ ਕਰਕੇ ਉਹਨਾਂ ਜਾਣੀ ਕਿ ਉਹਦੇ ਵਿਚ ਫਸਾ ਲਈ ਕਾਫਲੇ ਦੇ ਤੇ ਉਹਨੂੰ
ਆਪਣਾ ਬੰਦਾ ਸੀ ਕਿ ਗੋਰਾ ਸੀ
ਹਾਂਜੀ ਮੈਂ ਤੁਹਾਨੂੰ ਦੱਸਦਾ ਤੇ ਉਹਨੂੰ ਨਾ ਨੌਜਵਾਨ ਉਹ ਲੱਗਦਾ ਤਾਂ ਗੋਰਾ ਹੀ ਸੀਗਾ ਤੇ ਉਹਨੂੰ ਸਾਡੇ ਜਿਹੜੇ ਵਲੰਟੀਅਰ ਸੀ ਨਾ ਸੁਖਚੈਨ ਹੁਣੀ ਉਹ ਜਾ ਕੇ ਕਹਿੰਦੇ ਵੀ ਤੂੰ ਆ ਸਿੱਧੀ ਕੱਢ ਲਾ ਕਾਰ ਵੀ ਤੂੰ ਇਹ ਨਗਰ ਕੀਰਤਨ ਉਹ ਮੰਨਿਆ ਨੀ ਕਹਿੰਦਾ ਨਹੀਂ ਨਹੀਂ ਮੈਂ ਤਾਂ ਇਧਰੋਂ ਹੀ ਜਾਣਾ ਤੇ ਉਹ ਉਹਦੇ ਨਾਲ ਆਪਣੀ ਇੱਕ ਬੀਬੀ ਬੈਠੀ ਸੀ ਹਨਾ ਤੇ ਬਜੁਰਗ
ਆਪਣੀ ਬੀਬੀ ਅੱਛਾ
ਹਾਂਜੀ ਤੇ ਉਹ ਕੋਈ 20-21 ਸਾਲਾਂ ਦਾ ਮੁੰਡਾ ਹੋਊਗਾ ਪੋਤਾ ਹੋਊਗਾ ਉਹਦਾ ਹਨਾ ਤੇ ਉਹ ਸੁਖਚੈਨ ਆਇਆ ਕਹਿੰਦਾ ਭਾਜੀ ਵੀ ਉਹ ਗੱਡੀ ਜਿਹੜੀ ਨਾ ਵਿੱਚ ਵਾੜ ਲਈ ਆ ਤੇ ਉਹਨੂੰ ਰਿਮੂਵ ਕਰਨਾ ਪੈਣਾ ਵੀ ਉਹ ਮੰਨਦਾ ਨੀ ਕਿਸੇ ਦੀ ਤੇ ਮੈਂ ਕਿਹਾ ਚਲੋ ਕੋਈ ਨੀ ਮੈਂ ਦੇਖਿਆ ਥੋੜੀ ਦੇਰ ਤੇ ਉਹ ਬੰਦਾ ਨਾ ਫਿਰ ਉਹ ਕੀ ਕਰੇ ਨਾ ਜਾਣ ਕੇ ਉਹ ਰੇਸ ਤੇ ਪੈਰ ਦਵੇ ਜਾਣੀ ਕਿ ਉਹ ਚੀਕਾਂ ਕਢਾਵੇ ਗੱਡੀ ਦੀਆਂ ਨਗਰ ਕੀਰਤਨ ਦੇ ਵਿਚ ਤੇ ਮੈਂ ਉਹਦੇ ਕੋਲ ਫਿਰ ਗਿਆ ਮੈਂ ਕਿਹਾ ਇੰਗਲਿਸ਼ ਚ ਬੋਲੇ ਮੈਂ ਕਿਹਾ ਯੰਗ ਫੈਲੋ ਯੂ ਹੈਵ ਟੂ ਲੀਵ ਦਿਸ ਗਰੁੱਪ ਹੈ ਨਾ ਵੀ ਇੱਥੇ ਸਿਰਫ ਪੁਲਿਸ ਵੱਲੋਂ ਆਥੋਰਾਈਜ਼ ਜਿਹੜੀਆਂ ਵਹੀਕਲਸ ਨੇ ਉਹੀ ਜਾ ਸਕਦੀਆਂ ਵੀ ਇਮੀਡੀਏਟਲੀ ਤੂੰ ਇੱਥੋਂ ਡਰਾਈਵਵੇ ਦੇ ਵਿਚ ਗੱਡੀ ਖੜੀ ਕਰ ਲਾ ਹਨਾ ਤੇ ਨਾਲ ਉਹਦੇ ਫਿਰ ਬੀਬੀ ਸੀ ਉਹ ਬੀਬੀ ਨੇ ਦੇਖਿਆ ਮੇਰੇ ਵੱਲ ਨੂੰ ਉਹਨੇ ਮੈਨੂੰ ਪਛਾਣ ਲਿਆ ਮੈਂ ਉਹਨਾਂ ਨੂੰ ਪਛਾਣ ਲਿਆ ਮੈਂ ਹੁਣ ਨਾਮ ਨਹੀਂ ਲਵਾਂਗਾ ਤੇ ਪਰ ਉਹ ਫਿਰ ਕਹਿੰਦਾ ਮੈਂ ਅੰਕਲ ਜੀ ਅਗਲੀ ਸਟਰੀਟ ਤੋਂ ਰਾਈਟ ਮੋੜ ਲਾਂਗਾ ਮੈਂ ਕਿਹਾ ਮੇਕ ਸ਼ੋਰ ਯੂ ਟਰਨ ਰਾਈਟ ਹੈ ਨਾ ਚਲੋ 50 ਮੀਟਰ ਤੋਂ ਮੋੜ ਲਈ ਪਰ ਵਰਤਾਰਾ ਇਹ ਸੀਗਾ ਕਿ ਜਦੋਂ ਇੱਕ ਨਿਯਮ ਬਣੇ ਹੋਏ ਨੇ ਸਾਰਾ ਕੁਝ ਬਣਿਆ ਹੋਇਆ ਤੇ ਆਪਣੇ ਬੰਦੇ ਉੱਥੇ ਵੀ ਧੱਕਾ ਕਰਨੋਂ ਨਹੀਂ ਹਟਦੇ ਹਨਾ ਪਰ ਉਹਦਾ ਜਿਹੜਾ ਡਿਸਿਪਲਿਨ ਹੈ
ਤੇ ਉਹ ਸਿਆਣੀ ਬਿਆਣੀ ਜਨਾਨੀ ਨੇ ਵੀ ਨਹੀਂ ਆਪਣੇ ਪੋਤਰੇ ਨੂੰ ਰੋਕਿਆ
ਉਹ ਤਾਂ ਲੈ ਕੇ ਆਈ ਸੀਗੀ ਉਹਨੂੰ
ਮੂਹਰੇ ਲੱਗਣ ਲਈ
ਹਾਂ ਮੂਹਰੇ ਲੱਗਣ ਲਈ ਉਹ ਬਾਈਪਾਸ ਕਰਨਾ ਚਾਹੁੰਦੀ ਸੀ ਵੀ ਮੈਂ ਬਸ ਮੂਹਰੇ ਲੱਗ ਜਾਣਾ ਪੋਤੇ ਨੂੰ ਗੱਡੀ ਚ ਬਿਠਾ ਕੇ ਤੂੰ ਗੱਡੀ ਲੈ ਗਿਆ ਆਪਾਂ ਮੂਹਰੇ ਨਾਲੇ ਗੱਡੀ ਜਾਂਦੇ ਤਾਂ ਮੈਂ ਮੂਹਰੇ ਮੂਹਰੇ ਗੱਡੀ ਚ ਜਾਊਂਗੀ ਸੋ ਉਹ ਇਹ ਜਿਹੜੀ ਬਿਰਤੀ ਹੈ ਨਾ ਹੋਮੇ ਵਾਲੀ ਜਾਂ ਕਹਿ ਲਓ ਕਿ ਨਿਮਰਤਾ ਜਿਹੜੀ ਉੱਦਾਂ ਦਾ ਅਸੀਂ ਬਹੁਤ ਪ੍ਰਟੈਂਡ ਕਰਦੇ ਹਾਂ ਕਿ ਸਾਡੇ ਚ ਬੜੀ ਨਿਮਰਤਾ ਆ ਬੜੀ ਅਸੀਂ ਸਾਂਝੀ ਵਾਲਤਾ ਆ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਕੋਈ ਵੀ ਕਾਨੂੰਨ ਕੋਈ ਵੀ ਗੁਰੂ ਸਾਹਿਬ ਜਾਂ ਕਹਿ ਲਓ ਕਿ ਸੰਗਤ ਦੀ ਮਰਜ਼ੀ ਤੋਂ ਬਿਲਕੁਲ ਉਲਟ ਜਾ ਕੇ ਕੰਮ ਕਈ ਵਾਰੀ ਅਸੀਂ ਕਰਦੇ ਹਾਂ ਜਿਹੜੀ ਕਿ ਕਈ ਵਾਰੀ ਗਲਤ ਹੋ ਜਾਂਦੀ ਹੈ ਫਿਰ ਨਮੋਸ਼ੀ ਖੱਟਣੀ ਪੈਂਦੀ ਪਰ ਇਹ ਜਿਹੜੇ ਬੜੇ ਟਾਈਟ ਰੱਖਣੇ ਪੈਂਦੇ ਆ ਕੰਮ ਬਹੁਤ ਸਾਰੀਆਂ ਅਸੀਂ ਬੇਨਤੀਆਂ ਕਰਦੇ ਰਹੇ ਵੀ ਤੁਸੀਂ ਅੰਦਰ ਰਹੋ ਨਾ ਚੱਲੋ ਸਾਈਡ ਤੇ ਬਹੁਤ ਮੰਨੇ ਵੀ 90% ਮੰਨੇ ਵੀ ਆ ਪਰ ਮੈਨੂੰ ਲੱਗਦਾ ਇੱਥੇ ਕਾਫੀ ਡਿਵੈਲਪਮੈਂਟ ਕਰਨ ਦੀ ਲੋੜ ਆ ਆਪਾਂ ਨੂੰ ਜੇ ਨਗਰ ਕੀਰਤਨ ਆਪਾਂ ਜਾਰੀ ਰੱਖਣੇ ਆ
ਨਹੀਂ ਉਹ ਜੇ ਇਹੋ ਜਿਹਾ ਡਿਸਿਪਲਿਨ ਨਹੀਂ ਰੱਖਿਆ ਜਾ ਸਕਦਾ ਤੇ ਫੇਰ ਨਗਰ ਕੀਰਤਨ ਨਹੀਂ ਕੱਢਣਾ ਚਾਹੀਦਾ ਜੇ ਨਾ ਅਸੀਂ ਇੱਥੇ ਟਾਈਨੀ ਮਿਨੋਰਟੀ ਆ ਤੇ ਆਪਣੀ ਸਾਡੀਆਂ ਜਾਣ ਬੁੱਝ ਕੇ ਕੀਤੀਆਂ ਗਲਤੀਆਂ ਨਾਲ ਜੇ ਮੈਜੋਰਟੀ ਨੂੰ ਵਿਘਨ ਪੈਂਦਾ ਕੰਮ ਕਾਰ ਚ ਉਹਨਾਂ ਦਾ ਨੁਕਸਾਨ ਹੁੰਦਾ ਆ ਤੇ ਫਿਰ ਕਿੰਨਾ ਕੁ ਚਿਰ ਉਹ ਸਾਨੂੰ ਬਰਦਾਸ਼ਤ ਕਰਨਗੇ
ਤਾਂ ਜੀ ਇੱਕ ਤੁਸੀਂ ਹੋਰ ਨੋਟ ਕੀਤਾ ਹੋਣਾ ਬੁਲਗੁਲਗੇ ਦੇ ਵਿਚ ਡਾਕਟਰ ਅਮਰਜੀਤ ਸਿੰਘ ਮੋਰ ਤੇ ਉਹਨਾਂ ਦੀ ਟੀਮ ਦੀ ਦੂਰ ਅੰਦੇਸ਼ੀ ਕਾਰਨ ਜਿਹੜਾ ਮੇਨ ਸਟ੍ਰੀਮ ਭਾਈਚਾਰਾ ਵੀ ਨਗਰ ਕੀਰਤਨ ਦਾ ਹਿੱਸਾ ਬਣਾ ਲਿਆ ਗਿਆ ਸੀ
ਓਹੀ ਮੈਂ ਕਹਿਣ ਲੱਗਾ ਸੀ ਭਾਈ ਇਹ ਕਿੰਨੀ ਮਾਣ ਵਾਲੀ ਗੱਲ ਆ ਭਾਈ ਉਹ ਆਰ ਐਸ ਐਸ ਐਲ ਦੇ ਉਹ ਫੌਜੀ ਵਰਦੀ ਦੇ ਵਿਚ ਝੰਡੇ ਲੈ ਕੇ ਤੇ ਗੁਰਦੁਆਰੇ ਦੇ ਮੂਹਰੇ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਾਗਤ ਕੀਤਾ
ਝੰਡੇ ਡਾਊਨ ਕਰਕੇ ਕੀਤਾ ਔਰ ਮਹਾਰਾਜ ਉਹਦੇ ਹੇਠ
ਝੰਡੇ ਡਾਊਨ ਕਰਕੇ ਝੰਡੇ ਲਿਆ ਕੇ ਤੇ ਸਤਿਕਾਰ ਵਜੋਂ ਝੰਡੇ ਝੁਕਾਏ ਉਹਨਾਂ ਨੇ ਜਿਵੇਂ ਗਾਰਡ ਆਫ ਆਨਰ ਦੇਈਦਾ ਹੈ ਨਾ ਇਸ ਤਰ੍ਹਾਂ ਉਹਨਾਂ ਨੇ ਦਿੱਤਾ ਇਹ ਵੀ ਮਤਲਬ ਵੀ ਤੁਹਾਡੀ ਸਿਆਣਪ ਹੈ ਵੀ ਤੁਸੀਂ ਉਹਨਾਂ ਨੂੰ ਆਰਗੇਨਾਈਜ਼ ਕੀਤਾ ਆਪਣੇ ਆਪ ਤਾਂ ਉਹ ਆਏ ਨੀ ਉਹਨਾਂ ਨੂੰ ਪਤਾ ਨੀ ਵੀ ਕੀ ਉਹਨਾਂ ਨੂੰ ਦੱਸਿਆ ਤੇ ਸਾਰਾ ਕੁਝ ਸਮਝਾਇਆ ਤੇ ਤਾਂ ਹੀ ਉਹਨਾਂ ਨੇ ਇਹ ਕੁਝ ਕੀਤਾ
ਸਾਡੇ ਜਿਹੜੇ ਸਿਆਣੇ ਸੀ ਨਾ ਉਹਨਾਂ ਨੇ ਇਹ ਉੱਥੇ ਆਈਡੀਆ ਦਿੱਤਾ ਸੀ ਤੇ ਪਹਿਲਾਂ ਸਾਡੇ ਦੋ ਨੌਜਵਾਨਾਂ ਨੇ ਫੁੱਲ ਚੜਾਏ ਸ਼ਹੀਦਾਂ ਦੀ ਯਾਦ ਤੇ ਕਿਉਂਕਿ ਉਹ ਆਰ ਐਸ ਐਲ ਕਲੱਬ ਉੱਥੇ ਹੀ ਸੀਗਾ ਤੇ ਸਲੂਟ ਦਿੱਤਾ ਆਪਣੀ ਕੌਮ ਵੱਲੋਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਫਿਰ ਉਹ ਅਸਲ ਦੇ ਵਿਚ ਫੌਜੀ ਸੀ ਜੀ ਕੋਫ ਸਾਰਬਰ ਤੋਂ ਆਏ ਹੋਏ ਤੇ ਉਹਨਾਂ ਦਾ ਇੱਕ ਕੈਪਟਨ ਸੀਗਾ ਤੇ ਕੈਪਟਨ ਨੂੰ ਲੀਡ ਕਰ ਰਿਹਾ ਸੀਗਾ ਸੋ ਉਹਨਾਂ ਨੇ ਫਿਰ ਉੱਥੋਂ ਤਕਰੀਬਨ 100 ਮੀਟਰ ਜਿਹੜੀ ਮਾਰਚ ਕਰਕੇ ਨਗਰ ਕੀਰਤਨ ਦੇ ਮਹਾਰਾਜ ਦੇ ਮੂਹਰੇ ਉਹ ਗੁਰੂ ਘਰ ਆਏ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਸਲੂਟ ਦਿੱਤਾ ਤੇ ਫਿਰ ਉਹਨਾਂ ਨੂੰ ਨਾ ਅਸਲ ਚ ਟਰਾਫੀਆਂ ਵੀ ਦਿੱਤੀਆਂ ਗਈਆਂ ਤੇ ਉਹ ਬੜੇ ਖੁਸ਼ ਹੋਏ ਲੰਗਰ ਛਕ ਕੇ ਗਏ ਤੇ ਇਹ ਜਿਹੜੀ ਸਾਂਝੀਵਾਲ ਅਸਲ ਦੇ ਵਿਚ ਨਗਰ ਕੀਰਤਨ ਦੀ ਆਪਾਂ ਗੱਲ ਕਰ ਰਹੇ ਹਾਂ ਜਗਤਾਰ ਭਾਜੀ ਨੇ ਪੁੱਛਿਆ ਕਿ ਇਹ ਜਿਹੜੀਆਂ ਸਾਂਝੀਵਾਲ
ਮੈਨੂੰ ਉਹ ਬੜੀ ਹੈਰਾਨੀ ਹੋਈ ਵੀ ਸਿਆਣੀ ਬਿਆਣੀ ਲੇਡੀ ਨੇ ਇਹ ਕਿਉਂ ਸਾਰਾ ਪ੍ਰੋਗਰਾਮ ਬਣਿਆ ਬਣਿਆ ਡਿਸਰਪਟ ਕਰਨ ਦਾ ਤੇ ਗੜਬੜ ਪੈਦਾ ਕਰਨ ਦਾ ਯਤਨ ਕੀਤਾ ਬੜੀ ਹੈਰਾਨੀ ਵਾਲੀ ਗੱਲ
ਹਾਂਜੀ ਬਸ ਉਹ ਜਿੰਨੀ ਕੁ ਸੋਚ ਹੈ ਕਿ ਬਸ ਮੈਂ ਮੂਹਰੇ ਹੋਵਾਂ ਬਸ ਮੇਰਾ ਨਾਮ ਚੱਲੇ ਬਸ ਉਹ ਇਹ ਜਿਹੜੀਆਂ ਹੁੰਦਾ ਨਾ ਕੰਮ ਇਕੱਲੇ ਬੰਦਿਆਂ ਚ ਵੀ ਹੁੰਦੇ ਨੇ ਮੇਰੇ ਵਰਗੇ ਵੀ ਮਾਈਕ ਲੈ ਕੇ ਉਦੇ ਘੁੰਮਦੇ ਰਹਿੰਦੇ ਨੇ ਤੇ ਇਹ ਮਤਲਬ ਜਿਹੜੀ ਹਉਮੈ ਨੂੰ ਅਸੀਂ ਪੱਠੇ ਪਾਉਂਦੇ ਹਾਂ ਆਪਣੀ ਨੂੰ ਪਰ ਜਦੋਂ ਆਪਾਂ ਇੱਕ
ਜੇ ਅਸਲੀ ਜੇ ਮੈਂ ਇਸ ਨਿਸ਼ਾਨੇ ਦਾ ਆ ਵੀ ਜੇ ਆਪਾਂ ਪੂਰੀ ਤਰ੍ਹਾਂ ਨਹੀਂ ਨਾ ਕਰ ਸਕਦੇ ਡਿਸਿਪਲਿਨ ਦੇ ਵਿਚ ਤੇ ਫੇਰ ਸਾਨੂੰ ਨਗਰ ਕੀਰਤਨ ਨਹੀਂ ਕੱਢਣਾ ਚਾਹੀਦਾ ਤੇ ਕਿਸੇ ਨੂੰ ਜਰਾ ਜਿੰਨੀ ਵੀ ਤਕਲੀਫ ਆਵਾਜਾਈ ਦੇ ਵਿਚ ਰੁਕਾਵਟ ਕਿਸੇ ਦਾ ਗਾਰਡਨ ਵਿਧਿਆ ਜਾਵੇ ਕਿਸੇ ਦੀ ਕੋਈ ਕੰਧ ਢਹਿ ਜਾਵੇ ਫੈਂਸ ਨੂੰ ਨੁਕਸਾਨ ਹੋ ਜਾਵੇ ਤੇ ਇਹ ਸਾਨੂੰ ਫੇਰ ਗੁਰੇਜ਼ ਕਰਨਾ ਚਾਹੀਦਾ
ਬਿਲਕੁਲ ਚਲੋ ਇਸ ਵਾਰੀ ਬੜਾ ਵਧੀਆ ਰਿਹਾ ਸਕਸੈਸਫੁਲ ਰਿਹਾ ਤੇ ਸਾਡੇ ਨਾਲ ਜਗਵੀਰ ਸਿੰਘ ਢਿੱਲੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਤਾਇਆ ਜੀ ਬੁਲਾ ਰਹੇ ਨੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਜਲੂਸ ਜਿਹੜਾ ਰਾਜੇ ਦੀ ਜਿੱਤ ਦਾ ਪ੍ਰਤੀਕ ਹੁੰਦਾ ਸੀ ਸਤਿ ਸ੍ਰੀ ਅਕਾਲ ਜੀ ਤੇ ਸੁਖਜਿੰਦਰ ਸਿੰਘ ਹੋਰਸ਼ਮ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤਾਇਆ ਜੀ ਦੇ ਹੱਥੀ ਪੈਣਾ ਜੀ ਕਿਉਂਕਿ ਤਾਇਆ ਜੀ ਨੇ ਪੈਰੀ ਤਾਂ ਪੈਣ ਨਹੀਂ ਦੇਣਾ ਸੋ ਇਹ ਵੀ ਸਤਿ ਸ੍ਰੀ ਅਕਾਲ
ਉਹਨੂੰ ਕੋ ਹੱਥੀ ਪੈਣ ਦਾ ਕੋਈ ਹਰਜ ਨਹੀਂ ਗੱਲ ਨਾ ਪਈ
ਹਾਂਜੀ ਤੇ ਇੱਧਰ ਸਾਡੇ ਨਾਲ ਮਨਿੰਦਰਜੀਤ ਸਿੰਘ ਸਿੱਧੂ ਜੁੜੇ ਨੇ ਤੇ ਭਾਜੀ ਸਾਡੇ ਘਰ ਬੇਬੀ ਬੋਏ ਅਗੰਮ ਵੀਰ ਸਿੱਧੂ ਹੋਇਆ ਮੇਰਾ ਭਤੀਜਾ ਦਿਓ ਸ਼ੁਭ ਆਸ਼ੀਰਵਾਦ ਮਨਿੰਦਰਜੀਤ ਸਿੰਘ ਸਿੱਧੂ ਦੇਖੋ ਜੀ ਆਪਾਂ ਹੁਣ
ਵੱਡੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਦਿਆ ਦਾ ਦਾਨ ਮਾਤਾ ਪਿਤਾ ਦਾ ਅਧਿਆਕਾਰੀ ਬਣਾਉਣ ਜੀ
ਕਿਆ ਬਾਤ ਹੈ ਬਹੁਤ ਬਹੁਤ ਮੁਬਾਰਕਾਂ ਜੀ ਰਾਜਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਚਲੋ ਉਹ ਟੋਪਿਕ ਹੁਣ ਲੰਘ ਗਿਆ
ਅਲਬਰੀ ਵਾਲੇ ਰਾਜਵਿੰਦਰ ਸਿੰਘ
ਨਹੀਂ ਅਲਬਰੀ ਵਾਲੇ ਨੀ ਜੀ ਹੈਗੇ ਹਾਂਜੀ
ਅੱਛਾ
ਹਾਂਜੀ ਤੇ ਬਾਕੀ
ਅਲਬਰੀ ਵਾਲੇ ਮੀਆਂ ਬੀਬੀ ਹਰਪ੍ਰੀਤ ਕਾਕੀ ਤੇ ਆਪਣਾ ਰਾਜਵਿੰਦਰ ਸਿੰਘ ਇਹਨਾਂ ਨੇ ਤਿੰਨੋ ਹੀ ਦਿਨ ਕਿਤਾਬਾਂ ਵਾਲੀ ਕੈਂਪ ਤੇ ਆਣ ਕੇ ਤਿੰਨੋ ਦਿਨ ਬੜੀ ਤਨਦਾਈ ਨਾਲ ਸੇਵਾ ਕੀਤੀ ਤੇ ਆਪਣਾ ਬੱਚੀ ਹਰਪ੍ਰੀਤ ਜਿਹਨੇ ਆਪਣਾ ਪੰਜਾਬ ਇੱਥੇ ਦੀ ਪੰਜਾਬੀ ਦੀ ਪੜ੍ਹਾਈ ਬਾਰੇ ਲੰਮਾ ਲੈਕਚਰ ਕੀਤਾ ਸੀਗਾ ਸਿੱਖ ਫੋਰਮ ਦੇ ਵਿਚ
ਉਹ ਵੀ ਅੱਖਾਂ ਖੋਲਣ ਵਾਲਾ ਸੀ ਜੀ ਤਾਇਆ ਜੀ
ਹਾਂ ਕਮਾਲ ਕਰਤੀ ਉਹਨੇ ਇਥੋਂ ਦਾ ਕਾਨੂੰਨ ਉਹ ਕੀ ਆਪ ਕੀ ਕਰ ਰਹੇ ਆ ਵੈਸੇ ਉਹ ਪ੍ਰੋਫੈਸ਼ਨਲ ਟੀਚਰ ਨੇ ਮੇਨ ਸਟਰੀਮ ਚ ਤੇ ਨਾਲ ਸਰਕਾਰ ਵੱਲੋਂ ਰੈਕਗਨਾਈਜ਼ਡ ਪੰਜਾਬੀ ਟੀਚਰ ਨੇ ਉਹ ਯੰਗ ਬੱਚੀ ਇਹ ਸਟੂਡੈਂਟ ਆਏ ਸੀਗੇ ਅਲਬਰੀ ਰਹਿੰਦੇ ਆ ਤੇ ਇਕੋ ਹੀ ਇਨ੍ਹਾਂ ਦਾ ਬੱਚਾ ਆ ਤੇ ਉਹ ਵੀ ਨਾਲ ਤਿੰਨੇ ਜਣੇ ਮਾਂ ਪਿਓ ਦੇ ਨਾਲ ਪੁੱਤਰ ਵੀ ਤਿੰਨੇ ਜਣੇ ਇਨ੍ਹਾਂ ਨੇ ਤਿੰਨੋ ਦਿਨ ਕਿਤਾਬਾਂ ਦੀ ਦੁਕਾਨ ਤੇ ਸੈਲਫਲੈਸ ਸੇਵਾ ਕੀਤੀ ਹੈ
ਹਾਂਜੀ ਕਾਫੀ ਕੰਮ ਕਰ ਰਹੇ ਨੇ ਜੀ ਉਹ ਪੰਜਾਬੀ ਦੇ ਖੇਤਰ ਵਿਚ ਆਉਣ ਵਾਲੇ ਸਮੇਂ ਦੇ ਵਿਚ ਆਪਾਂ ਗੱਲ ਕਰਾਂਗੇ ਤਾਂ ਜੀ ਗੱਲ ਇਦਾਂ ਆ ਕਿ ਆਸਟ੍ਰੇਲੀਆ ਦੇ ਵਿਚ ਬਹੁਤ ਸਾਰੇ ਕੰਮ ਕਾਰ ਚੱਲਦੇ ਰਹਿੰਦੇ ਨੇ ਨਵੀਆਂ
ਇੱਕ ਮਿੰਟ ਉਹਨਾਂ ਨੂੰ ਉਹ ਬੱਚੀ ਨੂੰ ਤੇ ਉਹਨਾਂ ਦੋਵਾਂ ਨੂੰ ਮੀਆਂ ਬੀਵੀ ਨੂੰ ਕਿਸੇ ਦਿਨ ਜਿਵੇਂ ਹੁਣ ਮੇਰੇ ਨਾਲ ਗੱਲ ਕਰ ਰਹੇ ਹੋ ਇਸ ਤਰ੍ਹਾਂ ਉਹਨਾਂ ਦੀ ਗੱਲ ਵੀ ਕਰੋ ਕਿਸੇ ਦਿਨ
ਉਹ ਆਪਾਂ ਏਦਾਂ ਕਰਾਂਗੇ ਜਿਹੜੇ ਆਪਾਂ ਸਿੱਖ ਫੋਰਮ ਦੇ ਵਿਚ ਜਿੰਨੇ ਬੁਲਾ ਰਹੇ ਸੀ ਨਾ ਉਹਨਾਂ ਨੂੰ ਬਾਰੀ ਬਾਰੀ ਲੈ ਕੇ ਆਵਾਂਗੇ ਕਿਉਂਕਿ ਬਹੁਤ ਸਾਰੇ ਸੱਜਣ ਮਿਸ ਕਰ ਰਹੇ ਹਨ ਤੇ ਬਹੁਤ ਸਾਰੇ ਸੱਜਣ ਜਿਹੜੇ ਉੱਥੇ ਪਹੁੰਚ ਨਹੀਂ ਸਕੇ ਨਾ, ਦੇਸ਼ਾਂ ਵਿਦੇਸ਼ਾਂ ਤੋਂ ਜਾਂ ਹੋਰ, ਤੇ ਆਪਾਂ ਉਹਨਾਂ ਦੀਆਂ ਜਿਹੜੀਆਂ ਬੜੀਆਂ ਬਹੁਮੁੱਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀਗੀਆਂ, ਤੇ ਉਹ ਸਾਰੀਆਂ ਆਪਾਂ ਫਿਰ ਹੌਲੀ ਹੌਲੀ ਕਰਕੇ ਰੇਡੀਓ ਤੇ ਨਸ਼ਰ ਕਰਿਆ ਕਰਾਂਗੇ। ਤਾਂ ਜੀ ਜੀ
ਕਿਤਾਬ ਬਣ ਰਹੀ ਹੈ ਉਹ ਲੇਖਾਂ ਦੀ ਜਿਹੜੇ ਲੋਕਾਂ ਨੇ ਪੇਪਰ ਪੜ੍ਹੇ?
ਹਾਂਜੀ ਹਾਂਜੀ ਹਾਂਜੀ, ਉਹ ਮਿੰਟੂ ਭਾਜੀ ਹੁਣੀ ਕਰਨਗੇ। ਤੇ ਮੈਂ ਇਹੀ ਤਾਕੀਦ ਕਰਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਰੋਤਿਆਂ ਨੂੰ ਕਿ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਵਧੀਆ ਕੰਮ ਹੋ ਰਿਹਾ ਜਾਂ ਕੋਈ ਕੰਮ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਤੇ ਜ਼ਿਆਦਾ ਬਿਹਤਰ ਹੋਵੇ ਕਿ ਅਗਰ ਕੌਮ ਦੇ ਕੰਮ ਹੋਣ ਤਾਂ ਤਾਇਆ ਜੀ ਨਾਲ ਸੰਪਰਕ ਕਰ ਲਿਓ, ਕਿਉਂਕਿ ਆਪਣੇ ਰੇਡੀਓ ਤੇ ਤਾਂ ਆਉਂਦੇ ਹੀ ਰਹਿੰਦੇ ਨੇ, ਹੋਰ ਵੀ ਦੁਨੀਆਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਰੇਡੀਓ ਮੀਡੀਆ ਹੈਗਾ ਆ, ਇਹ ਉੱਥੇ ਵੀ ਹੋਕਾ ਦਿੰਦੇ ਨੇ, ਉੱਥੇ ਵੀ ਦੱਸਦੇ ਨੇ। ਸੋ ਗੱਲ ਜਿਹੜੀ ਹੈ ਇਹ ਯਾਨੀ ਕਿ ਮੇਰਾ ਮੀਡੀਆ ਤੇਰਾ ਮੀਡੀਆ, ਗੱਲ ਇਹ ਆ ਕਿ ਲੋਕਾਂ ਤੱਕ ਗੱਲ ਕਿੱਦਾਂ ਪਹੁੰਚੇ ਤੇ ਇੱਥੇ
ਗੱਲ ਪਹੁੰਚੇ। ਹਾਂ, ਮੇਰਾ ਖਿਆਲ ਆ ਵੀ ਸਾਰੀ ਉਹ ਪਰਚਿਆਂ ਦੀ ਕਿਤਾਬ ਗ੍ਰਿਫ ਦੇ ਮੇਲੇ ਤੱਕ ਤਾਂ ਪੂਰੀ ਨਹੀਂ ਹੋ ਸਕਣੀ,
ਨਹੀਂ ਉਦੋਂ ਨਹੀਂ ਹੋਣੀ ਸ਼ਾਇਦ,
ਪਰ ਘੱਟ ਤੋਂ ਘੱਟ ਅਗਲੀਆਂ ਸਿੱਖ ਗੇਮਾਂ ਤੇ ਉਹ ਕਿਤਾਬ ਪਹੁੰਚਣੀ ਚਾਹੀਦੀ
ਹੈ, ਉਸ ਤੋਂ ਪਹਿਲਾਂ ਹੀ ਹੋ ਜਾਏਗੀ ਮੈਨੂੰ ਲੱਗਦਾ ਕਿ ਗੁਰਪੁਰਬ ਤੱਕ ਹੋ ਜਾਏਗੀ ਪਹਿਲੇ ਪਾਸ਼ਾ।
ਠੀਕ, ਚਲ,
ਕਿਉਂਕਿ ਕਾਫੀ ਕੰਮ ਕਰਨ ਵਾਲਾ ਹੁੰਦਾ, ਟਾਈਪ ਕਰਨੀ ਆ, ਰਿਕਾਰਡਿੰਗ ਹੋਈ ਹੋ ਸਾਰੀ ਤੇ ਉਸ ਦੀ ਤਰਤੀਬ ਜਿਹੜੀ ਬਣਾਉਣੀ ਆ। ਤੇ ਤਾਇਆ ਜੀ ਇੱਧਰ ਰਵਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਤਾਇਆ ਜੀ ਨੇ ਅੱਜ ਵੱਟ ਕੱਢ ਦਿੱਤੇ, ਬਹੁਤ ਵਧੀਆ ਲੱਗਿਆ ਤਾਇਆ ਜੀ, ਤੇ ਵੱਟ ਤਾਂ ਤਾਇਆ ਜੀ ਕੱਢੀ ਜਾਂਦੇ ਨੇ। ਸੋ ਤਾਇਆ ਜੀ ਆਪਾਂ ਵੀ ਲਈਏ ਇਜਾਜ਼ਤ, ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਕਾਫੀ ਹੋ ਗਿਆ, ਗੱਲਾਂ ਆਪਣੀਆਂ ਬਹੁਤ ਰਹਿ ਗਈਆਂ।
ਇਹਨਾਂ ਰਿਕਾਰਡਿੰਗ ਫਿਰ ਫੇਸਬੁੱਕ ਤੇ ਚਾੜ ਕੇ ਤੇ ਮੈਨੂੰ ਟੈਗ ਕਰ ਦਿਓ,
ਬਸ ਬਸ ਪੂਰੀ ਜੀ, ਤਾਂ 15 ਮਿੰਟ ਬਾਅਦ ਚੜ ਜਾਏਗੀ ਤੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ। ਸੋ ਤਾਇਆ ਜੀ
ਮੈਨੂੰ ਮਤਲਬ ਹਾਂਜੀ,
ਮੈਂ ਕਿਹਾ ਹੁਣ ਲਈਏ ਇਜਾਜ਼ਤ ਫਿਰ ਆਪਾਂ ਵੀ।
ਓਕੇ ਜੀ, ਬੜੀ ਕਿਰਪਾ ਹੋਈ, ਬਹੁਤ ਸੋਹਣਾ ਧੰਨਵਾਦ ਤੁਹਾਡਾ ਭਤੀਜਾ ਜੀ, ਆਪਣਾ ਆਪਣੇ ਸੂਝਵਾਨ ਸਰੋਤਿਆਂ ਦੇ ਸਨਮੁਖ, ਤੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਜਿਹੜੇ ਮੇਰੀਆਂ ਆਲ ਵਲੱਲੀਆਂ ਨੂੰ ਡੇਢ ਘੰਟਾ ਬਹਿ ਕੇ ਸੁਣਦੇ ਰਹਿੰਦੇ ਆ।
ਨਹੀਂ ਜੀ, ਇੰਜੋਏ ਕਰਦੇ ਨੇ ਤਾਂ ਜੀ, ਸਤਿ ਸ੍ਰੀ ਅਕਾਲ।
ਓਕੇ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ।
ਸੋ ਤਾਂ ਜੀ ਨਾਲ ਅੱਜ ਗੱਲਾਂ ਬਾਤਾਂ ਹੋਈਆਂ, ਸੰਗੀਤ ਅਸੀਂ ਸੁਣਾਇਆ ਨਹੀਂ ਤੁਹਾਨੂੰ ਗੀਤ ਕੋਈ, ਕਿਉਂਕਿ ਲੋੜ ਹੀ ਨਹੀਂ ਪੈਂਦੀ, ਗੱਲਾਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਨੇ, ਗੀਤ ਸੰਗੀਤ ਤੁਹਾਡੇ ਕੋਲ ਹੁੰਦਾ ਹੀ ਹੈ ਤਕਰੀਬਨ, ਪਰ ਫਿਰ ਵੀ ਅਸੀਂ ਕੋਈ ਗਿਣਵੇਂ ਚੁਣਵੇਂ ਗੀਤ ਲਾਈਦੇ ਆ ਪ੍ਰੋਗਰਾਮ ਦੇ ਵਿੱਚ, ਥੋੜਾ ਜਿਹਾ ਨੁਹਾਰ ਬਦਲ ਨੂੰ। ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਸਿੱਖ ਫੋਰਮ ਵਿਸ਼ਾ ਕੀ ਹੁੰਦਾ ਹੈ? ਸਿੱਖ ਫੋਰਮ ਦਾ ਜੀ ਉੱਥੇ ਜਿਹੜੇ ਵਿਸ਼ੇ ਹੁੰਦੇ ਨੇ ਨਾ, ਇਸ ਵਾਰੀ ਬਹੁਤ ਵੱਡੀ ਚੇਂਜ ਕੀਤੀ ਗਈ ਹੈ, 20-15 ਮਿੰਟ ਦਾ ਟਾਈਮ ਦਿੱਤਾ ਗਿਆ ਸੀ, ਤੇ ਉਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਡੇ ਭਾਈਚਾਰੇ ਨੂੰ ਆਉਂਦੀਆਂ ਸਮੱਸਿਆਵਾਂ ਜਾਂ ਕੋਈ ਕੀਤੇ ਹੋਏ ਕੰਮਾਂ ਨੂੰ ਦਿਖਾਉਣਾ ਆ, ਉਹ ਵਿਸ਼ੇ ਰੱਖੇ ਗਏ ਨੇ ਡਾਇਰੈਕਟਲੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਜਿਹੜੇ ਮਸਲੇ ਨੇ ਉਹ ਵਿਚਾਰੇ ਜਾਂਦੇ ਨੇ। ਇਸ ਦੇ ਵਿੱਚ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਹੀ ਜਿਹੜੇ ਸਪੀਕਰ ਹੈ ਹਿੱਸਾ ਲੈ ਸਕਦੇ ਨੇ ਇਸ ਵਾਰੀ ਜਿਹੜੇ ਕਾਨੂੰਨ ਸੀ, ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਬਾਹਰੋਂ ਵੀ, ਅਗਲੀ ਕਮੇਟੀ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ, ਪਰ ਇਸ ਵਾਰੀ ਬਹੁਤ ਜ਼ਿਆਦਾ ਉਹ ਸਫਲ ਰਿਹਾ। ਸਾਡੇ ਆਪਣੇ ਹੀ ਬੁਲਾਰੇ ਇੰਨੇ ਸੀ ਕਿ ਸਾਡੇ ਕੋਲ ਟਾਈਮ ਨਹੀਂ ਸੀਗਾ, ਸੋ ਇਸ ਕਰਕੇ ਬਾਹਰੋਂ ਅਗਰ ਬੁਲਾਰੇ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਫਿਰ ਸਾਡੇ ਬੁਲਾਰਿਆਂ ਨੂੰ ਫਿਰ ਹੋਰ ਕਿੱਥੇ ਜਾਣਗੇ। ਸੋ ਇਹ ਇੱਕ ਮਤਲਬ ਸਮੱਸਿਆ ਸੀ, ਪਰ ਇਹ ਜਿਹੜੀ ਸਾਰੀ ਕਿਤਾਬ ਹੈ ਛਪੇਗੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਉੱਥੇ ਬੋਲਿਆ ਗਿਆ, ਤੇ ਹੌਲੀ ਹੌਲੀ ਅਸੀਂ ਰੇਡੀਓ ਤੇ ਵੀ ਉਹਨਾਂ ਨੂੰ ਲੈ ਕੇ ਆਵਾਂਗੇ। ਸੋ ਦੋਸਤੋ ਮੈਂ ਵੀ ਲੈਣਾ ਇਜਾਜ਼ਤ, ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਆਪ ਵੀ ਪ੍ਰੋਗਰਾਮ ਸੁਣੋ, ਤੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਸੁਨੇਹੇ ਭੇਜਿਆ ਕਰੋ, ਟਿੱਪਣੀਆਂ ਜ਼ਰੂਰ ਕਰਿਆ ਕਰੋ, ਇਹ ਆਦਾਨ ਪ੍ਰਦਾਨ ਵਿਚਾਰਾਂ ਦਾ ਚੱਲਦਾ ਰਹਿਣਾ ਚਾਹੀਦਾ। ਤੇ ਲਓ ਜੀ ਮੈਂ ਫਿਰ ਹੁਣ ਛੱਡ ਕੇ ਜਾ ਰਿਹਾ ਇੱਕ ਬਹੁਤ ਸੋਹਣੇ ਜਿਹੇ ਗੀਤ ਦੇ ਨਾਲ, ਗੀਤ ਤੁਹਾਨੂੰ ਸੁਣਾਉਣੇ ਆ ਜੀ ਮੰਨਤ ਨੂਰ ਤੇ ਫਿਰੋਜ਼ ਖਾਨ ਦਾ, ਬਹੁਤ ਸੋਹਣਾ ਗੀਤ ਹੈ, ਨਵਾਂ ਆਇਆ, ਤੇ ਫਿਲਮ ਹੈ ਮੈਨੂੰ ਲੱਗਦਾ ਬਲੈਕੀਆ। ਮੈਂ ਬਹੁਤ ਘੱਟ ਮਿਊਜ਼ਿਕ ਹੁਣ ਸੁਣਿਆ ਪਿਛਲੇ 2-3 ਮਹੀਨਿਆਂ ਤੋਂ, ਪਰ ਮੈਨੂੰ ਲੱਗਦਾ ਗੀਤ ਵਧੀਆ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਅਗਲੇ ਵੀਕਐਂਡ ਤੇ ਫਿਰ ਮਿਲਦੇ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਤਾਰੇ ਗਿਣ ਲੈ ਅੰਬਰਾਂ ਦੇ। मेरे दिल च प्यार तेरे लई
to be